ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈਟਲਾਈਟ ਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ ਆਸਟ੍ਰੇਲੀਆ ਦਾ ਨੰਬਰ ਹੈ 02808050606 USA, Canada ਅਤੇ UK ਦੇ ਨੰਬਰ ਵੀ ਉਪਲਬਧ ਨੇ ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਸਭ ਦਾ ਜਿਹੜੇ ਦੇਸ਼ ਵਿਦੇਸ਼ ਤੋਂ ਸੁਬਾਹ ਤੋਂ ਸਾਡੇ ਪ੍ਰੋਗਰਾਮ ਗੁਰਬਾਣੀ ਵਿਚਾਰ ਦੇ ਨਾਲ ਜੁੜੇ ਹੋਏ ਨੇ ਪਾਠ ਸਰਵਣ ਕੀਤਾ ਤੇ ਸ਼ਬਦ ਸਰਵਣ ਕੀਤੇ ਨੇ ਸੋ ਭਾਈ ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰ ਰਹੇ ਸੀ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਔਰ ਮਨੀਲਾ ਤੋਂ ਜੌਲ ਸਾਹਿਬ ਜਗਤਾਰ ਜੌਲ ਹੁਣਾਂ ਨੇ ਵੀ ਧੰਨਵਾਦ ਕੀਤਾ ਭਾਈ ਸਾਹਿਬ ਦਾ ਸਤਿ ਸ਼੍ਰੀ ਅਕਾਲ ਬੁਲਾਈ ਆ ਅਤੇ ਉਮੀਦ ਰੱਖਦੇ ਹਾਂ ਕਿ ਸੁਣ ਰਹੇ ਹੋਣਗੇ ਕੀ ਹਾਲ ਚਾਲ ਹੈ ਠੀਕ ਠਾਕ ਹੋ ਚੜ੍ਹਦੀ ਕਲਾ 'ਚੋਂ ਸਾਰੇ ਅਤੇ ਆਓ ਫਿਰ ਆਪਾਂ ਚੜ੍ਹਦੀ ਕਲਾ ਦਾ ਨਾਰਾ ਬੁਲੰਦ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਸ ਵੇਲੇ ਘੜੀ ਦੇ ਉੱਤੇ 8:02 ਹੋ ਚੁੱਕੇ ਨੇ ਸਿਡਨੀ ਸਮੇਂ ਦੇ ਮੁਤਾਬਿਕ ਸਭ ਦਾ ਜੀ ਆਇਆਂ ਨੂੰ ਗੁੱਡ ਮੋਰਨਿੰਗ ਔਰ ਐਡਲੇਡ ਦੇ ਵਿੱਚ 7:32 ਹੈ ਪਰਥ ਦੇ ਵਿੱਚ 6:02 ਸੁਬਾਹ ਦੇ ਔਰ ਭਾਰਤ ਦੇ ਵਿੱਚ ਵੱਡਾ ਤੜਕਾ ਇਸ ਵੇਲੇ 3:32 ਹੈ ਲੰਡਨ 'ਚ ਅੱਧੀ ਰਾਤ 11:02 ਹੋਏ ਨੇ 29 ਤਰੀਕ ਦੇ ਸ਼ਨਿਚਰਵਾਰ ਅਤੇ ਇਹੀ ਤਰੀਕ ਚੱਲ ਰਹੀ ਅਮਰੀਕਾ ਮਹਾਂਦੀਪਾਂ ਦੇ ਵਿੱਚ ਵੈਨਕੂਵਰ ਅਤੇ LA ਦੇ ਵਿੱਚ 3:02 ਦੁਪਹਿਰ ਦੇ ਹੋਏ ਨੇ ਔਰ 6:02 ਸ਼ਾਮ ਦੇ ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ ਹੋਏ ਨੇ ਇਸ ਵਕਤ ਇਹ ਸੀ ਸਮਾਂ ਸਾਰਨੀ ਦੁਨੀਆ ਦੀ ਔਰ ਸਮਾਂ ਚੱਲਦਾ ਰਹਿੰਦਾ ਆ ਰੁਕਦਾ ਨਹੀਂ ਕਿਤੇ ਵੀ ਬਹੁਤ ਇਸ ਦੇ ਉੱਤੇ ਡਿਬੇਟ ਹੁੰਦਾ ਆ ਕਾਲ ਦੇ ਉੱਤੇ ਕਿ ਕਾਲ ਹੈ ਕੀ ਮੈਂ ਕਈ ਵਾਰੀ ਪੜ੍ਹਦਾ ਹੁੰਦਾ ਫੋਰਮਸ ਕਿ ਕਾਲ ਲੀਨੀਅਰ ਹੈ ਜਾਂ ਸਾਈਕਲਿਕ ਹੈ ਇਹਦਾ ਭੇਤ ਕਿਸੇ ਨੇ ਨਹੀਂ ਜਾਣਿਆ ਵਕਤ ਨਾ ਪਾਇਆ ਕਰਦੀਆਂ ਸੋ ਕਿਸੇ ਨੇ ਇਸਦਾ ਭੇਤ ਨਹੀਂ ਪਾਇਆ ਕਦੋਂ ਸ਼ੁਰੂ ਹੁੰਦਾ ਕਦੋਂ ਖਤਮ ਹੁੰਦਾ ਇਹ ਅਕਾਲ ਪੁਰਖ ਨੇ ਕਾਲ ਬਣਾਇਆ ਹੈ ਸੋ ਇਸ ਦੇ ਵਿੱਚ ਅਸੀਂ ਖੇਡਣਾ ਹੈ ਦਿਵਸ ਰਾਤ ਦੁਈ ਦਾਈ ਦਾਇਆ ਦਿਨ ਅਤੇ ਰਾਤ ਦੋਨੋਂ ਦਾਈ ਹੈ ਫੀਮੇਲ ਅਤੇ ਦਾਇਆ ਦਿਨ ਜਿੱਥੇ ਜਿਹੜਾ ਸਾਨੂੰ ਘਲਾਉਂਦਾ ਹੈ ਕੁੱਛੜ ਚੜ੍ਹਾ ਕੇ ਸੋ ਇਸ ਕਾਲ ਦੇ ਵਿੱਚ ਬਹੁਤ ਕੁਛ ਵਾਪਰ ਰਿਹਾ ਬਹੁਤ ਕੁਛ ਚੰਗਾ ਵਾਪਰ ਰਿਹਾ ਭਾਣਾ ਹੀ ਵਾਪਰ ਰਿਹਾ ਇਸ ਦੇ ਵਿੱਚ ਜੀਵ ਜੰਤ ਨੇ ਜਿਨ੍ਹਾਂ 'ਚ ਅਸੀਂ ਵੀ ਆ ਜਾਂਦੇ ਨੇ ਹੋਰ ਮਾਈਕਰੋਬਸ ਤੋਂ ਲੈ ਕੇ ਬੈਕਟੀਰੀਆ ਬੈਕਟੀਰੀਆ ਲੈ ਕੇ ਜਾਨਵਰ ਦਰਖਤ ਇਹ ਸਾਰੇ ਜੀਵ ਨੇ ਆਪਣਾ ਆਪਣਾ ਕਰਮ ਹੈ ਸਭ ਦਾ ਕੀ ਕਰ ਰਹੇ ਨੇ ਉਸ ਨੂੰ ਵਿਚਾਰਿਆ ਜਾਂਦਾ ਹੈ ਬਹੁਤ ਕੁਛ ਪਰਮਾਤਮਾ ਨੇ ਬੰਦੇ ਦੇ ਹੱਥ ਦੇ ਦਿੱਤਾ ਵੀ ਚੱਲ ਇੰਨਾ ਕੁ ਤੂੰ ਖੇਡ ਸਕਦਾ ਆ ਇੰਨੇ ਕੁ ਦਾਇਰੇ ਦੇ ਵਿੱਚ ਅਤੇ ਫਿਰ ਬਾਹਰ ਬੈਠ ਕੇ ਉਹ ਦੇਖਦਾ ਹੈ ਕਿ ਕਰ ਕੀ ਰਿਹਾ ਹੈ ਇਹਦੀ ਮਾਨਸਿਕਤਾ ਕੀ ਹੈ ਇਹਨੂੰ ਦਿੱਤੇ ਹੋਏ ਜਿਹੜੇ ਰਿਸੋਰਸਿਸ ਆ ਉਹ ਕਿਵੇਂ ਵਰਤ ਰਿਹਾ ਹੈ ਅਤੇ ਉਹਦਾ ਵਿਚਾਰ ਕੀਤਾ ਜਾਂਦਾ ਅਤੇ ਉਹ ਲਿਖੇ ਜਾਂਦੇ ਨੇ ਵਾਚੇ ਜਾਂਦੇ ਨੇ ਇਹ ਜਿਹੜੀ ਥੋੜ੍ਹੀ ਜਿਹੀ ਆਜ਼ਾਦੀ ਦਿੱਤੀ ਹੋਈ ਹੈ ਉਹਨੇ ਆਪਣੇ ਭਾਣੇ ਦੇ ਵਿੱਚ ਹੀ ਇਹਦੇ ਵਿੱਚ ਕਈ ਤਾਂ ਇਸ ਭਾਣੇ ਨੂੰ ਸਮਝ ਲੈਂਦੇ ਨੇ ਔਰ ਉਹ ਚੰਗਾ ਕੰਮ ਕਰਦੇ ਨੇ ਚੰਗੇ ਕਰਮ ਕਰਦੇ ਨੇ ਇੱਥੋਂ ਤੱਕ ਬਹੁਤ ਚੰਗੀ ਸੋਚਾਂ ਰੱਖਦੇ ਨੇ ਆਪਣੇ ਆਪ ਨੂੰ ਸ਼ੁੱਧ ਕਰਦੇ ਨੇ ਰੱਖਦੇ ਨੇ ਕੋਸ਼ਿਸ਼ ਕਰਦੇ ਨੇ ਪਰ ਕਈ ਉਸ ਨੂੰ ਦਾਤੇ ਨੂੰ ਭੁੱਲ ਜਾਂਦੇ ਨੇ ਔਰ ਉਹ ਆਪ ਹੁਦਰੀ ਕਰਦੇ ਨੇ ਚੋਰ ਡਾਕੂ ਚੋਰ ਜੁਆਰੀਆ ਇਹ ਸਭ ਅਵਗੁਣ ਪਾਪ ਪਾਲ ਲੈਂਦੇ ਨੇ। ਕਈ ਫਿਰ ਦੇਖਦੇ ਨੇ ਕਿ ਇਹ ਤਾਂ ਮੈਂ ਤਾਂ ਐਵੇਂ ਬਦਨਾਮ ਹੋਈ ਜਾਂਦਾ, ਮੈਂ ਕਿਉਂ ਨਾ ਧਰਮ ਦਾ ਬਾਣਾ ਪਹਿਲਾਂ, ਮੈਂ ਕਿਉਂ ਨਾ ਧਰਮ ਦੀ ਆੜ 'ਚ ਆ ਜਾਂ। ਅਤੇ ਉਹ ਕੀ ਕਰਦੇ ਨੇ, ਬਿਰਤੀ ਉਹਨਾਂ ਦੀ ਫਿਰ ਹੰਸ ਤੋਂ ਬੰਗਲੇ ਵਾਲੀ ਬਣ ਜਾਂਦੀ ਆ। ਜਿਹੜਾ ਬੰਗਲਾ ਆ ਉਹ ਫਿਰ ਹੰਸ ਬਣਨ ਦੀ ਕੋਸ਼ਿਸ਼ ਕਰਦਾ ਹੈ, ਐਕਟਿੰਗ ਉਵੇਂ ਹੀ ਕਰਦਾ ਹੈ, ਸਾਰਾ ਕੁਛ ਉਵੇਂ ਹੀ ਕਰਦਾ ਹੈ, ਪਰ ਉਹਦੇ ਅੰਦਰ ਜਿਹੜੀ ਬਿਰਤੀ ਹੁੰਦੀ ਹੈ ਉਹ ਹੀਰੇ ਮੋਤੀ ਚੁਗਣ ਦੀ ਨਹੀਂ ਹੁੰਦੀ, ਮਾਣਕ ਚੁਗਣ ਦੀ ਨਹੀਂ ਹੁੰਦੀ, ਉਹਨਾਂ ਦੀ ਬਿਰਤੀ ਜਿਹੜੀ ਹੈ ਡੱਡੀਆਂ ਮੱਛੀਆਂ ਖਾਣ ਦੀ ਹੀ ਹੁੰਦੀ ਆ। ਫਿਰ ਬਹੁਤ ਲੋਕਾਂ ਨੂੰ ਇੱਦਾਂ ਲੱਗਦਾ ਕਿ ਇਹ ਬੜਾ ਹੀ ਧਰਮੀ ਬੰਦਾ, ਬੜਾ ਹੀ ਇਹਦੇ ਕੋਲ ਅਧਿਆਤਮ ਹੈ। ਤੀਜੇ ਪਾਤਸ਼ਾਹ ਬਹੁਤ ਸੁੰਦਰ ਇੱਕ ਵਿਖਿਆਨ ਕਰਦੇ ਨੇ ਇਹਨਾਂ ਲੋਕਾਂ ਵਾਸਤੇ ਕਿ ਉਹ ਫਿਰ ਜਿਹੜੇ ਪ੍ਰਟੈਂਡ ਕਰ ਰਹੇ ਹੁੰਦੇ ਨੇ ਲੋਕ ਧਰਮੀ ਹੋਣਾ ਜਾਂ ਧਰਮ ਦਬਾਉਣਾ, ਉਹਨਾਂ ਨੇ ਧਰਮ ਦਾ ਰੂਪ ਸਰੂਪ ਬਣਾਇਆ ਹੁੰਦਾ ਆ, ਉਹ ਕਹਿੰਦੇ ਨੇ ਕਿ ਫਿਰ ਇਹ ਉਸੇ ਤਰ੍ਹਾਂ ਹੁੰਦਾ ਆ ਕਿ ਜਿਵੇਂ ਅੰਨੇ ਦੇ ਕੋਲ ਬਹੁਤ ਕੀਮਤੀ ਮੋਤੀ ਆ ਜਾਵੇ, ਹੀਰੇ ਮੋਤੀ ਮਾਣਕ ਜਵਾਹਰ, ਕੋਈ ਬਹੁਤ ਹੀ ਕੀਮਤੀ ਮਾਣਕ ਜਿਹੜਾ ਉਹ ਅੰਨੇ ਦੇ ਕੋਲ ਆ ਜਾਵੇ, ਅਤੇ ਉਹ ਕੀ ਕਰਦਾ ਆ, ਉਹ ਫਿਰ ਘਰ ਘਰ ਵੇਚਣ ਚਲੇ ਜਾਂਦਾ, ਉਹਨੂੰ ਵੇਚਦਾ ਆ, ਉਹਨੂੰ ਸਾਂਭਦਾ ਨਹੀਂ, ਉਹਨੂੰ ਵੇਚਣ ਦੀ ਬਿਰਤੀ ਰੱਖਦਾ ਆ। ਉਹਦੇ ਹੱਥ ਤਾਂ ਆ ਜਾਂਦਾ ਆ ਪਰ ਉਹਨੂੰ ਇਹ ਨਹੀਂ ਪਤਾ ਹੁੰਦਾ ਉਹਦੀ ਕੀਮਤ ਕਿੰਨੀ, ਕਿਉਂਕਿ ਉਹਨੂੰ ਦਿਖਾਈ ਨਹੀਂ ਦੇ ਰਿਹਾ ਹੁੰਦਾ, ਅਤੇ ਉਹਨੂੰ ਵੇਚਣ ਚੱਲ ਜਾਂਦਾ ਲੋਕਾਂ ਦੇ ਘਰ ਘਰ। ਹੁਣ ਜਿਹੜੇ ਲੋਕ ਨੇ ਉਹ ਉਹਨਾਂ ਨੂੰ ਵੀ ਨਹੀਂ ਬਹੁਤਾ ਪਤਾ ਹੁੰਦਾ ਕਿ ਇਹਦੀ ਕੀਮਤ ਕੀ ਆ, ਉਹਨਾਂ ਨੂੰ ਪਰਖ ਹੀ ਨਹੀਂ ਹੁੰਦੀ, ਅਤੇ ਉਸ ਦੀ ਕੀਮਤ ਕਈ ਵਾਰੀ ਉਹ ਕੌਡੀਆਂ ਵੀ ਨਹੀਂ ਪਾਉਂਦੇ, ਕਿਉਂਕਿ ਅੰਨਾ ਵੇਚ ਰਿਹਾ ਹੁੰਦਾ ਅਤੇ ਉਹੋ ਜਿਹੇ ਲੋਕ ਖਰੀਦ ਰਹੇ ਹੁੰਦੇ ਆ ਮੁਰੇ, ਅਤੇ ਉਹਦੀ ਕੌਡੀ ਕੀਮਤ ਨਹੀਂ ਪੈਂਦੀ। ਹੁਣ ਗੱਲ ਤਾਂ ਇਹ ਆ ਵੀ ਵੇਚਣ ਤੋਂ ਪਹਿਲਾਂ ਕਿਸੇ ਦੇ ਹੱਥ 'ਚ ਚੀਜ਼ ਆ ਜਾਵੇ ਕੋਈ ਵੀ ਮਾਣਕ, ਤਾਂ ਉਸ ਬੰਦੇ ਨੂੰ ਜਿਹਦੇ ਕੋਲ ਮਾਣਕ ਹੈ ਉਹਨੂੰ ਪਹਿਲਾਂ ਵੈਸੇ ਉਹਦੀ ਪਰਖ ਕਰਾ ਲੈਣੀ ਚਾਹੀਦੀ ਹੈ। ਜਿਹੜਾ ਪਾਰਖੂ ਹੈ, ਕੋਈ ਜਾਣਕੀਰ ਹੈ, ਉਹਦੇ ਕੋਲ ਜਾ ਕੇ ਪਰਖ ਕਰਾ ਲੈਣੀ ਚਾਹੀਦੀ ਹੈ ਕਿ ਦੇਖੋ ਮੇਰੇ ਕੋਲ ਆਹ ਚੀਜ਼ ਆਈ ਹੈ ਅਤੇ ਇਹਦੀ ਕੀਮਤ ਕਿੰਨੀ ਹੈ, ਇਹਦੇ ਕੀ ਇਹਦੀ ਵੈਲਿਊ ਹੈ। ਜਦੋਂ ਉਹਨੂੰ ਆਪ ਨੂੰ ਉਸ ਦੀ ਵੈਲਿਊ ਪਤਾ ਹੋਊਗਾ ਅੰਨੇ ਨੂੰ, ਤਾਂ ਫਿਰ ਹੀ ਉਹ ਜਾ ਕੇ ਕਿਤੇ ਵੇਚ ਸਕਦਾ ਹੈ। ਕਿਉਂਕਿ ਜੇ ਮੁਰੇ ਕਹੇ ਮੈਂ ਤਾਂ ਜੀ ਇਹਦੀ 2 ਕੌਡੀਆਂ ਦਿੰਦਾ, ਮੈਂ ਤਾਂ ਜੀ 10 ਰੁਪਏ ਦਿੰਦਾ, ਮੈਂ ਤਾਂ 20 ਰੁਪਏ ਦਿੰਦਾ, ਤਾਂ ਉਹ ਬੰਦਾ ਕਹਿ ਸਕਦਾ ਆ ਕਿ ਨਹੀਂ ਯਾਰ ਇਹਦੀ ਤਾਂ ਕੀਮਤ 1 ਲੱਖ ਰੁਪਇਆ ਆ, ਤੂੰ ਮੈਨੂੰ ਕਿੱਦਾਂ 10, 20 ਰੁਪਏ, 100 ਰੁਪਏ ਦੇ ਜਾਂਦਾ। ਉਹ ਨਾ ਕਰ ਸਕਦਾ ਵੀ ਮੈਂ ਨਹੀਂ ਤੈਨੂੰ ਵੇਚਣੀ, ਜਦੋਂ ਵੇਚਣ ਵਾਲੇ ਨੂੰ ਹੀ ਉਹਦੀ ਕੀਮਤ ਨਹੀਂ ਪਤਾ, ਤਾਂ ਫਿਰ ਜਿਹੜੇ ਮੋਹਰੇ ਖਰੀਦਣ ਵਾਲੇ ਆ ਉਹਨਾਂ ਨੇ ਤਾਂ ਉਹਦੀ ਲੁੱਟ ਕਰਨੀ ਆ। ਸੋ ਇਹ ਬਿਰਤੀ ਜਿਹੜੀ ਹੈ ਕਿ ਜਿਹੜੀ ਪਰਾਈ ਵਸਤੂ ਹੈ, ਮਾਣਕ ਜਿਹੜਾ ਆ ਉਹ ਲੱਭਿਆ ਆ, ਉਹ ਵਸਤੂ ਉਹਦੀ ਆਪਣੀ ਨਹੀਂ, ਉਹ ਪਰਾਈ ਹੈ, ਅਤੇ ਉਹ ਗਰਭ ਕਰਦਾ ਇਸ ਦੇ ਉੱਤੇ, ਉਹ ਮੂਰਖ ਹੁੰਦਾ ਆ। ਪਰ ਗੁਰੂ ਸਾਹਿਬ ਇਹ ਵੀ ਕਹਿੰਦੇ ਨੇ ਕਿ ਜਿਹੜੀ ਪਰਾਈ ਅਮਾਨਤ ਹੈ ਉਹ ਕਿਉਂ ਰੱਖ ਰਿਹਾ ਤੂੰ, ਉਹ ਪਰਾਈ ਅਮਾਨਤ ਕਦੇ ਵੀ ਆਪਣੇ ਕੋਲ ਨਹੀਂ ਰੱਖੀ ਦੀ, ਉਹ ਬੋਝ ਹੁੰਦੀ ਹੈ, ਕਿਸੇ ਦੀ ਹੁੰਦੀ ਆ, ਕਿਉਂਕਿ ਆਪਣਾ ਹੱਕ ਨਹੀਂ ਹੁੰਦਾ। ਉਸ ਨੂੰ ਅਮਾਨਤ ਨੂੰ ਵਾਪਸ ਸੌਂਪਣਾ, ਜਿਹਦੀ ਉਹ ਚੀਜ਼ ਹੈ, ਉਹ ਤਾਂ ਹੀ ਸੁੱਖ ਮਿਲਦਾ ਆ, ਨਹੀਂ ਤਾਂ ਹਰ ਟਾਈਮ ਬੰਦਾ ਦੁਖੀ ਰਹਿੰਦਾ ਉਸ ਦੇ ਵਿੱਚ। ਇਹ ਛੋਟੀ ਤੋਂ ਵੱਡੀ ਐਗਜ਼ਾਮਪਲ ਵੀ ਪਈ ਹੈ ਇਤਿਹਾਸ ਦੇ ਵਿੱਚ। ਹੁਣ ਮੈਂ ਆਪ ਜੀ ਨਾਲ ਸ਼ਲੋਕ ਸਾਂਝਾ ਕਰਦਾ ਤੀਜੇ ਪਾਤਸ਼ਾਹ ਜੀ ਦਾ। ਪਰਾਈ ਅਮਾਨ ਕਿਉਂ ਰੱਖੀਏ, ਦਿੱਤੀ ਹੀ ਸੁੱਖ ਹੋਏ। ਕਿਉਂ ਪਰਾਈ ਅਮਾਨਤ ਰੱਖਣੀ ਹੈ, ਜਦ ਤੱਕ ਉਹ ਦੇ ਨਹੀਂ ਦਿੱਤੀ ਜਾਂਦੀ ਉਸਦੇ ਮਾਲਕ ਨੂੰ, ਉਦੋਂ ਤੱਕ ਸੁੱਖ ਨਹੀਂ ਹੁੰਦਾ, ਦੁੱਖ ਹੀ ਹੁੰਦਾ ਹੈ। ਗੁਰ ਕਾ ਸ਼ਬਦ ਗੁਰ ਥੈਂ ਟਿਕੈ, ਹੋਰ ਥੈਂ ਪ੍ਰਗਟ ਨਾ ਹੋਈ। ਗੁਰੂ ਕਾ ਸ਼ਬਦ ਜਿਹੜਾ ਆ ਉਹ ਗੁਰੂ ਦੇ ਕੋਲ ਹੀ ਟਿਕਦਾ ਹੈ, ਹੋਰ ਥਾਂ ਦੇ ਉੱਤੇ ਉਹ ਪ੍ਰਗਟ ਨਹੀਂ ਹੁੰਦਾ ਜਾ ਕੇ। ਜਿਵੇਂ ਅੰਨੇ ਵਸ ਮਾਣਕ ਪਾਇਆ, ਘਰ ਘਰ ਵੇਚਣ ਜਾਏ, ਉਹਨਾਂ ਪਰਖ ਨਾ ਆਵੇ, ਅੱਡ ਨਾ ਪੱਲੇ ਪਾਏ। ਇਸ ਦੇ ਬਾਰੇ ਆਪਾਂ ਜਾਣ ਚੁੱਕੇ ਹਾਂ ਕਿ ਜਿਹੜੀ ਪਰਾਈ ਵਸਤੂ ਦਾ ਸਾਂਭਣਾ ਇਹ ਅੰਨੇ ਵਸ ਜਿਹੜੇ ਮਾਣਕ ਆਇਆ ਦੇ ਬਰਾਬਰ ਹੈ। ਜੇ ਆਪ ਪਰਖ ਨਾ ਆਵੇ ਤਾਂ ਪਾਰਖੀਆਂ ਥਾਵੋਂ ਲਏ ਪਰਖਾਏ, ਜੇ ਆਪ ਨਹੀਂ ਸੋਝੀ ਕਿ ਤੁਹਾਡੇ ਕੋਲ ਕੀ ਹੈ, ਸ਼ਬਦ ਹੈ ਗੁਰੂ ਦਾ ਆ ਗਿਆ ਤੁਹਾਡੇ ਕੋਲ, ਤਾਂ ਉਹਦੀ ਪਰਖ ਕਰਾ ਲਓ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਘਰ ਦੇ ਵਿੱਚ ਮਹਾਰਾਜ ਦਾ ਸਰੂਪ ਲੈ ਆਉਂਦੇ ਜਾਂ ਆ ਜਾਂਦਾ, ਅਤੇ ਅਸੀਂ ਉਹਨੂੰ ਵੈਸੇ ਹੀ ਲਾਈਟਲੀ ਲੈਂਦੇ ਹਾਂ ਬਹੁਤ ਜ਼ਿਆਦਾ। ਅਤੇ ਉਹ ਕਹਿੰਦੇ ਜੇ ਆਪ ਨਹੀਂ ਪਤਾ ਹੈਗਾ ਤੁਸੀਂ ਕਿੱਦਾਂ ਇਹਦੀ ਟਹਿਲ ਸੇਵਾ ਕਰਨੀ ਆ, ਤਾਂ ਜਿਹੜੇ ਆਲਰੇਡੀ ਕਰ ਰਹੇ, ਪਹਿਲਾਂ ਕਰ ਰਹੇ ਆ, ਉਹਨਾਂ ਤੋਂ ਜਾ ਕੇ ਪੁੱਛ ਲਵੋ, ਨੌਲੇਜ ਲੈ ਲਵੋ ਵੀ ਅਸੀਂ ਕਿਸ ਤਰ੍ਹਾਂ ਮਹਾਰਾਜ ਦੀ ਬਾਣੀ ਪੜ੍ਹਦੀ ਹਾਂ, ਕਿਸ ਤਰ੍ਹਾਂ ਸਤਿਕਾਰ ਕਰਨਾ, ਕਿਸ ਤਰ੍ਹਾਂ ਚਿੱਤ 'ਚ ਵਸਾਉਣੀ ਆ। ਕਹਿੰਦੇ ਜੇ ਉਸ ਨਾਲ ਚਿੱਤ ਲਾਏ ਤਾਂ ਵੱਥ ਲਹੇ ਨੌ ਨਿਧ ਪੱਲੇ ਪਾਏ। ਜੇ ਇਸ ਤਰ੍ਹਾਂ ਕਰੇ ਨਾ ਕੋਈ, ਤਾਂ ਉਸ ਦੇ ਨਾਲ ਚਿੱਤ ਲਾਏ ਪਰਖ ਤੋਂ ਬਾਅਦ, ਤਾਂ ਜਾ ਕੇ ਉਹਦੇ 'ਚੋਂ ਫਾਇਦਾ ਮਿਲਦਾ ਆ, ਤਾਂ ਫਿਰ ਨੌ ਨਿਧ ਨੌ ਖਜ਼ਾਨੇ ਪੱਲੇ ਪੈ ਜਾਂਦੇ ਆ, ਨਹੀਂ ਤਾਂ ਫਿਰ ਅੰਨੇ ਵਾਲੀ ਗੱਲ ਹੁੰਦੀ ਆ। ਘਰ ਹੁੰਦੇ ਧਨ ਜੱਗ ਭੁੱਖਾ ਮੂਆ, ਬਿਨ ਸਤਿਗੁਰ ਸੋਝੀ ਨਾ ਪਾਏ। ਘਰ ਹੁੰਦੇ ਧਨ, ਘਰ ਦੇ ਵਿੱਚ ਇੰਨਾ ਧਨ ਪਿਆ ਹੁੰਦਾ ਅਤੇ ਬਾਹਰ ਅਸੀਂ ਘੁੰਮ ਰਹੇ ਹੁੰਦੇ ਹਾਂ, ਗੁਰਬਾਣੀ ਸਾਡੇ ਘਰੇ ਹੀ ਹੁੰਦੀ ਆ, ਪਰ ਇਹ ਵੀ ਸਤਿਗੁਰੂ ਤੋਂ ਬਿਨਾਂ ਸੋਝੀ ਨਹੀਂ ਆਉਂਦੀ। ਸ਼ਬਦ ਸੀਤਲ ਮਨ ਤਨ ਵਸੇ, ਜਿੱਥੇ ਸੋਗ ਵਿਯੋਗ ਨ ਕੋਏ। ਕਹਿੰਦੇ ਵਸਤ ਪਰਾਈ ਆਪ ਗਰਵ ਕਰੇ, ਮੂਰਖ ਆਪ ਗਣਾਏ। ਨਾਨਕ ਬਿਨ ਬੁੱਝੇ ਕਿਨੇ ਨਾ ਪਾਇਓ, ਫਿਰ ਫਿਰ ਆਵੇ ਜਾਏ। ਇਹ ਸੀ ਅੱਜ ਦਾ ਵਿਚਾਰ, ਅਤੇ ਇਸ ਵਿਚਾਰ ਦੇ ਨਾਲ ਹੀ, ਕਿਉਂਕਿ ਮੈਂ ਇਹ ਤਾਂ ਸਾਂਝਾ ਕੀਤਾ ਹੈ ਕਿ ਗੋਲਡ ਕੋਸਟ ਦੇ ਵਿੱਚ ਇਸੇ ਤਰ੍ਹਾਂ ਹੀ ਇੱਕ ਪ੍ਰਾਣੀ ਨੇ ਗੁਰੂ ਘਰ ਵਿੱਚ ਆਇਆ। ਬੜੇ ਦੁੱਖ ਦੀ ਗੱਲ ਹੈ ਸਿੱਖੀ ਦੇ ਵਿੱਚ, ਸੰਗਤਾਂ ਦਾ ਪੈਸਾ ਉਹਦੇ ਵਿੱਚ ਲੱਗਾ ਹੋਇਆ, ਉਹ ਖੁਦ ਮੰਨ ਰਿਹਾ, ਉਹ ਪਰਾਈ ਵਸਤ ਹੈ, ਪਰਾਈ ਅਮਾਣ ਹੈ, ਕਿਉਂ ਰੱਖੀ ਹੈ, ਇਹਨੂੰ ਦਿੱਤੀ ਹੀ ਸੁੱਖ ਹੋਏ, ਜਦੋਂ ਤੱਕ ਇਹ ਦੇ ਨਹੀਂ ਦੇਣੀ ਸੁੱਖ ਨਹੀਂ ਮਿਲਣਾ। ਔਰ ਅੱਜ ਗੋਲਡ ਕੋਸਟ ਦੇ ਵਿੱਚ ਸੰਗਤ ਨੇ ਪ੍ਰੋਟੈਸਟ ਰੱਖਿਆ 11 ਵਜੇ, ਔਰ ਕਾਫੀ ਮੈਨੂੰ ਮੈਸੇਜ ਵੀ ਆ ਰਹੇ ਨੇ ਕਿ ਸ਼ੇਅਰ ਕੀਤੀ ਜਾਵੇ ਜਾਣਕਾਰੀ, ਅਤੇ ਮੈਂ ਸ਼ੇਅਰ ਕਰਦਾ ਜਿਸ ਤਰ੍ਹਾਂ ਕਿ ਉਹਨਾਂ ਨੇ ਪ੍ਰੈਸ ਰਿਲੀਜ਼ ਕੀਤਾ ਕਿ ਸੰਗਤ ਜੀ ਆਪ ਜੀ ਨੂੰ ਭਲੀ ਭਾਂਤੀ ਪਤਾ ਹੈ ਜੀ ਕਿ ਆਪਣੇ ਵੀਰ ਪਿਛਲੇ 6 ਹਫ਼ਤੇ ਤੋਂ ਗੱਲਬਾਤ ਦੇ ਜ਼ਰੀਏ ਇਸ ਮਸਲੇ ਨੂੰ ਸੁਲਝਾਉਣਾ ਚਾਹੁੰਦੇ ਹਨ ਪਰ ਨਹੀਂ ਹੋ ਸਕਿਆ। ਸੰਗਤ ਵੱਲੋਂ ਮਜਬੂਰ ਹੋ ਕੇ ਅੱਜ ਸ਼ਾਂਤੀ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਜੋ ਕਿ ਕੁਈਨਜ਼ਲੈਂਡ ਪੁਲਿਸ ਤੋਂ ਪੂਰੀ ਤਰ੍ਹਾਂ ਮਨਜ਼ੂਰ ਹੈ। ਸੰਗਤ ਜੀ, ਗੁਰਦੁਆਰਾ ਸਾਹਿਬ ਬੰਦ ਹੋਣ ਕਰਕੇ ਉੱਥੇ ਪਾਰਕਿੰਗ ਦਾ ਪ੍ਰਬੰਧ ਨਹੀਂ ਹੈ, ਕਿਰਪਾ ਕਰਕੇ ਸਾਰੀ ਸਾਧ ਸੰਗਤ 11 ਵਜੇ ਤੱਕ ਮੂਵੀ ਵਰਲਡ ਦੀ ਪਾਰਕਿੰਗ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਉੱਥੋਂ ਵਲੰਟੀਅਰ ਵੀਰ ਮੈਕਸੀ ਟੈਕਸੀ ਰਾਹੀਂ ਆਪ ਨੂੰ ਗੁਰਦੁਆਰਾ ਸਾਹਿਬ ਪਹੁੰਚਾਉਣ ਦਾ ਅਤੇ ਵਾਪਸ ਮੂਵੀ ਵਰਲਡ ਦੀ ਪਾਰਕਿੰਗ ਛੱਡਣ ਦਾ ਇੰਤਜ਼ਾਮ ਕਰਨਗੇ। ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਜੀ, ਪ੍ਰਦਰਸ਼ਨ ਸਮੇਂ ਕਿਸੇ ਵੀ ਨਿੱਜੀ ਜਾਇਦਾਦ ਤੋਂ ਦੂਰ ਰਹਿਣ ਦੀ ਖੇਚਲ ਕਰਨੀ ਤਾਂ ਕਿ ਕਿਸੇ ਆਮ ਨਾਗਰਿਕ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਸੰਗਤ ਜੀ, ਆਪ ਜੀ ਦੇ ਚਰਨਾਂ ਵਿੱਚ ਨਿਮਰ ਸਹਿਤ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ, ਬੀਬੀਆਂ, ਬੱਚੇ, ਵੀਰਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ। ਗੁਰਫਤਿਹ ਜੀ, ਸੋ ਇਹ ਬੇਨਤੀ ਆ, ਅਤੇ ਜਿਸ ਤਰ੍ਹਾਂ ਮੈਂ ਕਿਹਾ ਵੀ ਉਹ ਬੰਦੇ ਹਜੇ ਵੀ ਇੰਨੇ ਹੰਕਾਰੀ ਨੇ ਨਾ, ਮੈਂ ਉਹਨਾਂ ਦੀ ਪੋਸਟਾਂ ਦੇਖ ਰਿਹਾ, ਮੈਨੂੰ ਭੇਜ ਰਹੇ ਨੇ, ਕਿ ਇੱਕ ਬਹੁਤ ਵੱਡਾ ਸਬਕ ਹੈ ਸਾਰਿਆਂ ਦੇ ਲਈ। ਮੈਂ ਕੱਲ੍ਹ ਵੀ ਕਿਹਾ ਸੀ, ਹੁਣ ਵੀ ਕਹਿ ਰਿਹਾ ਕਿ ਕਿਸੇ ਵੀ ਧਰਮ 'ਚ, ਚਾਹੇ ਕੋਈ ਵੀ ਧਰਮ ਹੋਵੇ, ਮਿਹਰਬਾਨੀ ਕਰਕੇ ਆਪਣੇ ਦਿਮਾਗ 'ਚ ਬਿਠਾ ਲਿਓ ਕਿ ਕਿਸੇ ਵੀ ਪ੍ਰਾਈਵੇਟ ਥਾਂ ਨੂੰ ਕੋਈ ਵੀ ਮਦਦ ਢਾਲ ਨਾ ਦਿੱਤੀ ਜਾਵੇ। ਸੰਗਤੀ ਰੂਪ ਦੇ ਵਿੱਚ ਜੋ ਸੰਗਤ ਮਰਜ਼ੀ ਕਰੋ, ਇਨਕੋਪਰੇਸ਼ਨ ਬਣਾ ਕੇ ਸਾਂਝੇ ਰੂਪ ਦੇ ਵਿੱਚ, ਇਹ ਸਾਂਝੀ ਵਾਲਤਾ ਹੀ ਚੱਲੀ ਜਾਂਦੀ ਹੈ। ਗੁਰੂ ਸਾਹਿਬ ਨੇ ਪਹਿਲੇ ਪਾਤਸ਼ਾਹ ਨੇ ਜੋ ਉਹਨਾਂ ਨੂੰ ਥਾਂ ਡੇਰੇ ਦਿੱਤੇ ਸੀ, ਤੀਜੇ ਪਾਤਸ਼ਾਹ ਨੇ ਵੀ ਜੋ ਥਾਂ ਬਣਾਏ ਨੇ ਉਹ ਉਸ ਲੋਕਾਂ ਨਾਲ ਸ਼ੇਅਰ ਕੀਤੇ, ਉਹ ਲੋਕ ਪਬਲਿਕ ਪ੍ਰੋਪਰਟੀ ਬਣਾਈ ਹੈ, ਉਹਨਾਂ ਨੇ ਆਪਣੀ ਪਰਸਨਲ ਪ੍ਰੋਪਰਟੀ ਅੱਜ ਤੱਕ ਨਹੀਂ ਬਣਾਈ, ਚਾਹੇ ਉਹਨਾਂ ਨੇ ਆਪਣੇ ਕੋਲੋਂ ਜਗ੍ਹਾਵਾਂ ਖਰੀਦੀਆਂ, ਸਾਰਾ ਕੁਛ ਕੀਤਾ, ਪਰ ਇਸੇ ਕਰਕੇ ਉਹਨਾਂ ਦਾ ਨਾਮ ਚੱਲਦਾ। ਉਹ ਤੋਂ ਆਪਾਂ ਸੇਧ ਲੈਣੀ ਹੈ। ਇਹ ਜੋ ਅੰਨੇ ਆਗੂ ਨੇ ਜਿਨ੍ਹਾਂ ਦੇ ਮਾਣਕ ਹੱਥ ਪਾ ਕੇ ਅਤੇ ਗੁਰੂ ਸਾਹਿਬ ਨੂੰ ਹਾਈਜੈਕ ਕਰਕੇ ਅਤੇ ਗੁਰੂ ਘਰ ਬਣਾ ਕੇ ਅਤੇ ਫਿਰ ਉਸਨੂੰ ਵੇਚਦੇ ਨੇ, ਧ੍ਰਿਗ ਤਨਾਂ ਦਾ ਜੀਵਿਆ, ਲਿਖ ਲਿਖ ਵੇਚੇ ਨਾਉ, ਖੇਤੀ ਜਿਨਕੀ ਉਜੜੇ, ਖਲਵਾੜੇ ਕਿਆ ਥਾਓ, ਸੱਚੇ ਸਰਮੇ ਬਾਹਰੇ, ਅੱਗੇ ਲਾਏ ਲਹੇ ਨਾ ਦਾਦ, ਅਕਲ ਇਹ ਨਾ ਆਖੀਏ, ਅਕਲ ਗਵਾਈਏ ਬਾਦ। ਸੋ ਸੱਚੀ ਮਿਹਨਤ ਕਰਕੇ ਕਮਾਈ ਕਰੋ, ਗੁਰੂ ਘਰ ਵੇਚ ਵੇਚ ਕੇ ਕਮਾਈ ਨਾ ਕਰੋ। ਪੈਸਾ ਬੇਤਹਾਸ਼ਾ ਪਿਆ ਦੁਨੀਆਂ ਦੇ ਉੱਤੇ, ਬੈਂਕਾਂ ਦੇ ਵਿੱਚ ਕੋਈ ਕੀਮਤ ਨਹੀਂ ਪੈਸੇ ਕਮਾਉਣੇ ਨੇ ਧਰਮ ਦੇ ਵਿੱਚੋਂ। ਖੈਰ, ਅੱਜ ਇੰਨਾ ਹੀ, ਅਤੇ ਪੰਜਾਬ ਅੱਜ ਦਾ ਇਹ ਨਹੀਂ ਹੈਗਾ ਜੋ ਪਹਿਲਾਂ ਸੀ। ਇਕੱਲਾ ਇਹ ਨਹੀਂ ਵੀ ਅੱਜ ਧਰਮ ਵੀ ਵੇਚਣ ਲੱਗ ਪਏ ਨੇ ਲੋਕ, ਬਹੁਤ ਸਾਰੀਆਂ ਚੀਜ਼ਾਂ ਅਲੋਪ ਹੋ ਰਹੀਆਂ ਨੇ ਸਾਡੇ ਸਮਾਜ ਦੇ ਵਿੱਚੋਂ, ਸੱਭਿਆਚਾਰ ਦੇ ਵਿੱਚੋਂ। ਅਤੇ ਇੱਕ ਸਰਵਜੀਤ ਚੀਮਾ ਨੇ ਬਹੁਤ ਸੋਹਣਾ ਗੀਤ ਕੱਢਿਆ ਹੈ ਅਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਆਓ ਗੀਤ ਸੁਣਦੇ ਹਾਂ ਅਤੇ ਲਓ ਤੁਸੀਂ ਵੀ ਹਾਜ਼ਰੀਆਂ ਜੀ, ਭੇਜੋ ਸੁਨੇਹੇ, ਕਰਦੇ ਹਾਂ ਫਿਰ ਦਿਲ ਵਾਲੀਆਂ ਗੱਲਾਂ। ਗਿਆਨੀ ਜੀ ਵੀ ਆਉਂਦੇ ਹੋਣਗੇ।
ਲਓ ਬਈ ਮਿੱਤਰੋ, ਗੀਤ ਪੇਸ਼ ਕਰਨ ਜਾ ਰਹੇ ਹਾਂ ਬਲਦਾਂ ਦੀਆਂ ਟੱਲੀਆਂ ਤੋਂ ਲੈ ਕੇ ਫੋੜ ਦੇ ਫਰਾਟੇ ਤੱਕ ਦੀ ਕਹਾਣੀ ਨੂੰ ਕਿੰਝ ਦਰਸਾਉਂਦਾ ਹੈ ਦੱਸੀ ਕਿ ਸਰਬਜੀਤ ਚੀਮਿਆਂ ਮੋਰਾਂ ਵਾਲੀ ਲਖਵੀਰ ਕੀ ਲਿਖਦਾ ਭਲਾ।
ਅੱਜ ਦੇ ਪੰਜਾਬ ਦੀ ਚੀਮਾ ਖੁੱਲ੍ਹ ਕੇ ਗੱਲ ਸੁਣਾ ਰਿਹਾ ਸੀ ਅਤੇ ਕੋਸ਼ਿਸ਼ ਕਰਾਂਗੇ ਅੱਜ ਖੁੱਲ੍ਹ ਕੇ ਪੰਜਾਬ ਦੀਆਂ ਗੱਲਾਂ ਸੁਣਾਂਗੇ ਜਸਵਿੰਦਰ ਸਿੰਘ ਬਿੱਟਾ ਹੋਣਾ ਕੋਲੋਂ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ। ਸੁਖਜੀਵਨ ਗਰੇਵਾਲ ਮੈਲਬਨ ਤੋਂ ਪ੍ਰੋਗਰਾਮ ਦਾ ਆਨੰਦ ਲੈ ਰਹੇ ਨੇ ਅਤੇ 2 ਡਿਗਰੀ ਹੈ ਕਹਿੰਦੇ। ਕਿਆ ਬਾਤ ਹੈ, ਚਲੋ ਮੌਸਮ ਦੀ ਜਾਣਕਾਰੀ ਵੀ ਇੱਥੋਂ ਸ਼ੁਰੂ ਕਰ ਲਾਂਗੇ ਕਿਉਂਕਿ ਮੈਲਬਨ ਅੱਜ 2 ਤੋਂ 14 ਦੱਸਿਆ ਗਿਆ। ਦਿਨ ਵੈਸੇ ਸਾਫ਼ ਰਹੇਗਾ ਪਰ ਠੰਡ ਰਹੇਗੀ। ਕੈਨਬਰਾ -3, ਉਹਨਾਂ ਦਾ ਹਾਲ ਦੇਖੋ ਜੀ ਸੁਖਜੀਵਨ ਸਿੰਘ ਜੀ, -3 ਤੋਂ 14। ਸਿਡਨੀ ਹਲਕਾ ਸ਼ਾਵਰ ਹੋ ਸਕਦਾ 18 ਡਿਗਰੀ। ਕੌਫ ਸਾਰਬਰ ਵੀ ਇਸੇ ਤਰ੍ਹਾਂ, ਹੁਣ ਹਲਕੇ ਬੱਦਲ ਨੇ ਇਸ ਵੇਲੇ 19 ਡਿਗਰੀ ਹੋਏਗਾ ਵੱਧ ਤੋਂ ਵੱਧ। ਬ੍ਰਿਸਬਨ ਦੇ ਵਿੱਚ 11 ਤੋਂ 22 ਡਿਗਰੀ ਤੇ ਕੇਨਜ਼ ਦੇ ਵਿੱਚ ਮੀਂਹ 26 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ ਸੂਈ ਟੈਂਪਰੇਚਰ ਵਾਲੀ। ਐਡਲੇਡ 'ਚ ਦਿਨ ਸਾਫ਼ ਰਹੇਗਾ 5 ਤੋਂ ਲੈ ਕੇ 17 ਡਿਗਰੀ, 12 ਤੋਂ 19। ਪਰਥ ਦੇ ਵਿੱਚ ਹੋਏਗਾ, ਡਾਰਵਿਨ ਦੇ ਵਿੱਚ 31 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ। ਐਲਿਸ ਸਪ੍ਰਿੰਗ ਦੇ ਵਿੱਚ ਬੜੇ ਮਿੱਤਰ ਪਿਆਰੇ ਉੱਥੋਂ ਸਾਨੂੰ ਸੁਣਦੇ ਨੇ, 21 ਡਿਗਰੀ। ਔਰ ਇਹ ਸੀ ਮੌਸਮ ਦੀ ਜਾਣਕਾਰੀ ਆਸਟ੍ਰੇਲੀਆ ਦੇ ਖਾਸ ਖਾਸ ਸ਼ਹਿਰਾਂ ਦੀ। ਤਾਂ ਹੋਬਰਟ 'ਚ 1 ਤੋਂ 12 ਡਿਗਰੀ, 25 ਡਿਗਰੀ ਇਸ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੇ, ਔਰ ਹਲਕੇ ਬੱਦਲ ਮੰਡਰਾ ਰਹੇ ਨੇ। ਦਿਨਾਂ ਨੂੰ ਮੀਂਹ ਵੀ ਪੈ ਸਕਦਾ, ਰਾਤ ਸ਼ਾਮ ਨੂੰ 40 ਡਿਗਰੀ ਤੱਕ ਤਾਪਮਾਨ ਪਹੁੰਚੇਗਾ। ਸੋ ਜੀ ਐਸ ਚਾਹਲ ਹੁਣੀ ਸਾਡੇ ਨਾਲ ਜੁੜੇ ਨੇ ਅਤੇ ਉਹਨਾਂ ਨੇ ਕੁਛ ਖਬਰਾਂ ਸਾਂਝੀਆਂ ਕੀਤੀਆਂ, ਜਿਸ ਦੇ ਵਿੱਚ ਆਸਟ੍ਰੇਲੀਆ ਨੇ ਭਾਰਤ ਤੋਂ 5000 ਲੀਟਰ ਜ਼ਹਿਰ ਮੰਗਿਆ। ਜ਼ਹਿਰ ਨਾਲ ਤਾਂ ਭਰੇ ਪਏ ਹਾਂ ਜੀ ਆਪਾਂ, 5000 ਲੀਟਰ ਤਾਂ ਕੁਛ ਵੀ ਨਹੀਂ। ਖੈਰ ਇਹ ਕੀ ਹੈ ਇਹ ਤੁਹਾਨੂੰ ਦੱਸਦੇ ਹਾਂ ਕਿ ਨਿਊ ਸਾਊਥ ਵੇਲਜ਼ ਦੇ ਵਿੱਚ ਚੂਹਿਆਂ ਦੀ ਪਲੇਗ ਜਿਹੜੀ ਆ ਉਹ ਬੜੀ ਫੈਲ ਰਹੀ ਹੈ, ਚੂਹੇ ਬੜੇ ਫੈਲ ਰਹੇ ਨੇ। ਕੱਲ੍ਹ ਵੀ ਆਪਾਂ ਗੱਲ ਕੀਤੀ ਸੀ ਉਸ ਦੇ ਸੰਬੰਧ ਵਿੱਚ, ਉਸਨੂੰ ਕਾਬੂ ਕਰਨ ਦੇ ਲਈ ਉਸ ਨਾਲ ਸੰਬੰਧਿਤ ਜਿਹੜੇ ਕੈਮੀਕਲਸ ਨੇ ਚੂਹੇ ਮਾਰ ਦਵਾਈਆਂ, ਉਹ ਕੈਮੀਕਲ ਭਾਰਤ ਦੇ ਕੋਲ ਹੀ ਆ ਅਤੇ ਉਹ ਮੰਗਿਆ। ਅਤੇ ਵੈਸੇ ਕਈ ਕੰਟਰੀਆਂ ਨੂੰ ਤਾਂ ਬੈਨ ਕੀਤਾ ਹੋਇਆ, ਪਰ ਹੁਣ ਲੋੜ ਇੱਦਾਂ ਦੀ ਪੈ ਗਈ ਹੈ, ਉਹ ਲੈਣਾ ਹੀ ਪੈਣਾ ਹੈ। ਵਿਕਟੋਰੀਆ ਦੇ ਵਿੱਚ ਕਾਫੀ ਕੇਸਿਸ ਨਿਕਲ ਰਹੇ ਨੇ ਅਤੇ ਕੱਲ੍ਹ 5 ਨਿਕਲੇ ਨੇ, ਉਹਨਾਂ ਵਿੱਚੋਂ 2 ਜਿਹੜੇ ਓਵਰਸੀਜ਼ ਸੀ, 7 ਨਿਕਲੇ, 2 ਓਵਰਸੀਜ਼ ਅਤੇ 5 ਲੋਕਲ। 56,624 ਟੈਸਟ ਕੀਤੇ ਗਏ ਨੇ, ਐਕਟਿਵ 45 ਕੇਸ ਨੇ ਵਿਕਟੋਰੀਆ ਦੇ ਵਿੱਚ। ਕੁਲਵੀਰ ਸੰਧੂ ਜੀ, ਕਿਆ ਬਾਤ ਹੈ, ਸਤਿ ਸ਼੍ਰੀ ਅਕਾਲ ਬਾਈ ਜੀ, ਠੀਕ ਠਾਕ ਹੋ? ਅਤੇ ਇਹ ਵੀ ਕਹਿੰਦੇ ਵੀ ਆਰ ਡੂਇੰਗ ਹਾਊਸ ਫਾਊਂਡੇਸ਼ਨ ਅਤੇ ਲਿਸਨਿੰਗ ਹਰਮਨ ਰੇਡੀਓ, ਨੌਲੇਜੇਬਲ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ, ਅਤੇ ਬੜਾ ਚੰਗਾ ਲੱਗਾ ਤੁਹਾਡੀ ਤਸਵੀਰ ਦੇਖ ਕੇ, ਔਰ ਬਿਲਡਿੰਗ ਦੇ ਵਿੱਚੋਂ, ਇੰਡਸਟਰੀ ਦੇ ਵਿੱਚੋਂ, ਖੂਬਸੂਰਤ, ਕਿਆ ਬਾਤ ਹੈ। ਨੀਂ ਜ਼ਰਾ ਧਿਆਨ ਨਾਲ ਰੱਖਿਓ, ਚੰਗੀ ਤਰ੍ਹਾਂ ਐਨ ਵਧੀਆ, ਠੀਕ ਹੈ ਜੀ। ਗੁਰਵਿੰਦਰ ਸਿੰਘ ਨਿਊਜ਼ੀਲੈਂਡ ਵਾਲੇ ਵੀ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਹੀ, ਅਤੇ ਬਿੱਟਾ ਸਾਹਿਬ ਨੂੰ ਵੀ, ਗਿਆਨੀ ਜੀ ਨੂੰ ਵੀ, ਅਤੇ ਪੰਜਾਬ ਦੇ ਵਿੱਚ ਕਾਂਗਰਸ ਦਾ ਜਿਹੜਾ ਕਾਟੋ ਕਲੇਸ਼, ਉਸਦੇ ਬਾਰੇ ਜ਼ਰੂਰ ਗੱਲ ਕਰਿਓ, ਮੈਂ ਕੋਸ਼ਿਸ਼ ਕਰਾਂਗਾ ਜੀ। ਗੁਰਵੀਰ ਸਿੰਘ ਹਾਰਫੀ ਵੇ ਕੁਈਨਜ਼ਲੈਂਡ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣਾ ਵਿਚਾਰ ਭਾਅ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਗੁਰਵੀਰ ਜੀ, ਜਗਵੀਰ ਸਿੱਖੋ ਮੈਲਬਨ ਤੋਂ ਫਤਿਹ ਬੁਲਾ ਰਹੇ ਨੇ ਸਾਰਿਆਂ ਨੂੰ। ਜਗਤਾਰ ਜੌਲ ਬਾਈ ਜੀ ਨੇ ਪ੍ਰੋਗਰਾਮ ਦੇ ਪਹਿਲਾਂ ਹੀ ਦਲਜੀਤ ਸਿੰਘ ਭਾਅ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਸੀ, ਅਤੇ ਅਮਨ ਧਾਲੀਵਾਲ ਸਿਡਨੀ ਵਾਲੇ ਜੁੜੇ ਨੇ। ਇਹਨਾਂ ਦਾ ਮੈਸੇਜ ਬਾਅਦ 'ਚ ਪੜ੍ਹਦਾ, ਪਰ ਪਹਿਲਾਂ ਵਰਿੰਦਰ ਇੰਗਲੈਂਡ ਵਾਲੇ, ਉਹ ਸੌਣ ਦੀ ਤਿਆਰੀ ਕਰ ਰਹੇ ਹੋਣੇ, ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਦੇ ਹਾਂ। ਇੰਗਲੈਂਡ ਤੋਂ ਸੁਣ ਰਹੇ ਨੇ, ਪਰ ਕਹਿੰਦੇ ਚਲੋ ਪ੍ਰੋਗਰਾਮ ਪੋਡਕਾਸਟ ਸੁਣਾਂਗੇ, ਠੀਕ ਹੈ ਜੀ। ਸੋ ਜੀ ਆਇਆਂ ਨੂੰ, ਇੰਗਲੈਂਡੀਓ। ਕੱਲ੍ਹ ਪ੍ਰੋਗਰਾਮ ਦੇ ਵਿੱਚ 1-2 ਮਸਲੇ ਆਏ ਸੀਗੇ, ਅਤੇ ਉਸ ਸੰਬੰਧ ਦੇ ਵਿੱਚ ਅਮਨ ਧਾਲੀਵਾਲ ਕਹਿੰਦੇ ਨੇ ਬਹੁਤ ਸੋਹਣਾ ਪ੍ਰੋਗਰਾਮ ਜੀ ਚੱਲ ਰਿਹਾ, ਅਤੇ ਯੈਸਟਰਡੇ ਪ੍ਰੋਗਰਾਮ ਵਾਜ਼ ਵੈਰੀ ਇਨਫੋਰਮੇਟਿਵ। ਅਤੇ ਉਹਨਾਂ ਨੇ ਇੱਕ ਫੋਟੋ ਭੇਜੀ ਹੈ, ਸ਼ੀਸ਼ਾ ਭੰਨਿਆ ਹੋਇਆ ਆ ਡੋਰ ਦਾ ਉਹਨਾਂ ਦੇ, ਜਿੱਥੇ ਫਲੈਟਾਂ 'ਚ ਰਹਿੰਦੇ ਨੇ। ਕਹਿੰਦੇ ਇਹ ਹੋਇਆ ਰਾਤੀ, ਸਾਡੇ ਪੰਜਾਬੀ ਡਰੰਕ ਨੇਬਰ ਅਤੇ ਉਹਨਾਂ ਦੇ ਪ੍ਰਾਹੁਣਿਆਂ ਨੇ ਹੱਲਾ ਗੁੱਲਾ ਕੀਤਾ, ਅਤੇ ਪੁਲਿਸ ਆਈ, 3 ਵਜੇ ਤੱਕ ਉਹ ਲੜਦੇ ਰਹੇ, ਅਤੇ ਇਹ ਸ਼ੀਸ਼ਾ ਫੁੱਟਿਆ, ਠੀਕ ਹੈ ਜੀ। ਇਹ ਤਾਂ ਹੋਣਾ ਹੀ ਸੀ, ਜਦ ਤੱਕ ਪੀ ਕੇ ਫਿਰ ਕੋਈ ਭੰਨ ਤੋੜਨਾ ਹੋਵੇ, ਫਿਰ ਪਤਾ ਕਿੱਦਾਂ ਲੱਗੇ। ਅਤੇ ਨਰਿੰਦਰ ਰਠੌਰ ਹੋਣਾਂ ਲਈ ਉਹਨਾਂ ਨੇ ਐਡਵਾਈਸ ਭੇਜਿਆ ਨਿਊ ਸਾਊਥ ਵੇਲਜ਼ ਵਾਊਚਰ ਦੇ ਸੰਬੰਧ ਦੇ ਵਿੱਚ। ਕਹਿੰਦਾ ਬਿਲਕੁਲ ਇਸੇ ਤਰ੍ਹਾਂ ਮੇਰੀ ਵਾਈਫ ਦੇ ਨਾਲ ਹੋਇਆ ਸੀ, ਅਤੇ ਉਹਨਾਂ ਨੇ RMS ਨੂੰ ਕਾਲ ਕੀਤੀ, ਅਤੇ ਫਿਰ ਪਰਸਨਲੀ ਜਾ ਕੇ ਆਪਣੀਆਂ ਆਈਡੀਆਂ ਦਿੱਤੀਆਂ, ਅਤੇ 1 ਮਿੰਟ ਦੇ ਵਿੱਚ ਉਹਨਾਂ ਨੇ ਫਿਰ ਇਹ ਵਾਊਚਰ ਉਹਨਾਂ ਨੂੰ ਦੇ ਦਿੱਤੇ। ਉਹਨਾਂ ਨੇ ਗੀਤ ਦੀ ਫਰਮਾਇਸ਼ ਕੀਤੀ, ਅੱਜ ਨਹੀਂ ਲਾਵਾਂਗਾ ਜੀ, ਫਿਰ ਸੁਣਾਵਾਂਗੇ ਤੁਹਾਨੂੰ। ਕੁਲਵੀਰ ਸੰਧੂ ਜੀ ਧੰਨਵਾਦ ਕਰ ਰਹੇ ਨੇ, ਯੋਗੀ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ, ਆਓ ਯੋਗੀ ਜੀ, ਕੀ ਹਾਲ ਚਾਲ ਹੈ। ਅਤੇ ਜਸਵੰਤ ਰਾਏ ਮੈਲਬਨ ਤੋਂ, ਕੀ ਹਾਲ ਹੈ ਪਿਆਰਿਓ, ਠੀਕ ਠਾਕ ਹੋ, ਗੁੱਡ ਮੋਰਨਿੰਗ। ਗੌਰਵ ਸ਼ਰਮਾ ਜੀ ਵੀ ਸ਼ਾਮਿਲ ਹੋਏ ਨੇ, ਅਤੇ ਉਹ ਠੀਕ ਹੈ, ਚੁਟਕਲਾ ਸ਼ੇਅਰ ਕਰ ਰਹੇ ਨੇ, ਇਹ ਗਿਆਨੀ ਜੀ ਨੂੰ ਆਲਣ ਦਾ, ਉਹਨਾਂ ਨੂੰ ਸੁਣਾਵਾਂਗੇ ਫਿਰ, ਕਿਉਂਕਿ ਉਹਨਾਂ ਨੇ ਵੀ ਮੈਨੂੰ 3-4 ਸੁਣਾਉਣੇ ਹੁੰਦੇ ਆ, ਅਤੇ ਮੈਂ ਵੀ ਫਿਰ ਸੁਣਾਉਣਾ ਹੁੰਦਾ ਵਾਪਸ। ਅਤੇ ਵਿਜੇ ਵਿਰਦ ਜੀ ਤਸਵੀਰ ਭੇਜ ਰਹੇ ਨੇ, ਅਤੇ ਸਿਡਨੀ ਦੀ, ਕਿਆ ਬਾਤ ਹੈ, ਘਣੇ ਬੱਦਲ ਬੀਚ ਦੇ ਉੱਤੇ ਛਾਏ ਹੋਏ ਨੇ, ਕਰਦੇ ਹਾਂ ਸ਼ੇਅਰ। ਮਿੱਠਾ ਸਾਹਿਬ ਜੀ ਆ ਗਏ ਨੇ, ਸੁਖਦੀਪ ਮਿੱਠਾ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਅਤੇ ਕਿਆ ਬਾਤ ਹੈ, ਬੜੀ ਦੇਰ ਬਾਅਦ ਆਪਾਂ ਗੱਲਬਾਤ ਕੀਤੀ ਹੈ। ਅਤੇ ਸਿਡਨੀ ਦੇ ਵਿੱਚ ਅੱਜ ਘਣੇ ਬੱਦਲ ਨੇ, ਚਲੋ ਕੋਈ ਗੱਲ ਨਹੀਂ। ਨਿਊਜ਼ੀਲੈਂਡ ਤੋਂ ਸੁਖਪ੍ਰੀਤ ਸਿੱਧੂ ਵਲਿੰਟਨ ਤੋਂ ਸ਼ਾਮਲ ਹੋ ਰਹੇ ਨੇ, ਸੁਣ ਰਹੇ ਹਾਂ ਜੀ। ਹਾਂਜੀ ਪਿਆਰੇ ਹੋ, ਕੀ ਹਾਲ ਚਾਲ ਹੈ? ਹਾਂਜੀ ਬਹੁਤ ਸਾਰੇ ਮਿੱਤਰ ਸੱਜਣ ਸੁਣਦੇ ਨੇ, ਬਚਿੱਤਰ ਸਿੰਘ ਮਾਵੀ ਹੁਣੀ ਅਕਸਰ ਸੁਣਦੇ ਨੇ, ਮੈਸੇਜ ਨਹੀਂ ਭੇਜ ਹੁੰਦਾ ਉਹਨਾਂ ਤੋਂ। ਸੁਖਵਿੰਦਰ ਸੌਂਦ ਭਾਜੀ ਭੇਜਦੇ ਨੇ, ਰਮਨਦੀਪ ਹੁਣੀ ਪਰਥ ਵਾਲੇ, ਸਾਰੇ ਸੱਜਣ ਮਿੱਤਰ ਸੁਣ ਰਹੇ ਨੇ, ਸੁਣਦੇ ਨੇ ਅਤੇ ਕਈ ਵਾਰੀ ਮੈਸੇਜ ਨਹੀਂ ਭੇਜ ਹੁੰਦਾ, ਕੋਈ ਗੱਲ ਨਹੀਂ। ਪਰ ਜਿੱਦਾਂ ਹੁਣ ਸੁਖਪ੍ਰੀਤ ਹੁਣੀ ਭੇਜ ਦਿੱਤਾ ਤਾਂ ਹੁਣ ਚੰਗਾ ਲੱਗਦਾ ਵੀ, ਸਾਨੂੰ ਇੱਦਾਂ ਲੱਗਦਾ ਵੀ ਨਿਊਜ਼ੀਲੈਂਡ ਤੋਂ ਵੀ ਬਈ ਉੱਧਰ ਦੇਖੋ ਗੁਰਵਿੰਦਰ ਹੁਣੀ, ਸੁਖਪ੍ਰੀਤ ਹੁਣੀ ਅਤੇ ਜੇ ਚਾਹ ਆਪਣੇ ਜੌਲ ਸਾਹਿਬ ਸਾਰੇ। ਅਤੇ ਚਲੋ ਗੀਤ ਤੁਹਾਨੂੰ ਇੱਕ ਹੋਰ ਸੁਣਾਈਏ ਫਿਰ, ਪਿਆਰਾ ਜਿਹਾ ਸੋਹਣਾ ਜਿਹਾ ਸੁਣਾਉਂਦੇ, ਨਵਾਂ ਹੀ ਆਇਆ ਬਿਲਕੁਲ, ਲਖਵਿੰਦਰ ਵਡਾਲੀ ਅਤੇ ਮੰਨਤ ਨੂਰ ਦੀ ਆਵਾਜ਼ ਦੇ ਵਿੱਚ, ਅਤੇ ਮਾਰਦੇ ਹਾਂ ਉਸ ਤੋਂ ਬਾਅਦ ਗਿਆਨੀ ਜੀ ਨੂੰ ਆਵਾਜ਼, ਅਤੇ ਲਾਉਂਦੇ ਹਾਂ ਫਿਰ ਅੱਧਾ ਘੰਟਾ, ਸੀਰੀਜ਼ ਚੱਲ ਰਹੀ ਹੈ, ਕੁਛ ਗੱਲਾਂ ਬਾਤਾਂ ਹੋਰ ਵੀ ਕਰਾਂਗੇ ਆਪਾਂ, ਪਰ ਪਹਿਲਾਂ ਗੀਤ ਸੁਣ ਲਈਏ।
ਜੋਲੀ ਮੇਰਾ ਯਾਰ ਡਾਲ ਦੇ ਖੈਰ ਕੀ ਜੋਲੀ
दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नूं हो गया प्यार किसने मारिया किते तरना की दी बन गई सरकार विच मिठे मिठे गीत होणगे ते सजणा दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी दिल वालियां गल्लां चल रहियां जी जी आयां नूं सब स्रोतियां दा जिहड़े देश विदेश तों साडे नाल जुड़े होए ने अपने विचारां दीआं सांझां पा रहे ने दिल वालियां गल्लां साडे नाल कर रहे ने बहुत चंगा लग रिहा नरेंद्र राठौड़ सत श्री अकाल बुला रहे ने कहिंदे प्रोग्राम हमेशा वांग ज्ञान भरपूर हुंदा है ताया जी ते बिट्टा जी नूं भी फतेह हां जी जरूर बुलाउने आ ताया जी साडे नाल जुड़ चुके ने मैं उन्हां दा फॉर्मल स्वागत करांगा दो मिंटां च ते हसनप्रीत हुणी भी साडे नाल जुड़े ने न्यूजीलैंड तों टोरंगा क्या बात है की हाल चाल है प्यारे हो ठीक ठाक हो पहली बारी आए हो तुहाडा स्वागत करना बनदा हाँ जी ताया जी नूं भी पुछदे आ भी हाँ जी ताया जी ताया जी सत श्री अकाल की हाल चाल है
बस बड़ी कृपा है जी तुहाडे राही तुहाडे सारे स्रोतियां नूं वाहेगुरु जी का खालसा
वाहेगुरु जी की फतेह
तुहानू 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 कल्लियां नूं सत श्री अकाल
ताया जी अपने टोरंगा तो आए ने मित्र प्यारे ते
अच्छा
तुसी फिर जाए जा तो मैं भी आया सी बहुत देर पहला पर उत्थे अपने तुसी बयान करो थोड़ा जिहा टोरंगा बारे
नहीं मैंने बहुता नहीं पता मैं पता नहीं कौन लै गया सी मेरे ख्याल एक रात रहा मैं उ टोरंगा 2010 विच
ग्यारह साल हो गए
हुण तां कोई अही ना ते
मेलबर्न तो जुड़े ने काल कला सत श्री अकाल बुला रहे ने
काल कला नी
काल कला हां जी काल कला है ओ फिर अंग्रेजी दे विच तुहानू पता किद्दां हो जांदी है
अंग्रेजी दे महात्मा गौतम बुद्ध नूं गौतामा डी बुढ़ा रामा रामचंद्र जी नूं रामा कृष्ण जी नूं कृष्णा विच ए वाधू ला लैंदे योग नूं योगा
ताया जी इदां ही ना अपने गौरव शर्मा ने विनीपैग तों इक चुटकला भेजा अंग्रेजी दा जिहड़ा हुण आपां चलो फिसल गई सी अपनी ओह कहिंदे इदां ही ना इक औरत गई ते ओ जाके ना अंग्रेजी विच शॉप तो जाके ना बाहर फल मंगण लग पई ओ लभदी सीगी ओ ओ जिहड़ी उत्थे अटेंडेंट हुंदी है ना उत्थे ओ ओनू कहण लग गई आई मैनू फल चाहीदा कहिंदी किहड़ा फरूट वट फरूट कहिंदी हुण ओनू पंजाबी तां ओहदा पता सी ओ इंग्लिश ट्रांसलेट कर कहिंदी गिव मी डिस्ट्रॉयड हसबेंड डिस्ट्रॉयड हसबेंड ओ कहिंदी वट यू मीन डिस्ट्रॉयड हसबेंड ओ एक घंटे बाद पता लगा भी वो नाशपति मंग रही सी डिस्ट्रॉयड हसबेंड ओ मोरियो करी जावे ओ यू ऑलरेडी गॉट वन यू ऑलरेडी गॉट वन एट होम कहिंदी नहीं डिस्ट्रॉयड हसबेंड हां जी चलो ये चुटकला सगा इन्हां दा ते गुरचरण हुणी भी सत श्री अकाल बुला रहे ने ते ओ भी कहंदे ने भाजी मैं भी सुनिया सी सिख टैंपल बुलगुलगा एंड ब्रिजबेन दे प्राइवेट ओन्ड प्लीज क्लीयर माई डाउट नहीं गुरद्वारा बुलगुलगे दे ता ताया जी दोनों गुरु घर पब्लिक दे ने इनफैक्ट जिहड़े फर्स्ट सिख टैंपल है वह पहला ट्रस्ट दे हुंदे सारे गुरुद्वारे ट्रस्ट हुंदे दोनों गुरु घर ट्रस्ट दे दी पर मेरा ख्याल 1998 या 2000 दे करीब फर्स्ट सिख टैंपल नूं इनकोपरेट करा के ट्रस्टी तोड़ के ते उनूं पब्लिक दा बनाया गया सी जिद्दां गवर्नमेंट चाहुंदी सी क्योंकि उस वेले इनकोपरेशन आई सी सो गुरुद्वारे दोनों ही बुलगुलगे दे जिहड़े ओह पब्लिक दे ने तकरीबन सारे ही पब्लिक दे ने एक दो नूं छड्ड के ਮਲਕੀਤ ਸਿੰਘ
ਇੱਥੇ ਸਿਡਨੀ ਵਿੱਚ ਵੀ 1984 ਤੱਕ ਸਿਡਨੀ ਦੇ ਵੀ ਤਿੰਨ ਗੁਰਦੁਆਰੇ ਹੁੰਦੇ ਸੀ ਨਾ,
ਹਾਂਜੀ ਹਾਂਜੀ,
ਤੇ ਉਹ ਤਿੰਨੇ ਹੀ ਰਜਿਸਟਰਡ ਪ੍ਰੋਪਰਾਈਟਰਸ ਦੇ ਨਾਂ ਤੇ ਹੁੰਦੇ ਸੀਗੇ
ਜੀ ਜੀ,
ਯਾਨੀ ਪਾਰਕ ਪਾਰਕ ਲਈ ਜਿਹੜਾ ਸੀ ਉਹ 11 ਪ੍ਰੋਪਰਾਈਟਰ ਸਨ ਉਹਦੇ, ਤੇ ਪਾਰਕ ਲਈ ਦੇ ਹੈਗੇ ਸਨ 3 ਪ੍ਰੋਪਰਾਈਟਰ, ਤੇ ਤਾਰਾ ਮਾਰਾ ਦੇ ਸਨ 5 ਪ੍ਰੋਪਰਾਈਟਰ। ਜਿਵੇਂ ਤੁਹਾਡੇ ਘਰ ਦੇ ਮਾਲਕ ਦੇ ਉੱਤੇ ਨਾ ਰਜਿਸਟਰਡ ਪ੍ਰੋਪਰਾਈਟਰ ਫਲਾਨਾ ਸਿੰਘ ਫਲਾਨਾ
ਸਿੰਘ,
ਇਸ ਤਰ੍ਹਾਂ ਦੇ ਤੇ ਕਾਨੂੰਨੀ ਤੌਰ ਤੇ ਉਹੀ ਮਾਲਕ ਹੁੰਦੇ। ਫਿਰ ਰੌਲਾ ਪੈ ਗਿਆ ਤਾਰਾ ਮਾਰਾ ਦਾ, ਮੈਂ ਫਿਰ ਸਰਕਾਰੀ ਦਫਤਰਾਂ ਚੋਂ ਰਿਕਾਰਡ ਕਢਵਾਇਆ ਤੇ ਉਹ ਸਾਰੇ ਉਹੋ ਜਿਹੇ। ਫਿਰ ਉਹ ਰੌਲਾ ਪੈਣ ਤੇ ਫਿਰ ਹੌਲੀ 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 ਫਿਰ ਹੁਣ ਇਹ ਕੋਈ ਵੀ ਰਜਿਸਟਰਡ ਪ੍ਰੋਪਰਾਈਟਰ ਨਹੀਂ ਰਿਹਾ ਐਸੋਸੀਏਸ਼ਨਾਂ ਦੇ ਨਾਂ ਤੇ ਗੁਰਦੁਆਰੇ
ਜੀ
ਆਪਣਾ
ਜੀ ਪਹਿਲਾਂ
ਗੁਰਦੁਆਰੇ ਸਿਡਨੀ ਦੇ।
ਹਾਂਜੀ, ਪਹਿਲਾਂ ਅਸਲ ਚ ਇਹੀ ਸਟਰਕਚਰ ਹੁੰਦਾ ਸੀਗਾ, ਬੈਂਕਾਂ ਲੋਨ ਵਗੈਰਾ ਨਹੀਂ ਸੀ ਦਿੰਦੀਆਂ ਹੁੰਦੀਆਂ ਬਣਾਉਣ ਦੇ ਲਈ, ਫਿਰ ਪ੍ਰਾਈਵੇਟ ਤੇ, ਪਰ ਉਹ ਤੋਂ ਬਾਅਦ ਚਲੋ ਅਵੇਅਰਨੈਸ ਆਈ ਤਾਂ ਫਿਰ ਪਬਲਿਕ ਦੇ ਗੁਰਦੁਆਰੇ ਹੋਏ ਨੇ, ਮੈਜੋਰਟੀ ਹੋ ਗਏ ਨੇ। ਖੈਰ ਉਸ ਤੋਂ ਬਾਅਦ ਆਪਣੇ ਈਮੇਲ ਦੇ ਰਾਹੀਂ, ਹਾਂਜੀ ਸੁਖਪ੍ਰੀਤ ਹੋਣਾ ਦਾ ਮੈਸੇਜ ਆਪਾਂ ਲੈ ਲਿਆ, ਤੇ ਮਨਦੀਪ ਮਾਨ ਵੈਲਾ ਤੋਂ ਵੀ ਜੁੜ ਚੁੱਕੇ ਨੇ, ਉਹ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਸੋ ਤਾਇਆ ਜੀ, ਅੱਜ ਆਪਾਂ ਜਿਹੜੀ ਸੀਰੀਜ਼ ਸ਼ੁਰੂ ਕੀਤੀ ਹੋਈ ਆ ਸਿੱਖ ਬੀਬੀਆਂ ਦੇ ਬਾਰੇ, ਸਿੱਖ ਔਰਤਾਂ ਦੇ ਬਾਰੇ, ਸਿੱਖ ਇਤਿਹਾਸ ਦੇ ਵਿੱਚ ਜੋ ਹੋਈਆਂ ਨੇ, ਜਿਨ੍ਹਾਂ ਨੇ ਬੜਾ ਅਹਿਮ ਰੋਲ ਅਦਾ ਕੀਤਾ ਆ ਸਿੱਖੀ ਦੀ ਨਰਸਰੀ ਨੂੰ ਪਾਲਣ ਵਾਸਤੇ, ਪੋਸ਼ਣ ਵਾਸਤੇ, ਉਹਨਾਂ ਬਾਰੇ ਆਪਾਂ ਅੱਜ ਗੱਲ ਕਰਨੀ ਆ। ਆਪਾਂ ਪਹਿਲੇ ਪਾਤਸ਼ਾਹ ਦੇ ਨਾਲ ਸੰਬੰਧਿਤ ਸਾਰੀਆਂ ਮਹਿਲਾਵਾਂ ਨੂੰ ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਦਾ ਜ਼ਿਕਰ ਕਰ ਚੁੱਕੇ ਹਾਂ, ਤੇ ਅੱਜ ਫਿਰ ਆਪਾਂ ਅੱਗੇ ਵਧੀਏ। ਤਾਂ ਜੀ
ਹਾਂ, ਉਹ ਗੁਰੂ ਨਾਨਕ ਸਾਹਿਬ ਬਾਰੇ ਜਿਵੇਂ ਆਪਾਂ ਸੰਖੇਪ ਦੇ ਨਾਲ, ਦਾਈ ਦੌਲਤਾਂ, ਘਰ ਦੀ ਨੌਕਰਾਣੀ, ਤੁਲਸਾਂ ਤੇ ਬੇਬੇ ਨਾਨਕੀ ਜੀ ਤੇ ਮਾਤਾ ਸੁਲੱਖਣੀ, ਉਹਨਾਂ ਦੇ ਮਹਿਲ ਤੇ ਉਹਨਾਂ ਦੀ ਸੱਸ ਚੰਦੋ ਰਾਣੀ, ਇਹਨਾਂ ਦਾ ਸੰਖੇਪ ਨਾਲ ਆਪਾਂ 6 ਬੀਬੀਆਂ ਦਾ ਜ਼ਿਕਰ ਕੀਤਾ ਆ। ਤੇ ਵੈਸੇ ਤਾਂ ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ, ਗੁਰੂ ਨਾਨਕ ਸਾਹਿਬ ਦੇ ਹਾਥੀ ਵਿੱਚ 1 ਕਰੋੜਾਂ ਲੋਕ ਉਹਨਾਂ ਦੇ ਸ਼ਰਧਾਲੂ ਬਣ ਗਏ ਸਨ, ਤੇ ਡੈਫੀਨੇਟਲੀ ਉਹਦੇ ਵਿੱਚ ਉਹਨਾਂ ਦੇ ਵਿੱਚੋਂ ਲਗਭਗ ਅੱਧੀਆਂ ਬੀਬੀਆਂ ਹੋਣਗੀਆਂ ਤੇ ਅੱਧੇ ਬਾਬੇ ਹੋਣਗੇ। ਤੋ ਆਪਾਂ ਅੱਜ ਗੱਲ ਅੱਗੇ ਤੁਰੀਏ, ਸਾਰਿਆਂ ਦੀ ਗਿਣਤੀ ਨਹੀਂ ਹੋ ਸਕਦੀ ਤੇ ਸਾਰਿਆਂ ਦੀ ਸਿਫਤਾਂ ਸਾਰੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ। ਪਰ ਸਿੱਖ ਇਤਿਹਾਸ ਵਿੱਚ ਸਭ ਤੋਂ ਮੁੱਢਲੀ ਤੇ ਸਭ ਤੋਂ ਪਹਿਲੀ, ਸਭ ਤੋਂ ਮਹੱਤਵਪੂਰਨ ਬੀਬੀ ਦਾ ਆਪਾਂ ਜ਼ਿਕਰ ਕਰਨ ਲੱਗੇ ਹਾਂ ਸੰਖੇਪ ਸਹਿਤ। ਤੁਹਾਨੂੰ ਪਤਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਗੁਰੂ ਸਾਹਿਬ ਦੇ ਪਰਿਵਾਰਕ ਰਿਸ਼ਤੇਦਾਰ ਕਿਸੇ ਬੀਬੀ ਦਾ ਜ਼ਿਕਰ ਆਇਆ?
ਨਹੀਂ, ਸੁਣਿਆ ਨਹੀਂ ਤਾਇਆ ਜੀ।
ਇੱਕੋ ਇੱਕ ਬੀਬੀ ਮਾਤਾ ਧੰਨ, ਮਾਤਾ ਖੀਵੀ ਜੀ, ਸਤਿਗੁਰੂ ਅੰਗਦ ਸਾਹਿਬ ਜੀ ਦੇ ਮਹਿਲ, ਉਹਨਾਂ ਦਾ ਸੱਤੇ ਬਲਵੰਡ ਦੀ ਵਾਰ ਦੇ ਵਿੱਚ ਜ਼ਿਕਰ ਆਇਆ, 2 ਵਾਰੀ ਨਾ ਆਇਆ।
ਹਾਂਜੀ ਹਾਂਜੀ ਹਾਂਜੀ।
ਵੈਸੇ ਤਾਂ ਕਿ ਇੱਕ ਹੋਰ ਵੀ ਸੱਜਣ ਰਾਗੀ ਸਿੰਘ ਨੇ ਕਿਹਾ ਵੀ ਹਰ ਹਾਂ ਜਬ ਵਿਸਰੇ ਗੋਬਿੰਦ ਰਾਏ ਰਾਜ ਦਿਨੋ ਦਿਨ ਘਟੀ ਹੈ, ਵੀ ਸਤਿਗੁਰੂ ਅਰਜਨ ਸਾਹਿਬ ਜੀ ਦੀ ਸਾਲੀ ਦਾ ਨਾਂ ਹਰਿਹਾਂ ਸੀ ਤੇ ਉਹਨੂੰ ਸੰਬੋਧਨ ਹਰਿਹਾਂ ਲਫ਼ਜ਼ ਵਰਤ ਕੇ ਗੁਰੂ ਅਰਜਨ ਸਾਹਿਬ ਨੇ ਇਉਂ ਜ਼ਿਕਰ ਕੀਤਾ ਹੈ। ਪਰ ਨਹੀਂ, ਉਹ ਇਹ ਕੋਇੰਸੀਡੈਂਸ ਜਿਵੇਂ ਹੋ ਜਾਵੇ
ਤੇ
ਕਿਸੇ ਦਾ, ਜੇ ਹੁਣ ਕੋਈ ਨਾਨਕ ਸਿੰਘ ਆ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਅੱਜ ਕੋਈ ਨਾਨਕ ਚੰਦ ਨਾਨਕ ਸਿੰਘ ਨਾਂ ਰੱਖ ਲਵੇ ਤੇ ਉਹ ਗੁਰੂ ਨਾਨਕ ਨਹੀਂ ਹੋ ਸਕਦਾ। ਗੋਬਿੰਦ ਸਿੰਘ ਨਾਂ ਵੀ ਲੋਕਾਂ ਦੇ ਹੈਗੇ ਆ, ਗੋਬਿੰਦ ਲੂੰਬਾ ਇੱਕ ਜਨਸੰਘੀ ਲੀਡਰ ਸੀ ਪਟਿਆਲੇ ਦਾ, ਗੋਬਿੰਦ ਸਿੰਘ ਮਨ ਸੁਖਾਨੀ ਇੱਕ ਸਿੱਖ ਵਿਦਵਾਨ ਹੋਇਆ ਸਿੰਧ ਦਾ। ਸੋ ਇਹ ਤਰ੍ਹਾਂ ਮੌਕਾ ਮੇਲ ਦੇ ਨਾਲ ਗੱਲ ਜੁੜ ਜਾਂਦੀ ਹੁੰਦੀ ਹੈ, ਪਰ ਜ਼ਰੂਰੀ ਨਹੀਂ ਵੀ ਉਹ ਰਿਸ਼ਤੇਦਾਰੀ ਦਾ ਜ਼ਿਕਰ ਆਇਆ ਹੋਵੇ। ਤੇ ਇੱਥੇ ਪਰ ਮਾਤਾ ਸੱਤੇ ਬਲਵੰਡ ਦੀ ਵਾਰ ਦੇ ਇੱਕ ਤੀਜੀ ਵਾਰ ਜਿਹੜੀ ਹੈ ਉਹ, ਸੋਰੀ, ਵਾਰ ਦੀ 8 ਪੌੜੀਆਂ ਦੀ ਟੋਟਲ ਵਾਰ ਆ ਗੁਰੂ ਘਰ ਦੇ ਦਰਬਾਰੀ। ਇਹ ਤੇ ਬੜਾ ਲੰਮਾ ਇਤਿਹਾਸ ਆ, ਉਹ ਫੇਰ ਕਿਤੇ ਸਹੀ। ਬਲਵੰਡ ਤੇ ਸੱਤਾ ਗੁਰੂ ਅੰਗਦ ਸਾਹਿਬ ਦੇ ਦਰਬਾਰ ਦੇ ਵਿੱਚ ਦੋ ਰਾਗੀ ਸਨ ਜਿਹੜੇ ਕਿ ਗੁਰੂ ਅਰਜਨ ਸਾਹਿਬ ਵਜੇ ਦੇ ਸਮੇਂ ਤੱਕ ਵੀ ਇਹ ਗੁਰੂ ਦਰਬਾਰ ਵਿੱਚ ਕੀਰਤਨ ਕਰਦੇ ਰਹੇ। ਤੇ ਇਹ ਕਿਸੇ ਤਰ੍ਹਾਂ ਫਿਰ ਗੁਰੂ ਘਰ ਨਾਲੋਂ ਬੇਮੁਖ ਹੋ ਗਏ, ਤੇ ਮੁੜ ਫਿਰ ਜੇ ਕੋਈ ਗੁਰ ਕੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਬਾਬਾ ਮੁਕਤਨਾ ਔਰਤ ਹੈ, ਕੋਈ ਪੁੱਛੋ ਵੀ ਦੇਖੀਆਂ ਜਾਏ। ਸੋ ਉਸ ਅਨੁਸਾਰ ਫਿਰ ਇਹਨਾਂ ਨੂੰ ਭਾਈ ਲੱਦੇ ਪਰਉਪਕਾਰੀ ਦਾ ਨੂੰ ਨਾਲ ਲੈ ਕੇ ਤੇ ਗੁਰੂ ਦਰਬਾਰ ਵਿੱਚੋਂ ਮੰਗਣਾ ਪਿਆ, ਮੁਆਫ਼ੀ ਮੰਗਣੀ ਪਈ। ਤੇ ਇਹਨਾਂ ਨੇ ਫਿਰ ਗੁਰੂ ਉਸਤਤ ਦੇ ਵਿੱਚ ਇੱਕ ਵਾਰ ਉਚਾਰਨ ਕੀਤੀ ਹੈ ਰਾਮ ਕਲੀ ਰਾਗ ਵਿੱਚ, ਜਿਹਦੀਆਂ 8 ਪੌੜੀਆਂ ਨੇ। ਅੱਠਾਂ ਪੌੜੀਆਂ ਚੋਂ ਪਹਿਲੀਆਂ 3 ਪੌੜੀਆਂ ਜਿਹੜੀਆਂ ਉਹ ਆਪਣਾ ਬਲਵੰਡ ਜੀ ਦੀਆਂ ਉਚਾਰਨ ਕੀਤੀਆਂ, ਅਖੀਰਲੀਆਂ 5 ਪੌੜੀਆਂ ਸੱਤਾ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਵਾਰ ਦੇ ਵਿੱਚ। 3 ਵਾਰਾਂ ਨੇ ਰਾਮਕਲੀ ਰਾਗ ਚ, ਦੂਜੀਆਂ 2 ਗੁਰੂ ਸਾਹਿਬਾਨ ਦੀਆਂ ਨੇ ਤੇ ਇਹ 3 ਜਿਹੜੀ ਵਾਰ ਆ ਇਹ ਸੱਤੇ ਬਲਵੰਡ ਦੀ ਆ। ਤੇ ਉਹ ਉੱਥੇ ਕੀ ਬਲਵੰਡ ਜੀ ਕੀ ਕਹਿੰਦੇ ਨੇ, ਪਏ ਕਬੂਲ ਖਸਮ ਨਾਲ ਜਾਂ ਘਾਲ ਮਰਦੀ ਘਾਲੀ, ਮਾਤਾ ਖੀਵੀ ਸ਼ੋ ਸੋਏ ਜਿਹਨੇ ਗੋਏ ਉਠਾਲੀ। ਵੀ ਮਾਤਾ ਖੀਵੀ ਦਾ ਉਹ ਪਤੀ ਸੀ ਜਿਹਨੇ ਦੁਨੀਆਂ ਦਾ ਭਾਰ ਪਾਪਾਂ ਦਾ ਆਪਣੇ ਸਿਰ ਦੇ ਉੱਪਰ ਲਿਆ ਆਪਣੇ ਸਿਰ ਤੋਂ। ਅਗਲੀ ਤੋਕ ਵਿੱਚ ਕਹਿੰਦੇ ਬਲਵੰਡ ਖੀਵੀ ਨੇਕ ਜਨ ਜਨ, ਹੁਣ ਜੱਜਾ ਨੰਨਾ ਆ, ਕਿਉਂਕਿ ਗੁਰੂ ਸਾਹਿਬਾਨ ਵੇਲੇ ਗੁਰਮੁਖੀ ਅੱਖਰਾਂ ਦੇ ਵਿੱਚ ਉਹ 5 ਬਿੰਦੀਆਂ ਵਾਲੇ ਅੱਖਰ ਨਹੀਂ ਸੀ ਜੋੜੇ ਗਏ। ਇਹ ਫਾਰਸੀ ਸ਼ਬਦਾਵਲੀ ਨੂੰ ਪੰਜਾਬੀ ਦੇ ਵਿੱਚ ਜੋੜਨ ਵਾਸਤੇ ਇਹ ਵਿਦਵਾਨਾਂ ਨੇ ਬਾਅਦ ਦੇ ਵਿੱਚ ਲਾਏ ਨੇ। ਸੋ ਇੱਥੇ ਇਹਦਾ ਉਚਾਰਨ ਹੈ ਜਨ, ਜਨ ਦਾ ਹੁੰਦਾ ਮਤਲਬ ਸੇਵਕ, ਚੇਲਾ, ਸ਼ਰਧਾਲੂ। ਪਰ ਜਿੱਥੇ ਜਨ ਆ ਜਾਵੇ ਜੱਜੇ ਜ਼ੈਡ ਦੇ ਨਾਲ, ਬਿੰਦੀ ਵਾਲੇ ਜੱਜੇ ਦੇ ਨਾਲ, ਉਹਦਾ ਮਤਲਬ ਹੁੰਦਾ ਫਾਰਸੀ ਦਾ ਸ਼ਬਦ ਹੈ ਔਰਤ। ਤੋ ਸਤਿਗੁਰੂ ਸਾਹਿਬ ਦੇ ਮਹਿਲ ਬੀਬੀ ਖੀਵੀ ਮਾਤਾ, ਧੰਨ ਮਾਤਾ ਖੀਵੀ ਜੀ ਦਾ ਜ਼ਿਕਰ ਕਰਦੇ ਹੋਏ, ਉਹਨਾਂ ਦਾ ਨਾਂ ਲੈਂਦੇ ਹੋਏ ਬਲਵੰਡ ਜੀ ਕਹਿੰਦੇ ਨੇ। ਬਲਵੰਡ ਖੀਵੀ ਨੇਕ ਸਨ, ਉਹ ਖੀਵੀ ਨੇਕ ਔਰਤ ਸੀ ਜਿਨ ਬਹੁਤ ਹੀ ਛਾਓ ਪਤ ਜਿਸ ਬਹੁਤ ਹੀ ਛਾਓ ਪਤਰਾਲੀ। ਜਿਵੇਂ ਇਹ ਹੁਣ ਸਮਝ ਲਓ ਕਿ ਬੋੜ ਦਾ ਦਰਖਤ ਆ, ਸੰਘਣੇ ਵੱਡੇ ਵੱਡੇ ਹਰੇ ਪੱਤਿਆਂ ਦੇ ਰਾਹੀਂ ਉਸ ਦੇ ਵਿੱਚ ਸੂਰਜ ਦੀ ਤਪਸ਼ ਨਹੀਂ ਪਹੁੰਚਦੀ ਠੰਡ ਦੇ ਵਿੱਚ, ਪੰਛੀ ਆਪਣਾ ਗਰਮੀ ਦੇ ਵਿੱਚ ਪੰਛੀ ਵੀ ਪਨਾਹ ਲੈਂਦੇ ਨੇ, ਜੀਵ ਜੰਤੂ ਵੀ ਪਨਾਹ ਲੈਂਦੇ ਨੇ, ਮਨੁੱਖ ਵੀ ਬੋੜ ਦੇ ਥੱਲੇ ਆਰਾਮ ਮਹਿਸੂਸ ਕਰਦੇ ਨੇ। ਇਸ ਤਰ੍ਹਾਂ ਉਸ ਵੇਲੇ ਗੁਰੂ ਅੰਗਦ ਸਾਹਿਬ ਦੇ ਸਮੇਂ ਸਿੱਖ ਸਮਾਜ ਨੂੰ ਇਹਨੇ ਮਾਤਾ ਖੀਵੀ ਜੀ ਨੇ ਇਹ ਬੋੜ ਦੇ ਦਰਖਤ ਵਾਂਗ ਛਾਂ ਕਰਕੇ ਤੇ ਪਾਲਣਾ ਕੀਤੀ। ਇਹ ਲੰਗਰ ਕੀ ਕਰਦੇ ਸੀ, ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਹਾਲੀ। ਲੰਗਰ ਦੀ ਜਿਹੜੀ ਆ ਦੌਲਤ ਇਹ ਮਾਤਾ ਖੀਵੀ ਜੀ ਦੀ ਅਗਵਾਈ ਹੇਠਾਂ ਵਰਤਾਈ ਜਾਂਦੀ ਸੀ ਸੰਗਤ ਨੂੰ। ਤੇ ਉਸ ਦੇ ਵਿੱਚ ਕੀ ਵਰਤਾਇਆ ਜਾਂਦਾ ਸੀ, ਅੱਜ ਆਪਾਂ ਕਹਿ ਦਿੰਦੇ ਹਾਂ ਦਾਲ ਫੁਲਕਾ, ਦਾਲ ਫੁਲਕਾ, ਦਾਲ ਫੁਲਕਾ ਮੁੱਢਲਾ ਬੇਸਿਕ ਲੰਗਰ ਦੇ ਵਿੱਚ ਹੁੰਦਾ ਆ, ਬਹੁਤਾ ਠੀਕ ਹੈ ਵਿਖਾਵਾ ਨਹੀਂ ਕਰਨਾ ਚਾਹੀਦਾ, ਪਰ ਜ਼ਰੂਰੀ ਨਹੀਂ ਹੈਗਾ ਵੀ ਲੰਗਰ ਜਿਹੜਾ ਦਾਲ ਫੁਲਕੇ ਤੱਕ ਹੀ ਸੀਮਿਤ ਰਹੇ। ਗੁਰੂ ਸਾਹਿਬਾਂ ਅੱਜ ਤਾਂ ਆਪਣਾ ਪੰਜਾਬ ਦੇ ਵਿੱਚ ਲੈ ਲਓ, ਕਿਤੇ ਵੀ ਲੈ ਲਓ, ਪਾਣੀ ਦੇ ਨਹਿਰਾਂ ਤੇ ਟਿਊਬਵੈਲਾਂ ਸਦਕਾ ਝੋਨੇ ਆਪਣਾ ਰੱਕੜਾਂ ਦੇ ਵਿੱਚ ਤੇ ਟਿੱਬਿਆਂ ਦੇ ਵਿੱਚ ਵੀ ਝੋਨੇ ਉਗਾਏ ਜਾ ਰਹੇ ਨੇ, ਬੇਅੰਤ ਚੌਲ ਹੁੰਦੇ ਨੇ। ਪਰ ਗੁਰੂ ਸਾਹਿਬਾਨ ਦੇ ਵੇਲੇ ਆਪਾਂ ਯਾਦ ਕਰੀਏ, ਅੱਜ ਤੋਂ 4-5 ਸਦੀਆਂ ਪਹਿਲਾਂ ਦੇ ਪੰਜਾਬ ਦੇ ਵਿੱਚ ਝੋਨਾ ਪੈਦਾ ਕਰਨਾ ਬੜਾ ਔਖਾ ਸਮਝਿਆ ਜਾਂਦਾ ਸੀ। ਆਪਣਾ ਹੀ ਬਚਪਨ ਦੇ ਵਿੱਚ ਵਹਿੰਦੇ ਰਹੇ ਹਾਂ, ਕਿਤੇ ਖੂਹ ਦੇ ਨੇੜੇ ਜੇ ਛੋਟੇ ਜੇ ਖੱਤੇ ਪੈਲੀ ਦੇ ਵਿੱਚ ਝੋਨਾ ਲਾਇਆ ਜਾਂਦਾ ਸੀਗਾ। ਤੇ ਚੌਲ ਦੀ ਬੜੀ ਵੱਡੀ ਮਹੱਤਤਾ ਹੁੰਦੀ ਸੀ, ਖੁਸ਼ੀ ਗਮੀ ਦੇ ਮੌਕੇ ਤੇ, ਵਿਆਹ ਸ਼ਾਦੀ ਤੇ, ਮੰਗਣੇ ਤੇ ਇਹ ਚੌਲ ਜਿਹੜੇ ਆ ਵਰਤਾਏ ਜਾਂਦੇ ਸੀ। ਖਾਸ ਕਰਕੇ ਮਾਝੇ ਦੇ ਇਲਾਕੇ ਵਿੱਚ ਪੀਲੇ ਰੰਗ ਦੇ ਚੌਲ ਜਿਹਨਾਂ ਨੂੰ ਜਰਦਾ ਕਿਹਾ ਜਾਂਦਾ ਸੀ, ਉਹ ਬੜੀ ਤੇ ਖੱਟਾ ਨਾਲ ਭੱਲਿਆਂ ਵਾਲਾ ਦਹੀਂ, ਉਹਨੂੰ ਖੱਟਾ ਕਹਿਣਾ, ਖੱਟਾ ਤੇ ਚੌਲ, ਇਹ ਬੜੀ ਮਤਲਬ ਸਪੈਸ਼ਲ ਡਿਸ਼ ਸਮਝੀ ਜਾਂਦੀ ਸੀਗੀ ਮਾਝੇ ਦੇ ਵਿੱਚ ਪੁਰਾਣੇ। ਅੱਜ ਤੋਂ 50-60-70 ਸਾਲ ਪਹਿਲਾਂ ਦੀਆਂ ਮੈਂ ਗੱਲਾਂ ਕਰ ਰਿਹਾ। ਹੁਣ ਤੇ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਤੇ ਪਕਵਾਨ ਨੇ। ਉਸ ਵੇਲੇ ਗੁਰੂ ਕੇ ਲੰਗਰ ਦੇ ਵਿੱਚ ਮਾਤਾ ਖੀਵੀ ਜੀ ਦੀ ਅਗਵਾਈ ਹੇਠਾਂ ਖੀਰ ਵਰਤਾਈ ਜਾਂਦੀ ਸੀ, ਤੇ ਖੀਰ ਦੇ ਵਿੱਚ ਘਿਓ ਪਾ ਕੇ ਵਰਤਾਇਆ ਜਾਂਦਾ ਸੀ। ਅਸੀਂ ਵੇਖਦੇ ਮੇਰੇ ਭਾਈਆ ਜੀ ਵੀ, ਪਿਤਾ ਜੀ ਨੂੰ ਅਸੀਂ ਭਾਈਆ ਜੀ ਕਹਿੰਦੇ ਹਾਂ, ਤੇ ਆਪਣਾ ਸੰਤ ਬਾਬਾ ਗੁਰਬਾਜੀ ਸੋਹਰਾ ਤੋਂ ਪੜ੍ਹੇ ਸਨ ਤੇ ਉਹਨਾਂ ਦੇ ਸ਼ਰਧਾਲੂ ਸਨ, ਖਾਸ ਕਰਕੇ ਉਹ ਟਕਸਾਲੀ ਦੇ ਜਥੇ ਨੂੰ ਕਦੀ ਕਦੀ ਤੇ ਜਾਂ ਕਦੀ ਵੀ ਸਿੰਘਾਂ ਨੂੰ 5 ਸਿੰਘ ਜੀ, 2 ਸਿੰਘ ਜੀ, 1 ਸਿੰਘ ਨੂੰ ਪ੍ਰਸ਼ਾਦਾ ਛਕਾਉਣਾ, ਤੇ ਉਹ ਸਪੈਸ਼ਲ ਘਰ ਦੇ ਵਿੱਚ ਖੀਰ ਬਣਾਉਂਦੇ ਹੁੰਦੇ ਸਨ। ਤੇ ਫੇਰ ਗੜਵੀ ਦੇ ਵਿਚ ਘਿਓ ਪਕੜਿਆ ਪਾ ਕੇ ਤੇ ਫੇਰ ਖੀਰ ਦੇ ਵਿਚ ਘਿਓ ਵਰਤਾਇਆ ਕਰਦੇ ਸਨ ਭਾਈਆ ਜੀ ਸਾਡੇ। ਤੇ ਉਹ ਪੁਰਾਤਨ ਉਹ ਯਾਦ ਵੀ ਗੁਰੂ ਕੇ ਲੰਗਰ ਦੇ ਵਿਚ ਗੁਰੂ ਅੰਗਦ ਸਾਹਿਬ ਦੇ ਸਮੇ ਮਾਤਾ ਖੀਵੀ ਜੀ ਘਿਓ ਵਾਲੀ ਖੀਰ ਸੰਗਤਾਂ ਨੂੰ ਵਰਤਾਇਆ ਕਰਦੇ ਸਨ। ਜੋ ਇਹ ਲੰਗਰ ਦੇ ਵਿਚ ਪਦਾਰਥ ਮਾਤਾ ਜੀ ਦੇ ਵਰਤੇ ਜਾਂਦੇ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਦੇ 13 ਸਾਲ ਦੀ ਇਹਨਾਂ ਦਾ ਦੇਵੀ ਚੰਦ ਪਿਤਾ ਜੀ ਦਾ ਨਾਂ ਸੀਗਾ ਤੇ 1506 ਦੇ ਵਿਚ ਇਹਨਾਂ ਦਾ ਜਨਮ ਹੋਇਆ ਧੰਨ ਮਾਤਾ ਖੀਵੀ ਜੀ ਦਾ। 19 ਦੇ ਵਿਚ 13 ਸਾਲ ਦੀ ਉਮਰ ਦੇ ਅੰਦਰ ਉਦੋਂ ਬਚਪਨ ਦੇ ਵਿਚ ਛੋਟੀ ਉਮਰ ਦੇ ਵਿਚ ਵਿਆਹ ਕਰ ਦਿੱਤੇ ਜਾਂਦੇ ਸਨ ਪਰ ਰਿਵਾਜ ਸੀ ਉਸ ਸਮੇਂ ਦਾ। 13 ਸਾਲ ਦੀ ਉਮਰ ਦੇ ਵਿਚ ਭਾਈ ਲਹਿਣਾ ਜੀ ਦੇ ਨਾਲ ਇਹਨਾਂ ਦਾ ਵਿਆਹ ਹੋਇਆ। ਖਡੂਰ ਇਹਨਾਂ ਦਾ ਪਿੰਡ ਸੀ, ਫੇਰ ਵਸਾਇਆ ਫੇਰ ਆਣ ਸਤਿਗੁਰ ਖਡੂਰ, ਇਹ ਵੀ ਇੱਥੇ ਰਾਮਕਲੀ ਦੀ ਵਾਰ ਦੇ ਵਿਚ ਆਉਂਦਾ। ਤੇ ਫੇਰੂ ਮੱਲ ਸਤਿਗੁਰੂ ਅੰਗਦ ਸਾਹਿਬ ਜੀ ਦੇ ਪਿਤਾ ਜੀ ਦਾ ਨਾਂ ਸੀ ਤੇ ਉਹ ਇਹਨਾਂ ਦਾ ਅੰਗਦ ਸਾਹਿਬ ਜੀ ਦਾ ਜਿਹੜਾ ਪ੍ਰਗਟ ਪ੍ਰਕਾਸ਼ ਸੀ ਉਹ ਮੱਤੇ ਦੀ ਸਰਾਂ, ਜਿਹਨੂੰ ਅੱਜ ਕੱਲ ਦੀ ਨਾਂਗੇ ਦੀ ਸਰਾਂ ਕਿਹਾ ਜਾਂਦਾ, ਮੁਕਤਸਰ ਦੇ ਨੇੜੇ ਉੱਥੇ ਦਾ ਸੀ। ਸਮੇਂ ਦੇ ਹਾਲਾਤ ਅਨੁਸਾਰ ਹਮਲਾਵਰਾਂ ਦੇ ਨਾਲ ਪਿੰਡ ਸ਼ਹਿਰ ਉਜੜ ਜਾਂਦੇ ਸੀਗੇ, ਤਬਾਹ ਹੋ ਜਾਂਦੇ ਸੀ। ਤੇ ਉਹ ਪਿੰਡ ਉਜੜਨ ਤੋਂ ਬਾਅਦ ਫੇਰੂ ਮੱਲ ਜੀ ਆਪਣੇ ਸਹੁਰੇ ਪਿੰਡ ਇੱਥੇ ਖੜੂਰ ਦੇ ਵਿੱਚ ਆਵਸੇ ਸਨ ਤੇ ਉਹ ਜ਼ਿਕਰ ਗੁਰਬਾਣੀ ਦੇ ਵਿੱਚ ਆਉਂਦਾ, ਫੇਰ ਵਡਾਏ ਵਸਾਇਆ ਫੇਰ ਆਣ ਸਤਿਗੁਰ ਖਡੂਰ। ਤੇ ਪਿਤਾ ਜੀ ਦੇ ਫੇਰੂ ਮੱਲ ਜੀ ਦੇ ਸਵਰਗਵਾਸ ਜਾਣ ਤੋਂ ਬਾਅਦ, ਕਿਉਂਕਿ ਦੇਵੀ ਭਗਤ ਪਰਿਵਾਰ ਸੀ ਭਾਈ ਲਹਿਣਾ ਜੀ, ਫੇਰ ਉਹ ਅਗਵਾਈ ਕਰਿਆ ਕਰਦੇ ਸਨ, ਪਰ ਜਦੋਂ ਫੇਰ ਗੁਰੂ ਆਪਣਾ ਸੰਘ ਨੂੰ ਲਿਜਾਂਦੇ ਹੋਏ ਰਸਤੇ ਦੇ ਵਿੱਚ ਕਰਤਾਰਪੁਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਤਾਂ ਫਿਰ ਸੰਤਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਰਾਮੈ ਹੋਏ ਨਿਬਰਿਓ, ਉੱਥੇ ਹੀ ਰਹਿ ਗਏ। ਫਿਰ ਸਤਿਗੁਰੂ ਜੀ ਨੇ ਆਗਿਆ ਕੀਤੀ ਵੀ ਜਾਓ ਜਾ ਕੇ ਪਰਿਵਾਰ ਦੀ ਵੀ ਸਾਰ ਲਓ। ਤੇ ਪਰਿਵਾਰ ਨੂੰ ਮਿਲਣ ਗਏ ਨੇ ਤੇ ਉੱਥੇ ਉਦਾਸ ਹੀ ਰਹਿੰਦੇ ਨੇ ਕਿਉਂਕਿ ਗੁਰੂ ਚਰਨਾਂ ਨਾਲ ਭੌਰੇ ਵਿਛੜ ਗਏ ਸਨ। ਤੇ ਉਸ ਵੇਲੇ 4 ਪੁੱਤਰ ਆਪ ਜੀ ਦੇ ਘਰ ਵਿੱਚ 4 ਸੰਤਾਨ, ਯਾਨੀ 2 ਪੁੱਤਰੀਆਂ ਬੀਬੀ ਅਮਰੋ ਜੀ, ਬੀਬੀ ਅਨੋਖੀ ਜੀ, ਪੁੱਤਰ ਸਾਹਿਬਜ਼ਾਦਾ ਦਾਸੂ ਜੀ ਅਤੇ ਦਾਤੂ ਜੀ, 4 ਆਪਦੇ ਘਰ ਉੱਚ ਗਏ। ਜਵਾਨ ਉਮਰ ਸੀ ਮੀਆਂ ਬੀਬੀ ਦੋਵਾਂ ਦੀ। ਜਦੋਂ ਪਤਨੀ ਨੇ ਮਾਤਾ ਖੀਵੀ ਜੀ ਨੇ ਵੇਖਿਆ ਕਿ ਮੇਰਾ ਪਤੀ ਸੰਤਾਂ ਦੇ ਨਾਲ ਜੁੜ ਗਈ ਆ ਲੇਵ, ਤੇ ਪਰਿਵਾਰ ਦੇ ਕੰਮਾਂ ਤੋਂ ਇਹ ਉਪਰਾਮ ਹੋ ਗਏ ਨੇ, ਤੇ ਉਹਨਾਂ ਨੇ ਕੋਈ ਅਟਕ ਪਾਉਣ ਦੀ ਬਜਾਏ ਤੇ ਜਿਵੇਂ ਰਾਜੀ ਹੈ ਉਸੀ ਕੀ ਰਜ਼ਾ ਮੇ ਅਨੁਸਾਰ ਪਤੀ ਨੂੰ ਉਹ ਪਰਮੇਸ਼ਰ ਕਰਕੇ ਜਾਣਦੇ ਸਨ। ਗੁਰੂ ਅਰਜਨ ਸਾਹਿਬ ਜੀ ਨੇ ਵੀ ਕਿਹਾ ਕਹੋ ਨਾਨਕ ਜਿਨ ਪਿਰਿਓ ਪਰਮੇਸ਼ਰ ਕਰ ਜਾਣੇ ਆ, ਧਨ ਸਤੀ ਦਰਗਹਿ ਪਰਵਾਨੇ ਆ। ਤੇ ਮਾਤਾ ਖੀਵੀ ਜੀ ਵੀ ਆਪਣੇ ਪਤੀ ਨੂੰ ਪਰਮੇਸ਼ਰ ਕਰਕੇ ਜਾਣਦੇ ਸਨ ਤੇ ਉਹਨਾਂ ਦਾ ਉਪਰਾਮ, ਕਿਉਂਕਿ ਆਪਦਾ ਵਪਾਰੀ ਸਨ, ਪਿੰਡ ਦੇ ਵਿੱਚ ਦੁਕਾਨਦਾਰੀ ਚੱਲਦੀ ਸੀ, ਖਾਣ ਚੰਗਾ ਸੌਖਾ ਘਰ ਸੀ
ਜੀ।
ਤੇ ਮਾਤਾ ਜੀ ਨੇ ਇਹ ਵੀ ਕਿਹਾ ਕਿ ਤੁਸੀਂ ਘਰ ਵਿੱਚ ਰਹੋ ਤੇ ਸਾਡਾ ਸਾਰਿਆਂ ਦਾ ਆਦਰ ਮਾਣ ਬਣਿਆ ਆ, ਪਰ ਤੁਸੀਂ ਘਰ ਦਾ ਬਿਲਕੁਲ ਫਿਕਰ ਨਾ ਕਰੋ, ਇੱਥੇ ਰਹਿ ਕੇ ਵੀ ਤੁਸੀਂ ਭਗਤੀ ਕਰ ਸਕਦੇ ਹੋ, ਉੱਥੇ ਵੀ ਜਾ ਸਕਦੇ ਹੋ, ਜਿਵੇਂ ਤੁਹਾਡੀ ਰਜ਼ਾ ਆ ਉਵੇਂ। ਤੇ 7 ਸਾਲ ਭਾਈ ਲਹਿਣਾ ਜੀ ਸੇਵਾ ਕਰਕੇ ਤੇ ਉਸ ਸੰਤਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਰਾਮੈ ਹੋਏ ਨਿਬਰਿਓ, 1539 ਵਿੱਚ ਗੁਰਗੱਦੀ ਪ੍ਰਾਪਤ ਕਰਕੇ ਤੇ ਖਡੂਰ ਵਿੱਚ ਫਿਰ ਆ ਕੇ ਸਤਿਗੁਰੂ ਵਿੱਚ ਖਡੂਰ ਹੈ ਜੋਤ ਜਗਾਈ ਉੱਥੇ। ਤੇ ਮਾਤਾ ਖੀਵੀ ਜੀ ਨੇ ਫਿਰ ਲੰਗਰ ਦੀ ਸਾਰੀ ਜਿਹੜੀ ਸੀ ਜ਼ਿੰਮੇਵਾਰੀ ਸੰਭਾਲ ਲਈ ਤੇ ਉਹ ਇਤਿਹਾਸ ਦਾ ਜ਼ਿਕਰ ਹੈ। ਭਾਈ ਜੋਧ ਜਿਸ ਤੋਂ ਪ੍ਰੇਰਿਤ ਹੋ ਕੇ ਭਾਈ ਲਹਿਣਾ ਜੀ ਗੁਰੂ ਦਰਬਾਰ ਵਿੱਚ ਗਏ ਸਨ, ਖਡੂਰ ਦੇ ਵਸਨੀਕ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ, ਤੇ ਉਹ ਭਾਈ ਬਾਬਾ ਬੁੱਢਾ ਜੀ ਆਦਿਕ ਇਹ ਸਭ ਰਾਸ਼ਨ ਪਾਣੀ ਲਿਆਉਣ ਤੇ ਲੰਗਰ ਸਜਾਉਣ ਤੇ ਭਾਈ ਜੋਧ ਲੰਗਰ ਸਜਾਇਆ ਕਰਦਾ ਸੀ ਤੇ ਮਾਤਾ ਖੀਵੀ ਜੀ ਲੰਗਰ ਆਪ ਵਰਤਾਇਆ ਕਰਦੇ ਸਨ। ਤੇ ਆਪ ਘਰ ਦੇ ਵਿੱਚੋਂ ਜੋ ਕਿ ਆਪਣੇ ਬੱਚਿਆਂ ਨੂੰ ਕਿਹਾ ਹੋਇਆ ਸੀਗਾ ਕਿ ਭਾਈ ਆਪਣੀ ਦੁਕਾਨਦਾਰੀ ਕਰੋ, ਇਹ ਗੁਰੂ ਘਰ ਦੇ ਵਿੱਚ ਜੋ ਮਾਇਆ ਆਉਂਦੀ ਹੈ ਇਹ ਧਰਮ ਦੇ ਲੇਖੇ ਹੀ ਲੱਗਣੀ ਹੈ ਤੇ ਸੰਗਤਾਂ ਦੇ ਉੱਪਰ ਹੀ ਖਰਚ ਹੋਣੀ ਹੈ, ਤੁਸੀਂ ਆਪਣੀ ਕਮਾਈ ਜੋ ਚੱਲ ਰਹੀ ਹੈ ਦੁਕਾਨਦਾਰੀ ਵਪਾਰ ਉਹੀ ਕੰਮ ਕਰੋ। ਤੇ ਸਤਿਗੁਰੂ ਜੀ ਦੇ ਵਾਸਤੇ ਜੌਵਾਂ ਦਾ ਪ੍ਰਸ਼ਾਦਾ ਬਣਾ ਕੇ माता खीवी जी अपने घरों लिया करते सन अन चोपड़िया ते अठी पैरी प्रशादा एक जौवां दा सुगुरु गुरु अंगद साहब जी आप छकिया करते सन। सो माता जी ने इस तरह जिवें पुत्र भाई अमरदास जिवें लहणा जी खडूर अपना करतारपुर साहब सेवा करते सन ते पुत्रां नूं नहीं सन चंगे लगदे, इस तरह ही दासू ते दातू जी नूं अमरदास जी चंगे नहीं सन लगदे पी ये सेवा करके सब कुछ ना लै जावे ते ओह घूरियां भी वटदे सन। पर माता जी उहनां नूं समझाया करदे सन कि भाई ये गुरु छिप दी जो दात आ ये वडियाई तख्त राजा सोभै जे तख्त लायक होई ये सेवक नूं ही मिलना आ, इस दे विच तुहाडा कोई तुसीं इस दे योग नहीं हैगे। तो माता जी सतगुरु अंगद साहब जी दे समय भी लंगर दी सेवा करदे रहे, उदों मतलब भी माता खीवी जी दा चलाया होया जो लंगर है अज भी देसां परदेसां दे विच चलदा आ रहा है। तो सतगुरु सच्चे पातशाह जी दे ज्योति जोत समाउण तों बाद भी सब माता सुलखणी माता खीवी जी 1506 दे विच इहनां दा जन्म होया धन माता जी दा, 1582 तक
जी
ये पांच गुरु साहबान दे समय तक गुरु के लंगर दी सेवा करदे रहे ने। ते गुरु अमरदास या गुरु अंगद साहब जी दे समय ते करनी सी, उस तो बाद गुरु अमरदास साहब जी दे समय, गुरु रामदास साहब जी दे समय ते अमृतसर जदों वसाया है ते उथे भी आण के लंगर दी सेवा करदे रहे गुरु अर्जन साहब जी दे समय तक। पर अपने अकाल चलाना खडूर साहब दे विच कीता ते गुरु अर्जन साहब जी महाराज ने आप जाके हथी इस माता जी दा सत्कार संस्कार कीता। 75 साल दी उम्र
जी
तक गुरु घर दी सेवा कमाउंदे रहे ते इन्हां नूं ए माण प्राप्त है कि इन्हां ने लंगर दी सेवा करन दे नाल नाल पिंड दे विच बीबियां नूं गुरमत दरड़ाया, गुरु नानक सच्चे पातशाह दी बाणी कंठ कराई, उहनां नूं संसारक परिवारक ते परमार्थक ज्ञान दी सूझ बख्शिश कीती, क्योंकि गुरु घर विच केवल ढोलके चिमटे छैणियां खड़काउण वास्ते नहीं, केवल लंगर बनाउण वरताउण छकण छकाउण वास्ते नहीं, इह ते वसीले हन गुरबाणी दा कीर्तन करन लई साजां दी वरतों ते आईयां संगतां नूं घरां विच जा के मुड़ लंगर प्रसादे पका के खाउण दी खिच ना रहे। सो आईयां संगतां वास्ते लंगर हुंदा है, पर केवल लंगर वास्ते ही गुरद्वारे नहीं हुंदे, लंगर एक बड़ा महत्वपूर्ण हिस्सा है, एक अंग है गुरद्वारे दा। वैसे हर गुरद्वारे दे विच सर्वपक्षी ज्ञान सर्वपक्षी अगवाई मनुखता नूं प्राप्त हुंदी है ते जदों सतगुरु सच्चे पातशाह शरीरिक रूप दे विच मौजूद सन उदों तां बिलकुल ही गुरु नानक दी सिख्या दे अनुसार ही सब कुछ गुरु घरां दे विच हुंदा सी। तो पर जिथे भाई दो भांडे होण ओह आपस दी खड़क जांदे ने, विरोध मतभेद विचारां दी वखरता इह तां गुरु नानक साहब दे समय तों ही प्रगट हो गई सी, पर गुरबाणी इस दा पुत्री कौल ना पा लिया, कर पीरों कन्न मरटी है सानू गुरबाणी दसदी है कि गुरु साहब दे फैसले दे नाल गुरु साहब दे पुत्र सहमत नहीं सन, गुरु अंगद साहब दे फैसले नाल उहनां दे पुत्र सहमत नहीं सन, गुरु अमर साहब दास दे फैसले नाल वड्डा पुत्र मोहन जी छोटा ते पुत्र सहमत हो गया, मोहरी पुत सनमुख होआ रामदास है पैरी पाए जियो, पर बाबा मोहन जिहड़ा सी ओह मतभेद वखरा ही रहा। गुरु रामदास साहब समय भाई की ना बाबा पिरथी चंद जी ਉਹ ਮਤਭੇਦ ਦੇ ਵਿੱਚ ਹੀ ਰਹੇ। ਸੋ ਚੱਲਦੇ ਆ ਰਹੇ ਨੇ ਜਿਵੇਂ ਜਿਵੇਂ ਗੁਰੂ ਨਾਨਕ ਦੀ ਸਿੱਖੀ ਦਾ ਇਹ ਪੰਥ ਇਹ ਸਾਗਰ ਵਿਸ਼ਾਲ ਹੁੰਦਾ ਜਾ ਰਿਹਾ ਹੈ, ਉਵੇਂ ਉਵੇਂ ਵਿਸ਼ਾਲ ਦੇ ਨਾਲ ਹੀ ਸੇਵਾਵਾਂ ਪ੍ਰਚਾਰ ਹੋ ਰਿਹਾ ਹੈ, ਉਸੇ ਵਿਸ਼ਾਲਤਾ ਦੇ ਨਾਲ ਵਿਰੋਧਤਾ ਮਤਭੇਦ ਵਿਚਾਰਾਂ ਦੀ ਵਿਖੇਪਤਾ ਵੀ ਵੱਧ ਰਹੀ ਹੈ। ਇਹ ਕੁਦਰਤੀ ਗੱਲ ਆ, ਇਹ ਤੋਂ ਘਬਰਾਉਣਾ ਨਹੀਂ ਚਾਹੀਦਾ। ਆਪ ਜਿੰਨਾ ਪੋਜ਼ਿਟਿਵ ਹਿੱਸਾ ਗੁਰੂ ਸਾਹਿਬ ਲੈਣ ਉਹਨਾਂ ਵਿਚਾਰਾਂ ਦੇ ਨਾਲ ਕਰਮ ਦੇ ਨਾਲ ਸੇਵਾ ਦੇ ਨਾਲ ਆਖਰ ਤਨ ਮਨ ਤੇ ਧਨ ਗੁਰਮਤਿ ਦੇ ਵਿੱਚ ਇਹ ਤਿੰਨ ਸ਼ਬਦ ਨੇ ਤਨ ਸਿਆਥੀ ਸੇਵਾ ਕਰਨੀ, ਮਨ ਨਾਲ ਮਨ ਦੇ ਨਾਲ ਵੀ ਸੇਵਾ ਹੁੰਦੀ ਹੈ ਕਿ ਸ਼ੁਭ ਚਿੰਤਕ ਹੋਣਾ, ਭਲਾ ਲੋਚਣਾ, ਭਲਾ ਸੋਚਣਾ, ਤੇ ਧਨ ਦੇ ਨਾਲ ਆਪਣੀ ਕਮਾਈ ਦੇ ਵਿੱਚੋਂ ਤਿਲ ਫੁੱਲ ਜੋ ਸਰਦਾ ਬਣਦਾ ਹਿੱਸਾ ਪਾ ਕੇ ਇਹਦੇ ਵਿੱਚ ਉਸਾਰੂ ਹਿੱਸਾ ਲੈਂਦਾ ਹੀ ਰਹਿਣਾ ਚਾਹੀਦਾ। ਤੇ ਮਾੜੇ ਬੰਦੇ ਵੀ ਹੁੰਦੇ, ਹੁਣ ਗੁਰੂ ਘਰ ਦੇ ਵਿੱਚ ਦੇਖੋ ਇੱਕ ਨਿੱਕੀ ਜਿਹੀ ਮਿਸਾਲ ਆ ਕਿ ਗੁਰਦੁਆਰਾ ਵਾਹਵਾ ਸਾਲਾਂ ਦੀ ਗੱਲ ਆ, ਗੁਰਦੁਆਰਾ ਸੀਸਗੰਜ ਦੇ ਦਾ ਸੁਹਾਪਣ ਵਾਸਤੇ ਆਲੇ ਦੁਆਲੇ ਥਾਂ ਖਾਲੀ ਕਰਨ ਵਾਸਤੇ ਕਿ ਦੁਕਾਨਾਂ ਖਰੀਦੀਆਂ ਖਰੀਦਣ ਦਾ ਪਲਾਨ ਸੀ, ਤੇ ਲੋਕਾਂ ਨੇ ਦੁਕਾਨਾਂ ਵਾਲਿਆਂ ਨੂੰ ਪਗੜੀ ਲੱਖਾਂ ਚ ਦੇ ਕੇ ਤੇ ਉਹ ਗੁਰਦੁਆਰੇ ਵਾਸਤੇ ਖਾਲੀ ਕਰਵਾ ਤੀਆਂ, ਤੇ ਸੜਕ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਗੁਰਦੁਆਰੇ ਸਾਹਮਣੇ ਸਿਨੇਮਾ ਸੀ। ਉਹ ਸਿਨੇਮੇ ਵਾਲਾ 3 ਕਰੋੜ ਉਹਨਾਂ ਦਿਨਾਂ ਚ, ਅੱਜ ਤਾਂ ਕਰੋੜ ਦੀ ਕੋਈ ਵੱਡੀ ਗੱਲ ਨਹੀਂ, ਉਹਨਾਂ ਦਿਨਾਂ ਦੇ ਵਿੱਚ 3 ਕਰੋੜ ਉਹ ਕੀਮਤ ਮੰਗਦਾ ਸੀ। ਇੱਕ ਦਿਨ ਸਵੇਰੇ ਸਵੇਰੇ ਗੇਟ ਖੋਲਣ ਵੇਲੇ ਸੇਵਾਦਾਰ ਨੇ ਕੀ ਵੇਖਿਆ ਕਿ ਉਹ ਜਿਹੜਾ ਦਰਵਾਜ਼ਾ ਤੇ ਫਰਸ਼ ਹੁੰਦਾ ਨੇ ਉਹਦੀ ਵਿੱਥ ਸੀ, ਵਿੱਥ ਦੇ ਅੰਦਰ ਕਿਨੇ ਲਿਫਾਫਾ ਧੱਕਿਆ ਹੋਇਆ, ਉਹ ਚੁੱਕ ਕੇ ਦਿਨੇ ਦਫ਼ਤਰ ਵਿੱਚ ਮੈਨੇਜਰ ਆਇਆ, ਮੈਨੇਜਰ ਕੋਲ ਲੈ ਗਿਆ। ਮੈਨੇਜਰ ਨੇ ਖੋਲ ਕੇ ਵੇਖਿਆ ਤੇ ਉਹਦੇ ਵਿੱਚ ਕਾਗਜ਼ ਸੀ ਰਜਿਸਟਰੀ ਦੇ, 3 ਕਰੋੜ ਦਾ ਕਿਸੇ ਵਿਅਕਤੀ ਨੇ ਉਹ ਸਿਨੇਮਾ ਖਰੀਦ ਕੇ ਗੁਰਦੁਆਰੇ ਦੇ ਨਾਂ ਲਵਾਤਾ ਹੋਇਆ ਸੀ, ਤੇ ਕਾਗਜ਼ ਇਸ ਤਰ੍ਹਾਂ ਰੱਖ ਗਿਆ ਸੀ ਵੀ ਕਿਸੇ ਨੂੰ ਪਤਾ ਨਾ ਲੱਗੇ। ਇਹੋ ਜਿਹੇ ਬੰਦੇ ਵੀ ਗੁਰੂ ਘਰ ਵਿੱਚ ਆਉਂਦੇ ਨੇ। ਉਹਨਾਂ 18ਵੀਂ ਸਦੀ ਵਿੱਚ,
ਹਾਂਜੀ ਥੋੜੀ
ਮਾਤੜ ਸਾਥੀ ਜੋੜੇ ਚੁੱਕਣ ਵਾਲੇ ਵੀ ਆ ਜਾਂਦੇ ਨੇ। ਸੋ ਇਹ ਰਲ ਮਿਲ ਕੇ ਸਾਰੀ ਗੁਰੂ ਦੀ ਸੰਗਤ ਬਣਦੀ ਹੈ। ਆਪਾਂ ਨੂੰ ਪੋਜ਼ਿਟਿਵ ਹਿੱਸਾ ਲੈਣਾ ਚਾਹੀਦਾ, ਮਾਤਾ ਖੀਵੀ ਜੀ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਹਨਾਂ ਨੇ ਆਪਣਾ ਜੋ ਪਰਿਵਾਰ ਬੱਚਿਆਂ ਦਾ ਸੀ ਉਹ ਵੱਖਰਾ ਰੱਖਿਆ, ਤੇ ਆਪ ਗੁਰੂ ਘਰ ਦੇ ਵਿੱਚ ਆਪਣੇ ਪਤੀ ਵਾਸਤੇ ਜਿਉਂ ਦਾ ਪ੍ਰਸ਼ਾਦਾ ਵੀ ਆਪਣੇ ਪਰਿਵਾਰ ਦੀ ਆਮਦਨ ਚੁੱਕ ਲਿਆ ਕੇ ਖਰਚ ਕਰਦੇ ਰਹੇ, ਤੇ ਗੁਰੂ ਘਰ ਦੇ ਵਿੱਚ ਆਈ ਮਾਇਆ ਨੂੰ ਵਸੀਲਿਆਂ ਨੂੰ ਗੁਰੂ ਕੀਆਂ ਸੰਗਤਾਂ ਵਾਸਤੇ ਖਰਚ ਕਰਦੇ ਰਹੇ। ਹਰ ਤਰ੍ਹਾਂ ਦਾ ਪੋਜ਼ਿਟਿਵ ਹਿੱਸਾ ਉਹਨਾਂ ਨੇ ਪਾਇਆ। 75 ਸਾਲ ਦੀ ਉਮਰ ਤੱਕ ਗੁਰੂ ਘਰ ਦੇ ਵਿੱਚ ਆਪ ਜੀ ਸੇਵਾ ਕਰਦੇ ਰਹੇ। ਧੰਨ ਧੰਨ ਮਾਤਾ ਖੀਵੀ ਜੀ, ਸ਼ਰਧਾ ਨਾਲ ਸਾਡੇ ਸਿਰ ਉਹਨਾਂ ਦੀ ਕਰਨੀ ਅੱਗੇ ਚੁੱਕਦੇ ਹਨ।
ਹਾਂਜੀ ਤਾਜੀ, ਬਹੁਤ ਵਡਿਆਈਆਂ ਨੇ, ਬਹੁਤ ਸੋਹਣੀ ਜਾਣਕਾਰੀ ਤੁਸੀਂ ਸਾਂਝੀ ਕੀਤੀ ਹੈ, ਬਹੁਤ ਸਾਰੀ ਵਿੱਚੋਂ ਨਵੀਂ ਵੀ ਸੀ ਮੇਰੇ ਲਈ, ਇਸ ਕਰਕੇ ਮੈਂ ਬੜੇ ਸਤਿਕਾਰ ਪਿਆਰ ਦੇ ਨਾਲ ਸਰਵਣ ਕੀਤਾ ਸਾਰਾ। ਪਰ ਜਿਹੜਾ ਮੈਂ ਵੀ ਥੋੜ੍ਹਾ ਜਿਹਾ ਐਡ ਕਰਨਾ ਚਾਹਾਂਗਾ ਕਿ 2 ਅਹਿਮ ਨੁਕਤੇ ਤੁਹਾਡੀ ਗੱਲਬਾਤ 'ਚ ਸਾਹਮਣੇ ਆਏ ਨੇ ਕਿ ਇੱਕ ਤਾਂ ਅੱਜ ਕੱਲ੍ਹ ਜਿਸ ਤਰ੍ਹਾਂ ਹੁਣ ਬੀਬੀਆਂ ਆਮ ਤੌਰ 'ਤੇ ਲੰਗਰ 'ਚ ਸੇਵਾ ਕਰਦੀਆਂ ਨੇ, ਇਹ ਰਵਾਇਤ ਚਲੋ ਅਸੀਂ ਹੁਣ ਸਮਝ ਆਉਂਦੀ ਹੈ ਕਿ ਮਾਤਾ ਖੀਵੀ ਜੀ ਨੇ ਸ਼ੁਰੂ ਕੀਤੀ ਕਿਉਂਕਿ ਗੁਰੂ ਸਾਹਿਬ ਪ੍ਰਚਾਰ ਕਰਦੇ ਸਨ, ਮਾਤਾ ਜੀ ਉਹਨਾਂ ਨੂੰ ਸਪੋਰਟ ਕਰਦੇ ਸਨ, ਬਹੁਤ ਵੱਡੀ ਸਪੋਰਟ ਹੁੰਦੀ ਆ। ਸੋ ਉਸੇ ਹੀ ਪਰੰਪਰਾ ਨੂੰ ਕਾਇਮ ਰੱਖਿਆ ਹੋਇਆ ਸਾਡੇ ਸਿੱਖ ਜਗਤ ਨੇ। ਸੋ ਕਈ ਵਾਰੀ ਗੁਰਦੁਆਰਿਆਂ ਦੇ ਵਿੱਚ ਬੀਬੀਆਂ ਕੰਪਲੇਂਟ ਕਰਦੀਆਂ, ਬੰਦੇ ਕੰਮ ਨਹੀਂ ਕਰਾਉਂਦੇ, ਬੰਦੇ ਲੰਗਰ 'ਚ ਨਹੀਂ ਆਉਂਦੇ, ਬੰਦੇ ਇਸ ਤਰ੍ਹਾਂ ਨਹੀਂ ਆਉਂਦੇ, ਪਰ ਕਈ ਥਾਂ ਬੀਬੀਆਂ ਕਹਿੰਦੀਆਂ ਵੀ ਬੰਦਿਆਂ ਦਾ ਕੋਈ ਕੰਮ ਨਹੀਂ, ਅਸੀਂ ਕਰਨਾ ਕੰਮ, ਅਸੀਂ ਹੋਰ ਸੇਵਾ ਕੀ ਕਰੀਏ, ਹੈ ਨਾ। ਸੋ ਇਹ ਤੋਂ ਸਾਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ ਕਿ ਅਗਰ ਬੀਬੀਆਂ ਕਰਦੀਆਂ ਤਾਂ ਵੱਡੇ ਭਾਗ ਨੇ ਉਹਨਾਂ ਦੇ ਕਿ ਇਸ ਤਰ੍ਹਾਂ ਲੰਗਰ ਦੀ ਮੁੱਖ ਸੇਵਾ ਜਿਹੜੀਆਂ ਉਹ ਕਰਦੀਆਂ, ਸੁਚੱਜੇ ਤਰੀਕੇ ਨਾਲ ਕਰਦੀਆਂ ਨੇ। ਦੂਸਰਾ ਜਿਹੜਾ ਮਾਤਾ ਖੀਵੀ ਜੀ ਨੇ ਲੰਗਰ ਦੇ ਵਿੱਚ ਤੁਸੀਂ ਖੀਰ ਦੱਸਿਆ, ਖੀਰ ਖਿਲਾਉਂਦੇ ਹੁੰਦੇ ਸੀ, ਘਿਓ ਪਾਉਂਦੇ ਹੁੰਦੇ ਸੀ, ਉਸ ਦਾ ਕਾਰਨ ਗਿਆਨੀ ਜੀ ਮੈਂ ਇਹ ਵੀ ਸਮਝਦਾ ਤਾਇਆ ਜੀ ਵੀ ਦੂਜੇ ਪਾਤਸ਼ਾਹ ਨੇ ਨਾ, ਕਿਉਂਕਿ ਉਹ ਆਪ ਬੜੇ ਬਲਵਾਨ ਸਨ, ਯੋਧੇ ਸਨ, ਘੋੜ ਸਵਾਰ ਸਨ, ਅਤੇ ਘੋੜੇ 'ਤੇ ਵੀ ਬੜੇ ਮਤਲਬ ਆਉਂਦੇ ਜਾਂਦੇ ਸਨ, ਕਿਉਂਕਿ ਉਹਨਾਂ ਦੀ ਬੈਕਗਰਾਊਂਡ ਪਿੱਛੋਂ ਖੱਤਰੀ ਖਾਨਦਾਨ ਨਾਲ ਸੀ ਅਤੇ ਉਹ ਯੋਧੇ ਸਨ, ਅਤੇ ਉਹਨਾਂ ਨੇ ਉਹਨਾਂ ਦਾ ਇੱਕ ਪ੍ਰੋਟੋਕੋਲ ਸੀਗਾ ਕਿ ਉਹਨਾਂ ਨੇ ਬੱਚਿਆਂ ਨੂੰ ਛਿੰਝਾਂ ਪਵਾਉਣੀਆਂ ਸ਼ੁਰੂ ਕੀਤੀਆਂ ਬੱਚਿਆਂ ਦੀਆਂ, ਉਹਨਾਂ ਨੂੰ ਬਲਵਾਨ ਕੀਤਾ, ਨਿਊਟ੍ਰੀਸ਼ਨ ਦਿੱਤਾ, ਔਰ ਉਹਦੇ ਵਿੱਚ ਮਾਤਾ ਜੀ ਨੇ ਉਹਨਾਂ ਨੂੰ ਮਤਲਬ ਬੜਾ ਤਕੜਾ ਕਰਨ ਦੇ ਲਈ ਅੰਨ ਦਾਣਾ ਖਾਣਾ ਬੜਾ ਹੈਲਥੀ ਉਹਨਾਂ ਨੂੰ ਬੱਚਿਆਂ ਨੂੰ ਦਿੱਤਾ ਤਾਂ ਕਿ ਉਹ ਆਪਣੇ ਯੋਧੇ ਬਣ ਸਕਣ, ਉਹ ਸਰੀਰਕ ਤੌਰ 'ਤੇ ਤਕੜੇ ਬਣ ਸਕਣ। ਔਰ ਇਹੀ ਜਿਹੜਾ ਨੀਂਹ ਪੱਥਰ ਰੱਖਿਆ ਦੂਜੇ ਪਾਤਸ਼ਾਹ ਨੇ, ਉਹੀ ਫਿਰ ਚੱਲਿਆ ਆਉਂਦਾ 10 ਗੁਰੂ ਸਾਹਿਬਾਨਾਂ ਤੱਕ ਅਤੇ ਹੁਣ ਤੱਕ ਕਿ ਆਪਾਂ ਰੂਹਾਨੀ ਤੌਰ ਦੇ ਨਾਲ ਨਾਲ ਆਪਣੇ ਸਰੀਰਕ ਨੂੰ ਵੀ ਬਲਵਾਨ ਬਣਾਉਣਾ, ਖੁਰਾਕਾਂ ਵੀ ਆਪਾਂ ਵਧੀਆ ਖਾਣੀਆਂ ਹੈ, ਮਾੜੀਆਂ ਖੁਰਾਕਾਂ ਨਹੀਂ ਖਾਣੀਆਂ। ਤੇ ਇਹ ਮੈਂ ਸਮਝਦਾ ਕਿ ਮਾਤਾ ਖੀਵੀ ਜੀ ਨੇ ਇਹ ਸਾਰਾ ਕੰਸੈਪਟ ਜਿਹੜਾ ਤਿਆਰ ਕੀਤਾ ਹੋਏਗਾ ਕਿ ਕਿਸ ਤਰ੍ਹਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਧੀਆ ਨਿਊਟ੍ਰੀਸ਼ਨ, ਵਧੀਆ ਖਾਣ ਪੀਣ ਦੇ ਕੇ ਲੜਨ ਦੇ ਕਾਬਲ, ਕੰਮ ਕਰਨ ਦੇ ਕਾਬਲ, ਮਿਹਨਤ ਕਰਨ ਦੇ ਕਾਬਲ ਤੇ ਸੁਚੱਜਾ ਸੋਚਣ ਦੇ ਕਾਬਲ ਬਣਾਉਣਾ। ਤਾਇਆ ਜੀ, ਤੁਹਾਡਾ ਜਾਂਦੇ ਜਾਂਦੇ ਇਹਦੇ ਬਾਰੇ ਕੀ ਵਿਚਾਰ ਹੈ?
ਨਹੀਂ ਨਹੀਂ, ਬਹੁਤ ਮੈਂ ਤੁਹਾਡੇ ਨਾਲ ਸਹਿਮਤ ਹਾਂ। ਤੇ ਇਹ ਤਾਂ ਫਿਰ ਇਉਂ ਆ ਨਾ ਵੀ ਹਰ ਇੱਕ ਨੁਕਤਾ ਲੈ ਕੇ ਹਰ ਵਿਦਵਾਨ ਜਿਹੜਾ ਉਹਦਾ ਆਪਣਾ ਅਰਥ ਕੱਢ ਸਕਦਾ ਆ ਤੇ ਉਹ ਅਰਥ ਸਹੀ ਵੀ ਹੁੰਦਾ ਆ। ਤੇ ਬਿਲਕੁਲ ਤੁਹਾਡੀ ਜਿਹੜੀ ਦਲੀਲ ਹੈ ਮੰਨਣ ਦੇ ਯੋਗ ਆ। ਤੇ ਇੰਨਾ ਉਚੇਚਾ ਹੋਇਆ ਇਸ ਪੱਖ ਤੋਂ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਆਉਂਦਾ। ਤੇ ਪਰ ਉਹਦੇ ਦੇਖੋ, ਗੁਰੂ ਸਾਹਿਬ ਨੇ ਕਿਹਾ ਪਸ਼ੂ ਮਿਲਿਆ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇ। ਹਾਂਜੀ, ਅੰਮ੍ਰਿਤ ਨੂੰ ਉਹਨਾਂ ਨੇ, ਦੁੱਧ ਨੂੰ ਅੰਮ੍ਰਿਤ ਦਾ ਦਰਜਾ ਦਿੱਤਾ ਗੁਰੂ ਸਾਹਿਬਾਨ ਨੇ। ਤੇ ਫਿਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਸਾ ਦੀ ਵਾਰੀ ਨੇ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਕਿ ਉਹ ਪਾਉਣ ਦੇ ਨਾਲ ਜਿਹੜਾ ਪਾਕ ਪਕਵਾਨ ਆ, ਲੰਗਰ ਆ, ਖਾਣਾ ਆ, ਉਹ ਪਵਿੱਤਰ ਮੰਨਿਆ ਜਾਂਦਾ। ਤੇ ਪੁਰਾਤਨ ਆਪਣਾ ਹਿੰਦੂ ਬ੍ਰਾਹਮਣਾਂ ਦੇ ਹਿਸਾਬ ਨਾਲ ਵੀ ਇਹ ਹੁੰਦਾ ਸੀਗਾ ਵੀ ਇਹਨੂੰ ਮਿੱਠੇ ਨੂੰ ਤੇ ਥੰਦੇ ਨੂੰ, ਮਤਲਬ ਘਿਓ ਨੂੰ ਪਵਿੱਤਰ ਸਮਝਿਆ ਜਾਂਦਾ ਸੀ, ਇਹਨਾਂ ਨੂੰ ਜੂਠਾ ਨਹੀਂ ਸੀ ਮੰਨਿਆ ਜਾਂਦਾ। ਸੋ ਇਸ ਲਈ ਗੁਰੂ ਘਰ ਦੇ ਵਿੱਚ ਇਹ ਚੱਲ ਰਹੀ ਪਰੰਪਰਾ, ਕਿਉਂਕਿ ਘਿਓ ਦੁੱਧ ਹੋਇਆ, ਘਿਓ ਹੋਇਆ, ਇਹਨੂੰ ਅੰਮ੍ਰਿਤ ਸਮਾਨ ਸਮਝ ਕੇ ਖਾਣਾ ਲੰਗਰ ਪਵਿੱਤਰ ਵੀ ਹੋ ਰਿਹਾ ਔਰ ਸਰੀਰਕ ਪੁਸ਼ਟੀ ਵੀ ਮਿਲ ਰਹੀ ਹੈ ਔਰ ਸਵਾਦ ਵੀ ਹੋ ਰਿਹਾ। ਅੱਜ ਭਾਵੇਂ ਡਾਕਟਰ ਕਹੀ ਜਾਂਦੇ ਡੇਅਰੀ ਪ੍ਰੋਡਕਟ ਨਾ ਵਰਤੋ, ਲੂਣ ਨਾ ਖਾਓ, ਮਿੱਠਾ ਨਾ ਖਾਓ, ਠੰਡਾ ਨਾ ਖਾਓ, ਤੇ ਫਿਰ ਬਈ ਖਾਣ ਨੂੰ ਬਚਿਆ ਕੀ ਮੇਰੇ ਵਰਗੇ ਵਾਸਤੇ, ਫਿਰ ਸਵਾਹ ਖਾਓ ਵੀ ਜੇ ਅਸੀਂ ਕੜਾਹ ਪ੍ਰਸ਼ਾਦ ਨਹੀਂ ਛਕਣਾ। ਹਾਂਜੀ, ਜਿਹਦੇ ਵਿੱਚ ਇੱਕੋ ਜਿਹਾ ਖੰਡ ਦੇ ਕੇ ਉਹ ਹੁੰਦਾ ਹੈ। ਸੋ ਇਹ ਹੈ ਵੀ ਡਾਕਟਰਾਂ ਦੀ ਵੀ ਸਾਰੀ ਗੱਲ ਨਹੀਂ ਮੰਨਣੀ ਚਾਹੀਦੀ, ਆਪਣਾ ਸਰੀਰ ਵੀ ਵੇਖਣਾ ਚਾਹੀਦਾ। ਕਹਿੰਦੇ ਬੰਦਾ ਆਪਣੇ ਸਰੀਰ ਦਾ ਆਪ ਡਾਕਟਰ,
ਸੋਹੀ ਸਾਹਿਬ ਦੇ, ਜੋਗਿੰਦਰ ਸਿੰਘ ਸੋਹੀ ਸਾਹਿਬ ਦੇ ਘਰੇ ਫੋਟੋਆਂ ਮੇਰੇ ਕੋਲ ਆ ਗਈਆਂ, ਮੈਂ ਸ਼ੇਅਰ ਕਰਤੀਆਂ। ਤੇ ਉਹਨੇ ਤੁਹਾਨੂੰ ਉਹਨੇ ਬਿਸਕੁਟ ਭੁਜੀਆ ਖਿਲਾਉਂਦਿਆਂ ਦੀਆਂ ਫੋਟੋਆਂ ਭੇਜੀਆਂ ਉਹਨਾਂ ਦੇ ਨਵੇਂ ਘਰ ਦੇ ਵਿੱਚ। ਤੇ ਇੱਕ ਫੋਟੋ ਦੇ ਵਿੱਚ ਤੁਸੀਂ ਫੋਨ ਕਰ ਰਹੇ ਹੋ ਤੇ ਇਉਂ ਲੱਗਦਾ ਜਿੱਦਾਂ ਮਤਲਬ ਬਹੁਤ ਵੱਡਾ ਕੋਈ ਕੌਮੀ ਮਸਲਾ ਤੁਸੀਂ ਸੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਫੋਨ ਤੇ,
ਜ਼ਿਆਦਾ ਚਿਰ ਲੱਗ ਗਿਆ।
ਹਾਂਜੀ ਹਾਂਜੀ,
ਤੇ ਜ਼ਰੂਰੀ ਗੱਲ ਸੁਣ ਕੇ ਤੇ ਨਾਲ ਕਹਿ ਦਿੰਦਾ ਵੀ ਮੈਂ ਕਿਸੇ ਕੋਲ ਬੈਠਾ ਤੇ ਬਾਅਦ ਚ ਗੱਲ ਕਰਾਂਗੇ। ਤੇ ਚਲੋ, ਐਨੀ ਹਾਊ, ਉਹਨਾਂ ਦੀ ਗ੍ਰੇਟਨੈਸ ਹੈ ਜੀ, ਉਹਨਾਂ ਨੇ
ਜੋਗਿੰਦਰ ਸਿੰਘ ਸੋਹੀ ਨੇ। ਹੁਣ ਤੁਸੀਂ ਮਤਲਬ ਤਿੰਨਾਂ ਭਰਾਵਾਂ ਨੂੰ ਜੋਗਿੰਦਰ ਸਿੰਘ ਕਹਿ ਕੇ ਬੁਲਾਇਆ ਕਰਨਾ ਤੇ ਗਾਂ ਵਾਸਤੇ ਕੰਪਲੇਂਟ ਨਹੀਂ ਲੈਣੀ, ਕਿਉਂਕਿ ਬਾਕੀ ਦੋ ਭਾਈ ਨਹੀਂ ਕਰਦੇ।
ਸੁਰਿੰਦਰ ਸਿੰਘ ਹੋਰਾਂ ਨੂੰ ਤੇ ਮੈਂ ਜਾਣਦਾ ਸੀਗਾ, ਦੋਵਾਂ ਚ ਭੁਲੇਖਾ ਪੈ ਜਾਂਦਾ ਸੀ ਤੇ ਉਹ ਹੁਣ ਨਿਕਲ ਗਿਆ ਭੁਲੇਖਾ।
ਠੀਕ ਹੈ ਤਾਇਆ ਜੀ,
ਬੜਾ ਸੋਹਣਾ ਮਹਾਰਾਜ ਨੇ ਨਾ ਗੁਰਦੁਆਰੇ ਦੇ ਨੇੜੇ ਇਹਨਾਂ ਨੂੰ ਬਹੁਤ ਸੁੰਦਰ ਘਰ ਬਖਸ਼ਿਸ਼ ਕੀਤਾ। ਤੇ ਮੈਂ ਤਾਂ ਬਾਹਰੋਂ ਹੀ ਮੁੜਨ ਲੱਗਿਆ ਸੀਗਾ, ਇਹਨਾਂ ਨੇ ਬਦੋ ਬਦੀ ਅੰਦਰ ਲੈ ਗਏ ਬੀਬਾ ਜੀ ਨੇ, ਇਹਨਾਂ ਦੇ ਮਿਸਿਜ ਨੇ, ਮੈਂ ਨਾਂ ਨੀ ਜਾਣਦਾ, ਛੋਟੇ ਭੈਣ ਜੀ ਨੇ ਅੱਗੇ ਤਰ੍ਹਾਂ ਤਰ੍ਹਾਂ ਦੀ ਮਠਿਆਈ ਰੱਖਤੀ। ਮੈਂ ਕਿਹਾ ਤੁਸੀਂ ਮੇਰਾ ਇਮਤਿਹਾਨ ਲੈ ਰਹੇ ਹੋ ਮੇਰੇ ਅੱਗੇ ਮਿੱਠਾ ਰੱਖ ਕੇ, ਤੇ ਮੇਰੀ ਬੜੀ ਕਮਜ਼ੋਰੀ ਹੈ। ਪਰ ਮੈਂ ਨਾ ਮਿੱਠਾ ਉਸ ਵੇਲੇ ਖਾਣਾ ਜਦੋਂ ਡਾਕਟਰ ਨਾ ਵੇਂਦਾ ਹੋਵੇ ਲੱਗ ਕੇ, ਤੇ ਡਾਕਟਰ ਨੇ ਟੋਕ ਦੇਣਾ ਹੁੰਦਾ ਨਾ। ਫਿਰ ਚਲੋ ਬਦਾਮ ਵੀ ਨਾਲ ਬਦਾਮ ਵੀ ਰੱਖ ਦਿੱਤੇ। ਫਿਰ ਆਉਣ ਲੱਗਿਆ ਨੂੰ ਨਾ ਉਹਨਾਂ ਨੇ ਕੀ ਉਹਨੂੰ ਕਹਿੰਦੇ ਖੁੰਬਾਂ, ਖੁੰਬਾਂ ਦਾ ਇੱਕ ਪੈਕਟ ਬੰਨ ਕੇ ਮੈਨੂੰ ਦੇ ਦਿੱਤਾ ਵੀ ਹੁਣ ਆਏ ਹੋ ਤੇ ਲੈ ਜਾਓ। ਮੈਂ ਕਿਹਾ ਵੀ ਬੀਬਾ ਜੀ, ਖੁੰਡਾਂ ਦੇ ਖੁੰਬਾਂ ਨਾਲ ਉਹਦੇ ਕੋਈ ਲੱਡੂ ਹੁੰਦੇ ਤਾਂ ਉਹ ਬੰਨ ਦਿੰਦੇ ਤੇ ਜ਼ਿਆਦਾ ਵਧੀਆ ਸੀਗਾ।
ਤਾਇਆ ਜੀ, ਤੁਸੀਂ ਉਹ ਸਮਝ ਗਏ ਸੋਹੀ ਸਾਹਿਬ, ਉਹ ਕੋਈ ਪ੍ਰੋਬਲਮ ਨਹੀਂ ਹੈਗੇ। ਉਹ ਇੰਨਾ ਟਾਈਮ ਲੱਗ ਗਿਆ ਇਹਨਾਂ ਦਾ ਨਾਮ ਚੇਤੇ ਕਰਨ ਨੂੰ, ਤੇ ਭੈਣ ਜੀ ਹੁਣਾਂ ਦਾ ਤਾਂ ਛੱਡੋ ਪਰੇ, ਤੁਸੀਂ ਉਹਨਾਂ ਨੂੰ ਬੀਬਾ ਹੀ ਕਹਿ ਲਿਆ ਕਰੋ, ਹੈ ਨਾ, ਤੇ ਉਹ ਜ਼ਿਆਦਾ ਹੀ ਵਧੀਆ। ਠੀਕ ਹੈ ਤਾਇਆ ਜੀ, ਲੈਂਦੇ ਹਾਂ ਇਜਾਜ਼ਤ ਕਿਉਂਕਿ ਬਿੱਟਾ ਸਾਹਿਬ ਵੀ ਇੰਤਜ਼ਾਰ ਕਰ ਰਹੇ ਨੇ, ਤੇ ਆਪਾਂ ਉਹਨਾਂ ਨੂੰ ਵੀ ਸ਼ਾਮਿਲ ਕਰਨਾ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਤਾਇਆ
ਜੀ, ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ, ਪ੍ਰਵਾਨ ਹੋਏ ਫਤਿਹ ਜੀ ਫਤਿਹ। ਸੋ ਤਾਇਆ ਜੀ ਸਾਡੇ ਨਾਲ ਜੁੜੇ ਹੋਏ ਸਨ, ਤੇ ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਕਿ ਬਿੱਟਾ ਸਾਹਿਬ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਮੀਨ ਟਾਈਮ ਕਰਨੈਲ ਸਿੰਘ ਜੀ ਇਬਨ ਵੀ ਸਾਡੇ ਨਾਲ ਜੁੜੇ ਨੇ, ਖਡੂਰ ਸਾਹਿਬ ਵਿਖੇ ਗੁਰਦੁਆਰਾ ਮੱਲ ਅਖਾੜਾ ਹੈ ਜੀ, ਬਿਲਕੁਲ ਹਾਂਜੀ, ਬਹੁਤ ਬਹੁਤ ਧੰਨਵਾਦ। ਸੰਦੀਪ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਕਹਿ ਰਹੇ ਨੇ ਹਾਜ਼ਰੀ ਕਬੂਲ ਕਰੋ ਜੀ ਲਿਸਨਿੰਗ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਜੁੜਦੇ ਨੇ। ਇੱਕ ਛੋਟੀ ਜਿਹੀ ਲੈਂਦੇ ਹਾਂ ਬ੍ਰੇਕ, ਅਤੇ ਬ੍ਰੇਕ ਦੇ ਉਸ ਪਾਰ ਫਿਰ ਬਿੱਟਾ ਸਾਹਿਬ ਨਾਲ ਗੱਲਬਾਤ ਆਪਾਂ ਸ਼ੁਰੂ ਕਰਾਂਗੇ ਜੀ। ਜੁੜੇ ਰਹੋ ਹਰਮਨ ਰੇਡੀਓ ਨਾਲ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ। ਵੀਕਐਂਡ ਵਾਲਾ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਔਰ ਸਾਡਾ ਤੁਹਾਡਾ ਸਾਥ ਬਣਿਆ ਹੋਇਆ ਇਸ ਹਰਮਨ ਰੇਡੀਓ ਦੇ ਪਲੇਟਫਾਰਮ ਦੇ ਰਾਹੀਂ। ਤੁਸੀਂ ਸੁਣ ਰਹੇ ਹੋ ਆਪਣੀਆਂ ਐਪਸ ਦੇ, ਆਈਫੋਨ, ਐਂਡਰੋਇਡ ਟੈਲੀਫੋਨ ਜਾਂ ਫੋਨ ਦੇ ਰਾਹੀਂ। ਸੋ ਪਿਆਰੇ ਗਿਆਨੀ ਸੰਤੋਖ ਸਿੰਘ ਜੀ ਨੇ ਬਹੁਤ ਪਿਆਰੀ ਸੁੰਦਰ ਜਾਣਕਾਰੀ ਦਿੱਤੀ ਮਾਤਾ ਕੀਵੀ ਜੀ ਦੇ ਬਾਰੇ। ਬਹੁਤ ਸਾਰੇ ਸੱਜਣ ਮਿੱਤਰ ਟਿੱਕ ਕੇ ਸੁਣ ਰਹੇ ਨੇ, ਬੜੇ ਆਰਾਮ ਨਾਲ ਸੁਣ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਨਾਲ ਜੁੜਦੇ ਹੋ। ਮੇਰੇ ਨਾਲ ਹੁਣ ਇਸ ਵੇਲੇ ਜੁੜ ਚੁੱਕੇ ਨੇ ਭਾਰਤ ਤੋਂ ਜਸਵਿੰਦਰ ਬਿੱਟਾ ਭਾਅ ਜੀ। ਸਤਿ ਸ਼੍ਰੀ ਅਕਾਲ ਭਾਅ ਜੀ, ਜੀ ਆਇਆਂ ਨੂੰ ਗੁੱਡ ਮਾਰਨਿੰਗ।
ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਜੀ ਸਾਰੇ ਸਾਡੇ ਪਰਿਵਾਰਕ ਮੈਂਬਰਾਂ ਨੂੰ, ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ, ਅਤੇ ਕੀ ਹਾਲ ਚਾਲ ਹੈ, ਸਾਰੇ ਠੀਕ ਠਾਕ ਹੋ? ਤੁਸੀਂ ਮੁਕਤਸਰ ਸਾਹਿਬ ਹੀ ਹੋ ਜਾਂ ਬਾਹਰ ਕਿਤੇ?
ਨਹੀਂ, ਮੈਂ ਮੁਕਤਸਰ ਸਾਹਿਬ ਹੀ ਹਾਂ ਜੀ, ਕਿਉਂਕਿ ਦਿੱਲੀ ਚ ਹੁਣ ਲੋਕਡਾਊਨ ਕਰਕੇ ਥੋੜੀ ਜਿਹੀ ਦਿੱਕਤ ਆ ਰਹੀ ਸੀ ਉੱਥੇ
ਜੀ,
ਇਸ ਕਰਕੇ ਪਿਛਲੇ ਸੰਡੇ ਮੈਂ ਵਾਪਸ ਆ ਗਿਆ ਸੀ, ਤੇ ਹੁਣ 1 ਤਰੀਕ ਤੋਂ ਲੋਕਡਾਊਨ ਜਿਹੜਾ ਅਨਲੋਕ ਹੋ ਜਾਣਾ।
ਅੱਛਾ, 1 ਜੂਨ ਤੋਂ ਠੀਕ ਹੈ ਜੀ। ਤੇ ਚਲੋ ਆਪਾਂ ਇੱਥੋਂ ਲੋਕਡਾਊਨ ਤੋਂ ਸ਼ੁਰੂ ਕਰਦੇ ਹਾਂ, ਤੇ ਪੰਜਾਬ ਦੇ ਅਸੀਂ ਸਾਰੇ ਜੰਮਪਲ ਹਾਂ ਜਾਂ ਪੰਜਾਬ ਨਾਲ ਸਾਡਾ ਸਿੱਧਾ ਸੰਬੰਧ ਹੈ, ਸਾਰੇ ਚਿੰਤਤ ਨੇ। ਕੀ ਹਾਲਾਤ ਨੇ ਪੰਜਾਬ ਦੇ, ਪਿੰਡਾਂ ਦੇ, ਸ਼ਹਿਰਾਂ ਦੇ?
ਹਾਲਾਤ ਜੀ, ਅਸਲ ਚ ਪਿੰਡਾਂ ਚ ਟੈਸਟਿੰਗ ਘੱਟ ਹੋ ਰਹੀ ਹੈ।
ਅੱਛਾ ਜੀ,
ਜਿੰਨੀ ਟੈਸਟਿੰਗ ਹੋਣੀ ਚਾਹੀਦੀ ਹੈ ਉਨੀ ਨਹੀਂ ਹੋ ਰਹੀ। ਮੈਡੀਸਨ ਜਿਹੜੀ ਆਪਣੀ ਰੈਮਡੀਸੀਵਰ ਹੈ ਜਾਂ ਜਿਹੜਾ ਕੋਵੈਕਸੀਨ ਹੈ, ਕੋਵਾਸ਼ੀਲਡ ਹੈ, ਉਹਦੀ ਵੀ ਕਮੀ ਹੈਗੀ ਹੈ, ਇਸ ਗੱਲ ਚ ਕੋਈ ਹੋ ਰਾਏ ਨਹੀਂ।
ਠੀਕ।
ਔਰ ਕੱਲ ਮੈਂ ਦੇਖ ਰਿਹਾ ਸੀਗਾ ਕਿ ਬਹੁਤ ਸਾਰੇ ਦਿੱਲੀ ਦੇ ਵਿੱਚ ਜਿਹਨਾਂ ਨੇ ਕੋਰੋਨਾ ਮਹਾਂਮਾਰੀ ਦੀ ਇਸ ਦੂਜੀ ਲਹਿਰ ਦੌਰਾਨ ਆਪਣਿਆਂ ਨੂੰ ਗਵਾ ਲਿਆ, ਉਹਨਾਂ ਕੋਲ ਇਲਾਜ ਲਈ ਕੋਈ ਪੈਸੇ ਦੀ ਕਮੀ ਨਹੀਂ ਸੀ
ਜੀ।
ਔਰ ਬਹੁਤ ਸਾਰੇ ਐਸੇ ਪਰਿਵਾਰਕ ਮੈਂਬਰ ਜਾਂ ਕਰੀਬੀ ਸੀ ਜਿਹਨਾਂ ਨੂੰ ਹਸਪਤਾਲ ਦੇ ਵਿੱਚ ਬੈੱਡ ਦੀ ਲੋੜ ਸੀ, ਬੈੱਡ ਨਹੀਂ ਮਿਲਿਆ, ਆਕਸੀਜਨ ਸਿਲੰਡਰ, ਰੈਮਡੀਸੀਵਰ, ਹੋਰ ਦਵਾਈਆਂ ਨੂੰ ਲੈ ਕੇ ਪਰੇਸ਼ਾਨੀ ਝੱਲਣੀ ਪਈ
ਜੀ।
ਔਰ ਅਪ੍ਰੈਲ ਮਈ ਦੇ ਵਿੱਚ ਬਿਨਾਂ ਵਜ੍ਹਾ ਨਾਲ ਵੱਡੀ ਗਿਣਤੀ ਵਿੱਚ ਜਦੋਂ ਲੋਕਾਂ ਦੀ ਜਾਨ ਗਈ ਹੈ
ਜੀ,
ਔਰ ਇਸ ਤੋਂ ਬਹੁਤ ਲੋਕ ਦੁਖੀ ਹੋਏ ਨੇ, ਔਰ ਹੁਣ ਉਹ ਇਹ ਦੇਸ਼ ਛੱਡਣ ਦੀ ਯੋਜਨਾ ਬਣਾ ਰਹੇ।
ਅੱਛਾ ਜੀ।
ਹਾਂਜੀ, ਇਹ ਜਿਹੜੀਆਂ ਵੀਜ਼ਾ ਤੇ ਇਮੀਗ੍ਰੇਸ਼ਨ ਸਰਵਿਸ ਦੇਣ ਵਾਲੀਆਂ ਕੰਪਨੀਆਂ ਹੈ, ਜੇ ਤੁਸੀਂ ਇਹਨਾਂ ਦੇ ਰਿਕਾਰਡ ਪੁੱਛੋ ਇਹਨਾਂ ਕੋਲ ਜਾ ਕੇ ਤਾਂ 2 ਮਹੀਨਿਆਂ ਦਾ ਜਿਹੜਾ ਸਰਵੇ ਇਹ ਕਹਿੰਦਾ ਹੈ ਕਿ ਵਿਦੇਸ਼ ਵਿੱਚ ਵਸਣ ਨੂੰ ਲੈ ਕੇ ਜਿਹੜਾ ਪੁੱਛਗਿੱਛ ਕਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ
ਜੀ।
ਔਰ ਦੂਜੀ ਲਹਿਰ ਦੇ ਵਿੱਚ ਜਿਹੜੇ ਬਿਮਾਰ ਹੋਏ ਲੋਕ ਨੇ ਜਿਹੜੇ ਠੀਕ ਹੋਣਗੇ ਹੁਣ
ਜੀ,
ਉਹਨਾਂ ਦੀ ਗਿਣਤੀ ਵਿਦੇਸ਼ਾਂ ਚ ਵਸਣ ਵਾਲਿਆਂ ਦੀ ਗਿਣਤੀ ਬਹੁਤ ਵਧੇਗੀ। ਇਸ ਤੋਂ ਪਹਿਲਾਂ ਵੀ ਤੁਹਾਨੂੰ ਯਾਦ ਹੀ ਹੈ ਕਿ ਜਿਹੜੇ ਅਸੀਂ ਇੰਡੀਅਨ ਲੋਕ ਹੈਗੇ ਹਾਂ ਵਿਦੇਸ਼ਾਂ ਚ ਵਸਣਾ ਚਾਹੁੰਦੇ ਹਾਂ, ਐਸੀ ਕੋਈ ਗੱਲ ਨਹੀਂ ਗੀ, ਲੇਕਿਨ ਹੁਣ ਕੋਰੋਨਾ ਮਹਾਂਮਾਰੀ ਜਦੋਂ ਆਉਣ ਤੋਂ ਪਹਿਲਾਂ ਵੀ ਕੁੱਝ ਕੁ ਲੋਕ ਦੇਸ਼ ਛੱਡ ਕੇ ਜਾਂਦੇ ਆ, ਲੇਕਿਨ ਇਸ ਵਕਤ ਜੇ ਤੁਸੀਂ ਵੀਜ਼ਾ ਤੇ ਇਮੀਗ੍ਰੇਸ਼ਨ ਸਰਵਿਸ ਕੰਪਨੀਆਂ ਦੇ ਕੋਲ 90% ਲੋਕ ਅਜੇ ਆ ਰਹੇ ਆ ਜਿਹੜੇ ਬਿਜ਼ਨਸ ਕਰਦੇ ਨੇ ਜਾਂ ਜਿਹਨਾਂ ਨੂੰ ਇਹ ਹੈ ਕਿ ਉਹ ਕਾਰੋਬਾਰ ਦੇ ਵਿੱਚ ਆਸਾਨੀ ਦੀ ਵਜ੍ਹਾ ਨਾਲ ਦੂਜੇ ਦੇਸ਼ਾਂ ਵਿੱਚ ਵਸਣਾ ਚਾਹੁੰਦੇ ਆ
ਜੀ।
ਔਰ ਇਹ ਜਿਹੜੇ ਪਹਿਲਾਂ ਹੁੰਦਾ ਸੀ, ਪਹਿਲਾਂ ਅਮੀਰ ਤਬਕੇ ਦੇ ਲੋਕ ਹੁੰਦੇ ਸੀ, ਇਸ ਤਰ੍ਹਾਂ ਦਾ ਮਾਮਲਾ ਇਹ ਪਹਿਲੀ ਵਾਰੀ ਦੇਖਣ ਨੂੰ ਹੁਣ ਮਿਲ ਰਿਹਾ ਹੈ ਕਿ ਜਿਹੜੇ ਮੱਧ ਵਰਗ ਦੇ ਲੋਕ ਹੈ ਉਹ ਵੀ ਵਿਦੇਸ਼ ਜਾ ਕੇ ਵਸਣਾ ਚਾਹੁੰਦੇ ਆ। ਉਹਨਾਂ ਦਾ ਕਾਰਨ ਕੀ ਹੈ ਕਿ ਉਹਨਾਂ ਨੂੰ ਇੱਥੇ ਜੋ ਹਾਲਾਤ ਹੋਏ, ਜੋ ਸਹੂਲਤਾਂ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਸਿਹਤ ਦੇ ਖੇਤਰ ਦੇ ਵਿੱਚ, ਸਿੱਖਿਆ ਦੇ ਖੇਤਰ ਦੇ ਵਿੱਚ, ਔਰ ਬਹੁਤ ਸਾਰੇ ਐਸੇ ਮੈਂ ਪੇਰੈਂਟਸ ਦੇਖ ਰਿਹਾ ਜਿਨ੍ਹਾਂ ਦੇ ਬੱਚੇ ਵਿਦੇਸ਼ਾਂ ਦੇ ਵਿੱਚ ਨੌਕਰੀ ਕਰ ਰਹੇ ਨੇ, ਔਰ ਜਦੋਂ ਇਹ ਕੋਰੋਨਾ ਦੀ ਦੂਜੀ ਲਹਿਰ ਆਉਂਦੀ ਹੈ ਔਰ ਇਹਨਾਂ ਵਿੱਚੋਂ ਕਈਆਂ ਦੇ ਮਾਪੇ ਜਿਹੜੇ ਇਸ ਲਾਗ ਦਾ ਸ਼ਿਕਾਰ ਹੋਏ, ਖਾਸ ਕਰਕੇ ਮੈਂ ਦਿੱਲੀ ਚ ਦੇਖਿਆ
ਜੀ,
ਔਰ ਉਹਨਾਂ ਨੂੰ ਇਲਾਜ ਲਈ ਬਹੁਤ ਪਰੇਸ਼ਾਨੀ ਝੱਲਣੀ ਪਈ
ਜੀ,
ਔਰ ਇਹਦੇ ਲਈ ਇਹ ਜਿਹੜੇ ਇਹਨਾਂ ਦੇ ਬੱਚੇ ਨੇ ਉਹ ਚਾਹੁੰਦੇ ਆ ਕਿ ਉਹ ਆਪਣੇ ਪੇਰੈਂਟਸ ਨੂੰ ਆਪਣੇ ਕੋਲ ਲੈ ਜਾਣ
ਜੀ।
ਤੇ ਇਸੇ ਕਰਕੇ ਇੱਕ ਰਿਪੋਰਟ ਜਿਹੜੀ ਆਈ ਹੈ ਸਤੰਬਰ ਦੇ ਵਿੱਚ ਪਿਛਲੇ ਸਾਲ, ਉਹਦੇ ਚ ਇਹ ਪਤਾ ਲੱਗਿਆ ਸੀਗਾ ਕਿ ਦੇਸ਼ ਦੇ ਵਿੱਚ ਇਸ ਮੌਕੇ 20% ਯਾਨੀ 7000 ਲੋਕ ਜਿਹੜੇ 2019 ਦੇ ਵਿੱਚ ਵਿਦੇਸ਼ਾਂ ਵਿੱਚ ਜਾ ਕੇ ਵਸੇ ਸੀਗੇ, ਔਰ ਇਸ ਸਾਲ ਦੇ ਅੰਤ ਤੱਕ ਇਹ ਗਿਣਤੀ ਜਿਹੜੀ ਹੈ ਇਹ ਹੋਰ ਵਧੇਗੀ
ਜੀ।
ਮੱਧ ਵਰਗ ਦੇ
ਜਿਹੜੇ ਵਿਦੇਸ਼ ਜਾ ਰਹੇ ਨੇ ਜਿਹੜੇ,
ਹਾਂਜੀ ਵਿਦੇਸ਼ ਜਾ ਰਹੇ ਨੇ, ਜਾਂ ਫਲਾਈਟਾਂ ਖੁੱਲ ਜਾਣਗੀਆਂ, ਜਾਂ ਉਹ ਤਿਆਰੀ ਕਰ ਰਹੇ ਨੇ, ਜਾਂ ਇੱਥੇ ਉਹਨਾਂ ਨੇ ਕਹਿ ਦਿੱਤਾ ਕਿ ਸਾਡੀ ਜਿਹੜੀ ਜ਼ਮੀਨ ਜਾਇਦਾਦ ਹੈ, ਸਾਡੀ ਪ੍ਰੋਪਰਟੀ ਹੈ, ਬਿਜ਼ਨਸ ਹੈ, ਅਸੀਂ ਉਹਨੂੰ ਸੇਲ ਕਰਨਾ ਚਾਹੁੰਦੇ
ਜੀ।
ਔਰ ਇਹ ਗਿਣਤੀ ਹੋਰ ਵਧੇਗੀ ਆਉਣ ਵਾਲੇ ਦਿਨਾਂ ਵਿੱਚ
ਜੀ।
ਬੇਟਾ ਬਹੁਤ ਸਾਰਾ ਵਰਗ ਹੈ
ਜੀ, ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ,
ਬਹੁਤ ਸਾਰਾ ਵਰਗ ਹੈ
ਬੇਟਾ ਸਾਹਿਬ। ਕੱਲ ਇਹ ਗੱਲ ਸਾਹਮਣੇ ਆਈ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਡਾਕਟਰ ਨੇ ਉਹਨਾਂ ਨੇ ਮਤਲਬ ਸਾਡੇ ਸਰੋਤਿਆਂ ਨੇ ਪੁੱਛਣ ਨੂੰ ਗਿਆ ਸੀ, ਮੈਂ ਪੈਂਡਿੰਗ ਪਾਇਆ ਹੋਇਆ ਸੀ ਵੀ ਜਿਹੜੇ ਡਾਕਟਰ ਨੇ ਉਹ ਇਹ ਕਹਿ ਰਹੇ ਨੇ ਵੀ ਸਪੁਟਨਿਕ ਟੀਕਾ ਆ ਰਿਹਾ ਅਤੇ ਕਨੇਡਾ ਵਾਲੇ ਜੀ ਸਪੁਟਨਿਕ ਟੀਕੇ ਨੂੰ ਹੀ ਮਨਜ਼ੂਰੀ ਦੇਣਗੇ ਵੀਜ਼ੇ ਨੂੰ, ਅਤੇ ਉਹ ਬੁੱਕ ਕਰਾ ਲਓ, ਪੈਸਾ ਜਿਹੜੇ ਤੁਹਾਨੂੰ ਦੱਸੇ ਜਾਣਗੇ ਕਿੰਨੇ ਦਾ ਲੱਗਣਾ ਆ, ਉਹ ਜਦੋਂ ਟੀਕਾ ਲਵਾਉਣ ਆਉਂਗੇ ਉਦੋਂ। ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਅਤੇ ਕੀ ਚੱਲ ਰਿਹਾ ਹੈ, ਇਹਦੇ ਬਾਰੇ ਵੀ ਜਾਣਕਾਰੀ ਦਿਓ ਆਪਣੀ ਇਸ ਗੱਲਬਾਤ 'ਚ।
ਬਿਲਕੁਲ, ਇਹ ਅਸਲ 'ਚ ਨਾ ਜੀ ਬਹੁਤ ਸਾਰੀਆਂ ਗੱਲਾਂ ਸਰਕਾਰ ਨੂੰ ਕਲੀਅਰ ਕਰਨੀਆਂ ਚਾਹੀਦੀਆਂ ਜਿਹੜੀਆਂ ਕਿ ਸਾਡੇ ਇਸ ਤਰ੍ਹਾਂ ਦੇ ਪਲੇਟਫਾਰਮ ਦੇ ਉੱਤੇ ਆ ਰਹੀਆਂ। ਉਹਦਾ ਵੱਡਾ ਕਾਰਨ ਕੀ ਹੈ, ਉਹਦਾ ਵੱਡਾ ਕਾਰਨ ਇਹੀ ਹੈ ਕਿ ਹੁਣ ਜਦੋਂ ਸੋਸ਼ਲ ਮੀਡੀਆ ਆ ਗਿਆ ਤਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਐਸੀਆਂ ਗੱਲਾਂ ਸਾਨੂੰ ਦੇਖਣ ਸੁਣਨ ਨੂੰ ਮਿਲ ਰਹੀਆਂ ਜਿਹਦੇ ਬਾਰੇ ਸਰਕਾਰ ਨੂੰ ਕਲੈਰਿਟੀ ਕਰਨੀ ਚਾਹੀਦੀ ਹੈ। ਪਿੱਛੇ ਕੀ ਹੋਇਆ ਸੀ ਜੀ, ਦਿੱਲੀ ਦੇ ਵਿੱਚ ਹੀ ਆਪਾਂ ਗੱਲ ਕਰ ਲਈਏ, ਜਿਵੇਂ ਪਹਿਲਾਂ ਰਾਮਦੇਵ ਦਾ ਰੌਲਾ ਪਿਆ, ਤੇ ਰਾਮਦੇਵ ਤੋਂ ਪਹਿਲਾਂ ਦੀ ਮੈਂ ਗੱਲ ਕਰ ਲਾ ਤੁਹਾਡੇ ਨਾਲ
ਜੀ ਜੀ।
ਜਦੋਂ ਬਹੁਤ ਸਾਰੀ ਬਲੈਕ ਮਾਰਕੀਟ ਚੱਲ ਰਹੀ ਸੀ, ਬਹੁਤ ਸਾਰੀ ਕੋਰੋਨਾ ਦੀਆਂ ਦਵਾਈਆਂ, ਆਕਸੀਜਨ ਸਿਲੰਡਰ ਜਿਹੜੇ ਮਿਲ ਨਹੀਂ ਸੀ ਰਹੇ
ਜੀ,
ਔਰ ਉਸ ਸਮੇਂ ਮੈਂ ਦਿੱਲੀ ਦੇ ਵਿੱਚ ਹੀ ਸੀ, ਤਾਂ ਦਿੱਲੀ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਜਿਹੜੇ ਸਾਈਬਰ ਅਪਰਾਧੀ ਸੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਦਿੱਲੀ ਦਾ ਜਿਹੜਾ ਵੈਸਟ ਜ਼ੋਨ ਹੈ, ਪੱਛਮ ਜ਼ੋਨ ਹੈ, ਉਸ ਇਲਾਕੇ ਦੇ ਲੋਕ ਰਹੇ। ਉਹਨਾਂ ਨੇ ਕਿਹਾ ਕਿ ਤੁਹਾਨੂੰ ਆਕਸੀਜਨ ਕੰਸਨਟ੍ਰੇਟਰ ਚਾਹੀਦੇ ਨੇ, ਆਕਸੀਜਨ ਸਿਲੰਡਰ ਚਾਹੀਦਾ, ਪਲਸ ਆਕਸੀਮੀਟਰ ਚਾਹੀਦਾ, ਦਵਾਈਆਂ ਚਾਹੀਦੀਆਂ ਨੇ, ਇੰਜੈਕਸ਼ਨ ਚਾਹੀਦਾ। ਇਹਦੇ ਨਾਮ ਦੇ ਉੱਤੇ ਜਿਹੜੇ ਲੋੜਵੰਦ ਪੇਸ਼ੈਂਟ ਸੀ ਉਹਨਾਂ ਨੂੰ ਸ਼ਿਕਾਰ ਬਣਾਇਆ
ਜੀ।
ਔਰ ਜਾਲਸਾਜ਼ਾਂ ਦੇ ਜਿਹੜੇ ਸ਼ਿਕਾਰ ਹੋਣ ਦੇ ਮਾਮਲੇ ਦੇ ਵਿੱਚ ਦੂਜੇ ਨੰਬਰ ਤੇ ਦੱਖਣੀ ਜ਼ੋਨ ਰਿਹਾ, ਤੇ ਉਸ ਇਸ ਰੇਂਜ ਦੇ ਵਿੱਚ ਰਾਜਧਾਨੀ ਦਿੱਲੀ ਦੇ ਵਿੱਚ ਪੱਛਮ ਜ਼ੋਨ ਦੀ ਜੇ ਅਸੀਂ ਕੰਪੈਰੀਜ਼ਨ ਕਰੀਏ ਤਾਂ 8% ਦੀ ਕਮੀ ਸੀ। ਔਰ ਠੱਗੀ ਕਰਨ ਵਾਲੇ ਜਿਹੜੇ ਜਾਲਸਾਜ ਸੀ ਉਹਨਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਔਰ 80% ਐਸੀਆਂ ਜਿਹੜੀਆਂ ਘਟਨਾਵਾਂ ਹੋਈਆਂ ਜਿਹਦੇ ਚ ਸੋਸ਼ਲ ਮੀਡੀਆ ਹੀ ਵਰਤਿਆ ਗਿਆ ਸੀ
ਜੀ।
ਔਰ ਜਿਹੜੇ ਇਹ ਜਾਲਸਾਜ ਸੀ, ਬਦਮਾਸ਼ ਸੀ, ਇਹਨਾਂ ਨੇ ਇੱਕ ਦੂਜੇ ਨੂੰ ਜਿੱਦਾਂ ਤੁਸੀਂ ਦੱਸ ਰਹੇ ਹੋ ਜਾਣਕਾਰਾਂ ਦੇ ਨਾਲ ਗੱਲਬਾਤ ਦੇ ਜ਼ਰੀਏ ਧੋਖਾ ਦਿੱਤਾ
ਜੀ।
ਔਰ ਪੂਰੀ ਦਿੱਲੀ ਦੇ ਵਿੱਚ ਠੱਗੀ ਦੇ ਜਿਹੜੇ 601 ਮਾਮਲੇ ਦਰਜ ਕੀਤੇ ਤੇ 312 ਸਾਈਬਰ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਜਿਨ੍ਹਾਂ ਨੇ ਇਹ ਸਤਨੀਆਂ ਠੱਗੀਆਂ ਮਾਰੀਆਂ। ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਉਹ ਕਹਿੰਦੇ ਕਿ ਸਪੁਤਨਿਕ ਟੀਕਾ ਹੀ ਤੁਹਾਨੂੰ ਕੈਨੇਡਾ ਆਉਣ ਲਈ ਜਾਂ ਆਸਟ੍ਰੇਲੀਆ ਆਉਣ ਲਈ ਲਵਾਉਣਾ ਪਏਗਾ ਤੇ ਇਹਨੂੰ ਬੁੱਕ ਕਰਾ ਲਓ ਤੁਸੀਂ
ਤੇ
ਇਹਦੇ ਪੈਸੇ ਜਮ੍ਹਾਂ ਕਰਾ ਦਿਓ। ਇਸ ਤਰ੍ਹਾਂ ਦੀਆਂ ਠੱਗੀਆਂ ਹੀ ਲੋਕਾਂ ਨਾਲ ਵੱਜੀਆਂ
ਜੀ। ਸੋ ਇਹਦੇ ਵਿੱਚ ਕੋਈ ਇਹਨੂੰ ਸੀਰੀਅਸ ਲੈਣ ਦੀ ਲੋੜ ਨਹੀਂ, ਜਦੋਂ ਟੀਕਾ ਜਿਹੜਾ ਵੀ ਆਉਂਦਾ ਆ ਸਰਕਾਰ ਵੱਲੋਂ ਹੁੰਦਾ ਉਹਦੇ ਤੇ ਜ਼ਿਆਦਾ ਭਰੋਸਾ ਰੱਖਿਆ ਜਾਵੇ, ਇਹ ਡਾਕਟਰਾਂ ਦੀਆਂ ਗੱਲਾਂ 'ਚ ਬਹੁਤਾ ਨਾ ਆਇਆ ਜਾਵੇ। ਜਿਹੜਾ ਡਾਕਟਰ ਕੀ ਆ, ਮਤਲਬ ਜਿਹੜੇ ਰੀਅਲ ਡਾਕਟਰ ਹੈ ਉਹਨਾਂ ਦੀ ਮੰਨੀ ਜਾਵੇ, ਇਸ ਤਰ੍ਹਾਂ ਦੇ ਜਿਹੜੇ ਫਰੇਬੀ ਫਰੋਡ ਚੱਲ ਰਹੇ ਨੇ ਉਹ ਤੋਂ ਥੋੜ੍ਹਾ ਗਰੇਜ਼ ਕਰਨਾ ਚਾਹੀਦਾ।
ਬਿਲਕੁਲ ਬਿਲਕੁਲ, ਸਪਸ਼ਟ ਸ਼ਬਦਾਂ ਵਿੱਚ ਇਹਨੂੰ ਕਿਹਾ ਜਾ ਸਕਦਾ। ਲੇਕਿਨ ਹੁਣ ਚੰਗੀ ਗੱਲ ਇਹ ਰਹੀ ਕਿ ਜਿਹੜਾ ਇਹ ਸਾਰਾ ਸਮਾਨ ਫੜਿਆ ਜੋ ਵੀ ਦਵਾਈਆਂ ਆਕਸੀਜਨ ਸਿਲੰਡਰ, ਅਕਸਰ ਹੁੰਦਾ ਕਿ ਪੁਲਿਸ ਜਦੋਂ ਮੁਕੱਦਮਾ ਦਰਜ ਕਰਦੀ ਹੈ ਤਾਂ ਇਹਨੂੰ ਸਾਰਿਆਂ ਨੂੰ ਮਾਲਖਾਨੇ 'ਚ ਰੱਖ ਦਿੰਦੀ ਹੈ
ਜੀ।
ਪਰ ਦਿੱਲੀ ਹਾਈ ਕੋਰਟ ਨੇ ਇੱਕ ਫੈਸਲਾ ਕੀਤਾ ਕਿ ਜਿੰਨਾ ਵੀ ਇਹ ਬਲੈਕ ਮਾਰਕੀਟ ਦੇ ਵਿੱਚ ਕਰੋਨਾ ਦੀਆਂ ਦਵਾਈਆਂ ਆਕਸੀਜਨ ਸਿਲੰਡਰ ਇਹ ਫੜੇ ਹੈ, ਇਹਨੂੰ ਹੁਣ ਪੁਲਿਸ ਆਪਣੇ ਮਾਲਖਾਨੇ ਦੇ ਵਿੱਚ ਨਹੀਂ ਰੱਖੇਗੀ, ਇਹ ਉਹਨਾਂ ਮਰੀਜ਼ਾਂ ਦੇ ਲਈ ਵਰਤਿਆ ਜਾਏਗਾ ਜਿਨ੍ਹਾਂ ਦਾ ਇਲਾਜ ਹਸਪਤਾਲਾਂ ਦੇ ਵਿੱਚ ਹੋ ਰਿਹਾ ਹੈ। ਔਰ ਇਹਦੀ ਜ਼ਿੰਮੇਵਾਰੀ ਉਹਨਾਂ ਨੇ ਤੈਅ ਕੀਤੀ ਹੈ ਡਿਸਟ੍ਰਿਕਟ ਪੁਲਿਸ ਅਫਸਰ ਦੀ, ਡਰੱਗ ਕੰਟਰੋਲਰ ਦੀ। ਔਰ ਇਹ ਸਾਰੇ ਜ਼ਬਤ ਸਮਾਨ ਦੀ ਇੱਕ ਵੀਡੀਓ ਜਾਂ ਇਹਦੀਆਂ ਫੋਟੋਆਂ ਰੱਖ ਲਈਆਂ ਜਾਣਗੀਆਂ ਕਿ ਕੱਲ੍ਹ ਨੂੰ ਕੋਰਟ ਦੇ ਵਿੱਚ ਜਦੋਂ ਇਹਨਾਂ ਦੇ ਖਿਲਾਫ ਸਬੂਤ ਦੇਣੇ ਹੈ ਤਾਂ ਸਬੂਤ ਦੇ ਤੌਰ ਤੇ ਉਹ ਪਿਕਚਰਾਂ, ਉਹ ਫੋਟੋਆਂ, ਉਹ ਵੀਡੀਓ ਰੱਖੀਆਂ ਜਾ ਸਕਣ
ਜੀ। ਬਿੱਟਾ ਸਾਹਿਬ, ਪੰਜਾਬ ਦੇ ਪਿੰਡਾਂ ਦੇ ਵਿੱਚ ਸੁਣਨ 'ਚ ਆਇਆ ਕਿ ਕਾਫੀ ਫੈਲਾਅ ਆ ਬਿਮਾਰੀ ਦਾ, ਮੌਤਾਂ ਹੋ ਰਹੀਆਂ ਨੇ, ਕੀ ਰਿਪੋਰਟ ਹੈ?
ਹਾਂਜੀ, ਇਹ ਦੂਜੀ ਲਹਿਰ ਹੈ ਜੀ। ਦੂਜੀ ਲਹਿਰ ਦੇ ਵਿੱਚ ਜਿਹੜੀ ਲਾਗਦਰ ਤਾਂ ਹੁਣ ਥੋੜੀ ਘਟੀ ਹੈ
ਜੀ,
ਲੇਕਿਨ ਜੇ ਤੁਸੀਂ ਕੱਲ ਦੀ ਰਿਪੋਰਟ ਲਓ ਪੰਜਾਬ ਦੇ ਸ਼ਨੀਵਾਰ ਦੀ, 3102 ਵਿਅਕਤੀ ਜਿਹੜੇ ਲਾਗਦਰ ਸ਼ਿਕਾਰ ਹੋਏ ਨੇ ਔਰ 125 ਮਰੀਜ਼ਾਂ ਦੀ ਮੌਤ ਹੋਈ ਹੈ। ਹੁਣ ਤੱਕ ਪੰਜਾਬ ਦੇ ਵਿੱਚ 14,305 ਲੋਕਾਂ ਦੀ ਜਿਹੜੀ ਜਾਨ ਜਾ ਚੁੱਕੀ ਹੈ। ਔਰ ਬੀਤੇ ਸਮੇਂ ਦੀ ਗੱਲ ਕਰ ਲਈਏ ਅਸੀਂ, ਜਿਹੜੇ ਕੇਸ ਸਾਹਮਣੇ ਆਏ ਹੈ ਉਹ ਸਭ ਤੋਂ ਜ਼ਿਆਦਾ ਜਿਹੜੇ ਕੇਸ ਨੇ ਉਹ ਅੰਮ੍ਰਿਤਸਰ ਦੇ ਵਿੱਚ ਨੇ 11, ਜਲੰਧਰ ਦੇ ਵਿੱਚ 4 ਨੇ ਜਿਹੜੇ ICU 'ਚ ਭਰਤੀ ਕੀਤੇ ਹੈ, ਬਠਿੰਡਾ ਲੁਧਿਆਣਾ ਦੇ ਵਿੱਚ 14-14 ਮਰੀਜ਼ ਹੈ। ਅਸਲ 'ਚ ਕੀ ਹੈ ਕਿ ਪਿੰਡਾਂ ਦੇ ਵਿੱਚ ਪਹਿਲਾਂ ਮਰੀਜ਼ ਘੱਟ ਸੀ ਪਿਛਲੇ ਸਾਲ, ਇਸ ਵਾਰੀ ਮਰੀਜ਼ ਵੱਧ ਨੇ। ਇਸ ਵਾਰ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਕੋਈ ਖੰਘ ਜ਼ੁਕਾਮ ਹੈ ਜਾਂ ਕੋਈ ਇਸ ਤਰ੍ਹਾਂ ਦੇ ਲੱਛਣ ਹੈ ਉਹ ਆਪਣਾ ਉੜ ਪੁੜ ਕਰਕੇ ਆਪਣੀ ਦਵਾਈ ਲਈ ਜਾਂਦੇ, ਉਹ ਦੱਸਦੇ ਨਹੀਂ ਪੂਰੀ ਗੱਲ, ਤੇ ਨਾ ਹੀ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੋਈ ਦੱਸਦੇ ਹੈ। ਜਿਹੜੇ ਸਿਆਣੇ ਲੋਕ ਆ ਉਹ ਤਾਂ ਦੱਸ ਰਹੇ ਨੇ
ਜੀ,
ਲੇਕਿਨ ਬਹੁਤੇ ਲੋਕ ਨਹੀਂ ਦੱਸ ਰਹੇ। ਉਹਦੇ ਕਰਕੇ ਇਹ ਦਿੱਕਤ ਅੱਗੇ ਵਧਣੀ ਸ਼ੁਰੂ ਹੋ ਗਈ। ਬਹੁਤੇ ਲੋਕਾਂ ਨੂੰ ਤਾਂ ਸਿਪਟਮ ਵੀ ਨਹੀਂ ਸੀ। ਕੱਲ ਪਰਸੋਂ ਦੀ ਗੱਲ ਹੈ, ਸਾਡੇ ਇੱਥੇ ਮਲੋਟ ਦੇ ਵਿੱਚ ਇੱਕ ਪ੍ਰਿੰਸੀਪਲ ਸ਼ਰਦੇਵ ਸਿੰਘ ਗਿੱਲ ਹੈ ਜਿਨ੍ਹਾਂ ਨੇ ਝੂਮਰ ਦੇ ਉੱਤੇ ਬਹੁਤ ਕੰਮ ਕੀਤਾ ਹੈ। ਝੂਮਰ ਦੇ ਉਹ ਕਿਤਾਬਾਂ ਕਹੇ ਜਾ ਸਕਦੇ ਨੇ ਜਿਨ੍ਹਾਂ ਨੇ ਰਿਸਰਚ ਕੀਤੀ ਸੀ ਝੂਮਰ ਤੇ, ਉਹਨਾਂ ਨੇ PhD ਵੀ ਕੀਤੀ ਸੀ
ਜੀ।
ਉਹਨਾਂ ਦੇ ਬ੍ਰਦਰ ਦੀ ਡੈਥ ਹੋ ਗਈ
ਜੀ
ਤੇ 15 ਮਿੰਟਾਂ ਬਾਅਦ ਉਹਨਾਂ ਨੇ ਪਤਾ ਨੀ ਕੀ ਉਹਨਾਂ ਦੇ ਦਿਮਾਗ ਤੇ ਆਈ ਗੱਲ ਜਾਂ ਕੀ ਉਹਨਾਂ ਨੇ ਸੋਚਿਆ
ਜੀ,
ਤੇ 15 ਮਿੰਟਾਂ ਬਾਅਦ ਉਹਨਾਂ ਦੀ ਖੁਦ ਦੀ ਡੈਥ ਹੋ ਗਈ। ਦੋਨਾਂ ਭਰਾਵਾਂ ਦੀ ਜਿਹੜੀ ਹੈ ਕਹਿ ਸਕਦੇ ਹਾਂ ਕਿ ਅੰਤਿਮ ਸੰਸਕਾਰ ਹੈ ਇਕੱਠਿਆਂ ਕੀਤਾ ਤੇ ਉਹ ਇੱਕ ਬੜੀ ਦਰਦਨਾਕ ਜਿਹੜੀ ਘਟਨਾ ਸੀ
ਜੀ।
ਸੋ ਇਹ ਹਾਲਾਤ ਨੇ। ਲੇਕਿਨ ਪਿੰਡਾਂ ਦੇ ਵਿੱਚ ਦਵਾਈ ਵੀ ਪੂਰੀ ਨਹੀਂ, ਸਿਸਟਮ ਤਾਂ ਸ਼ਹਿਰਾਂ ਦੇ ਵਿੱਚ ਵੀ ਨਹੀਂ ਪੂਰਾ। ਹੁਣ ਤੁਸੀਂ ਦੇਖੋ ਵੀ ਦਿੱਲੀ ਤੋਂ ਆ ਕੇ ਲੋਕ ਪਟਿਆਲੇ, ਚਿਰਕਪੁਰ, ਲੁਧਿਆਣੇ ਪੇਸ਼ੈਂਟ ਦਾਖਲ ਕਰਾਉਣ ਲੱਗ ਪਏ ਤਾਂ ਮੈਂ ਦੇਖਿਆ ਕਿ ਜੀਰਕਪੁਰ ਕਈ ਐਸੇ ਹਸਪਤਾਲ ਨੇ ਜਿਨ੍ਹਾਂ ਨੇ ਇੱਕ ਇੱਕ ਕਮਰੇ ਦੀ ਪਾਰਟੀਸ਼ਨ ਕਰਕੇ ਪਲਾਈ ਦੀ ਤੇ ਇੱਕ ਇੱਕ ਬੈੱਡ ਲਾ ਕੇ ਤੇ ਉਹਨਾਂ ਤੋਂ ਲੱਖ ਲੱਖ ਰੁਪਈਆ ਰੋਜ਼ ਦਾ ਲੈ ਲਿਆ ਤੇ ਪਰ ਮਜਬੂਰੀ ਸੀ ਉਹਨਾਂ ਦੀ ਵੀ। ਲੋਕਾਂ ਕੋਲ ਪੈਸਾ ਹੋਣ ਦੇ ਬਾਵਜੂਦ ਵੀ ਇਲਾਜ ਨਹੀਂ ਮਿਲ ਰਿਹਾ। ਸੋ ਇਹ ਹਾਲਾਤ
ਜੀ। ਬਿੱਟਾ ਸਾਹਿਬ, ਜਗਤਾਰ ਜੌਲ ਬਾਈ ਜੀ ਧੰਨਵਾਦ ਕਰ ਰਹੇ ਨੇ ਟੀਕੇ ਦੇ ਬਾਰੇ ਕਲੀਅਰ ਕਰਨ ਦੇ ਸੰਬੰਧ ਦੇ ਵਿੱਚ। ਇੱਕ ਦੋ ਮੈਸੇਜ ਹੋਰ ਵੀ ਆਏ ਨੇ, ਆਪਾਂ ਉਹਨਾਂ 'ਤੇ ਵੀ ਚਿੰਤਨ ਕਰਾਂਗੇ ਅਤੇ ਗੱਲ ਕਰ ਲਈਏ। ਇੱਧਰ ਆਸਟ੍ਰੇਲੀਆ ਤੋਂ ਰਿਕੁਐਸਟ ਮਿਲ ਗਈ ਸਾਡੇ ਸਾਡੇ ਸੂਬੇ ਦੀ, ਤੁਹਾਨੂੰ ਸਾਨੂੰ ਇੱਕ ਚੀਜ਼ ਚਾਹੀਦੀ ਆ।
ਮੈਂ ਤਾਂ ਰਾਤ ਦਾ ਹੀ, ਮੈਨੂੰ ਨੀਂਦ ਨਹੀਂ ਆਈ। 5000 ਲੀਟਰ ਤੁਸੀਂ ਦਵਾਈ ਮੰਗਾਈ ਜਾਂਦੇ ਹੋ ਤੇ 5000 ਬੰਦੇ ਮੰਗਾ ਲਓ, ਇੱਕ ਇੱਕ ਬੰਦੇ। ਅੱਛਾ, ਮੈਨੂੰ ਇਹ ਇਸ ਗੱਲ ਦੀ ਵੀ ਹੈਰਾਨੀ ਹੈ ਵੀ ਤੁਹਾਡੇ ਕੋਲ ਐਡਾ ਐਡਾ ਤਕੜਾ ਜ਼ਹਿਰ ਹੈ ਨੀ। ਅਸੀਂ ਤਾਂ ਰੋਜ਼ ਜ਼ਹਿਰ ਖਾਂਦੇ ਹਾਂ, ਦਵਾਈਆਂ 'ਚ ਅਸੀਂ ਜ਼ਹਿਰ ਖਾਂਦੇ ਹਾਂ। ਜਿਹੜਾ ਕੋਈ ਕਣਕ ਪਹਿਲਾਂ ਪੁੱਛਦੇ ਆ ਵੀ ਕਣਕ ਕਿਹੜੀ, ਇਸ ਵਾਰੀ ਕਣਕ ਕਿਹੜੀ ਲੈਣੀ, ਕਹਿੰਦੇ MP ਦੀ ਲੈਣੀ। ਮੈਂ ਕਿਹਾ ਉਹ 'ਚ ਕੀ, ਕਹਿੰਦੇ ਉਹ 'ਚ ਜ਼ਹਿਰ ਘੱਟ ਹੁੰਦੀ ਹੈ। ਤੇ ਮੈਂ ਇੱਥੇ ਕਾਫੀ ਮਿੱਤਰਾਂ ਦੋਸਤਾਂ ਨੂੰ ਪੁੱਛਿਆ, ਮੈਂ ਕਿਹਾ ਵੀ ਤੁਸੀਂ ਘਰ ਵਾਸਤੇ ਬੀਜੀ ਹੋਊਗੀ, 2 ਕੁਇੰਟਲ ਹੀ ਚਾਹੀਦੀ ਮੈਨੂੰ ਤਾਂ, 3 ਜਣੇ ਆਏ ਤਾਂ। ਉਹ ਕਹਿੰਦੇ ਨਹੀਂ ਯਾਰ, ਅਸੀਂ ਤਾਂ ਉਹ ਇੱਕੋ ਜਿਹੀ ਪਾ ਦਿੰਦੇ ਹਾਂ, ਰੇਹ ਸਪਰੇ ਯੂਰੀਆ ਤੁਸੀਂ ਜਿਹੜੀ ਮਰਜ਼ੀ, ਅਸੀਂ ਤਾਂ ਬਾਜ਼ਾਰ 'ਚੋਂ ਆਟਾ ਲੈਂਦੇ ਹਾਂ, ਤੁਸੀਂ ਕਿਵੇਂ ਕਰਦੇ ਹੋ। ਮੈਂ ਕਹਿ ਲੈ
ਬੇਟਾ ਸਾਹਿਬ, ਇੱਕ ਗੱਲ ਤਾਂ ਮੰਨਣ ਯੋਗ ਹੈ ਹੁਣ ਜਿਹੜੀ, ਇਹ ਆਸਟ੍ਰੇਲੀਆ ਲਈ ਬਹੁਤ ਫਾਇਦੇ ਵਾਲੀ ਗੱਲ ਹੋਊਗੀ ਕਿ ਦੇਖੋ ਫੋਟੋਆਂ ਵੀ ਆ ਰਹੀਆਂ ਕਿ ਚੂਹੇ ਜਿਹੜੇ ਕਣਕ ਖਾ ਰਹੇ ਨੇ, ਦਾਣਾ ਖਾ ਰਹੇ ਨੇ, ਕਿਉਂਕਿ ਦਾਣਾ ਜਦੋਂ ਜ਼ਿਆਦਾ ਹੁੰਦਾ ਹੈ ਕਿ ਮੀਂਹ ਵਗੈਰਾ ਕਾਫੀ ਪਏ ਨੇ, ਇਹ ਇੱਕ ਨੈਚੁਰਲ ਸਾਈਕਲ ਹੁੰਦਾ। ਅਤੇ ਇੱਕ ਗੱਲ ਤਾਂ ਹੈਗੀ ਆ ਵੀ ਸਾਡੇ ਨਿਊ ਸਾਊਥ ਵੇਲਸ ਦੀ ਮਸ਼ਹੂਰੀ ਬੜੀ ਹੋ ਗਈ ਦੁਨੀਆ ਦੇ ਵਿੱਚ, ਹੁਣ ਡਿਮਾਂਡ ਬੜੀ ਵੱਧ ਜਾਣੀ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਨਾ MP ਦੀ ਕਣਕ ਖਾਣੀ ਹੈ, ਤੁਸੀਂ ਵੀ ਇੱਦਾਂ ਕਿਹਾ ਕਰਨਾ ਵੀ ਅਸੀਂ ਆਸਟ੍ਰੇਲੀਆ ਦੀ ਕਣਕ ਖਾਣੀ, ਉਹ ਵੀ ਖਾਸ ਨਿਊ ਸਾਊਥ ਵੇਲਸ ਦੀ। ਹੁਣ ਪੁੱਛੋ ਕਿਉਂ, ਉਹ ਇਸ ਕਰਕੇ ਕਿ ਜਿਨ੍ਹਾਂ ਨੂੰ ਖਾ ਕੇ ਚੂਹੇ ਨਹੀਂ ਮਰੇ ਅਤੇ ਬੰਦਿਆਂ ਲਈ ਤਾਂ ਵਧੀਆ ਹੀ ਹੋ ਗਏ, ਕਿਉਂਕਿ ਪਹਿਲੇ ਤਜਰਬੇ ਤਾਂ ਚੂਹਿਆਂ 'ਤੇ ਕੀਤੇ ਜਾਂਦੇ ਆ ਨਾ। ਸੋ ਇਸ ਕਰਕੇ ਇਹ ਗੱਲ ਸਾਬਤ ਹੋ ਗਈ ਵੀ ਸਾਡੀ ਜਿਹੜੀ ਕਣਕ ਹੈ ਨਿਊ ਸਾਊਥ ਵੇਲਸ ਦੀ, ਉਹ ਬਹੁਤ ਸੇਫ ਹੈ, ਜ਼ਹਿਰ ਤੋਂ ਰਹਿਤ ਹੈ, ਅਤੇ ਚੂਹਿਆਂ ਦੇ ਚੂਹੇ ਉਹਨੂੰ ਬੜਾ ਪਿਆਰ ਕਰਦੇ ਨੇ, ਬੜਾ ਚਾਅ ਦੇ ਨਾਲ ਖਾਂਦੇ ਨੇ, ਉਹ ਮਰਦੇ ਨਹੀਂ, ਉਹ ਫੈਲਦੇ ਨੇ। ਸੋ ਇਸ ਕਰਕੇ ਕਣਕ ਜਿਹੜੀ ਬੜੀ ਸ਼ੁੱਧ ਹੈ, ਜ਼ਹਿਰ ਤੋਂ ਰਹਿਤ ਹੈ। ਅਤੇ ਇਸ ਕਰਕੇ ਹੁਣ ਭਾਈ ਸਾਹਿਬ, ਅਸੀਂ ਜ਼ਹਿਰ ਥੋਤੋਂ ਮੰਗਾਉਣੀ ਹੈ, ਪੰਜਾਬ ਤੋਂ ਤਾਂ ਚਲੋ ਇੰਡੀਆ ਤੋਂ ਮੰਗਾਉਣੀ ਹੈ, ਤੁਸੀਂ ਹੁਣ ਇਹਦਾ ਹੱਲ ਦੱਸੋ ਵੀ ਭੇਜੋਗੇ ਜਾਂ ਨਹੀਂ।
ਮੈਂ ਤਾਂ ਤੁਹਾਨੂੰ ਇੱਕ ਹੋਰ ਕਹਿੰਦਾ, ਤੁਸੀਂ ਨਾ ਜ਼ਹਿਰ ਮੰਗਾਓ ਤੇ ਨਾ ਤੁਸੀਂ ਚੂਹਿਆਂ ਦਾ ਹੱਲ ਕਰੋ। ਸਾਡੇ ਇੱਥੇ ਇੱਕ ਮੇਰੇ ਖਿਆਲ ਮੰਦਰ ਹੈ, ਸ਼ਾਇਦ ਕਰਨੀ ਮਾਤਾ ਦਾ ਮੰਦਰ ਉਹਨੂੰ ਕਹਿੰਦੇ ਰਾਜਸਥਾਨ 'ਚ, ਉੱਥੇ ਉਹ ਚੂਹੇ ਹੀ ਹੈ ਸਾਰੇ। ਤੁਸੀਂ ਵੀ ਸ਼ਾਇਦ ਉੱਥੇ ਗਏ ਇੱਕ ਵਾਰੀ ਮੈਨੂੰ ਲੱਗਦਾ।
ਨਹੀਂ ਮੈਂ ਤਾਂ ਜਾ ਨਹੀਂ ਹੋਇਆ ਪਰ ਸੁਣਿਆ ਬਹੁਤ।
ਨੇੜੇ ਮੁੜੇ ਤੁਸੀਂ ਨੇੜੇ ਹੋਏ ਹੋ ਉੱਥੋਂ।
ਹਾਂਜੀ ਹਾਂਜੀ, ਜਾ ਨਹੀਂ।
ਇੱਕ ਮੰਦਰ ਦੀ ਬ੍ਰਾਂਚ ਖੋਲੋ, ਕੋਈ 2 ਬੰਦੇ ਅੰਦਰ ਆ ਜਾ ਕਰਨਗੇ, 2 ਚਲੇ ਜਾਇਆ ਕਰਨਗੇ। ਜਿਹੜੇ 5000 ਚੂਹੇ ਤੁਸੀਂ ਕਹਿੰਦੇ ਵੀ 5000 ਲੀਟਰ ਮੰਗਾਉਣੀ ਹੈ, 5000 ਬੰਦੇ ਮੰਗਾਓ, ਜਿਹੜੇ ਜਿਉਂਦੇ ਚੂਹੇ ਵੱਧ ਫੜ ਲੂਗਾ ਉਹਨੂੰ ਪੱਕਾ ਕਰ ਲਿਓ, ਦੂਜਿਆਂ ਨੂੰ ਮੇਰੇ ਜਦੋਂ ਵਾਪਸ ਭੇਜ ਦਿਓ। ਕੋਈ ਤਾਂ ਬੰਦਾ ਕੋਈ ਸਿੱਖ ਕੇ ਜਾਊ ਕੁਛ ਨਾ ਕੁਛ ਤਾਂ ਇੱਥੋਂ।
ਹਾਂਜੀ, ਇਹ ਵੀ ਗੱਲ ਸਹੀ ਹੈ। ਖੈਰ, ਵੈਸੇ ਭਾਰਤ ਦੇ ਵਿੱਚ ਕੈਮੀਕਲ ਬੜੇ ਬਣਾਏ ਜਾਂਦੇ ਨੇ, ਰੋ ਜਿਹੜੇ ਮਟੀਰੀਅਲਸ ਨੇ, ਹੁਣ ਉਹ ਬੰਗਲਾਦੇਸ਼ ਦੇ ਵਿੱਚ ਸ਼ਿਫਟ ਕੀਤੇ ਜਾ ਰਹੇ ਨੇ। ਇੱਧਰ ਚੂਹਿਆਂ ਦੀ ਜਿਹੜੀ ਪਲੇਗ ਹੈ ਉਹ ਵੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਖੈਰ, ਇਸ ਦੇ ਉੱਤੇ ਡਿਪਾਰਟਮੈਂਟ ਕੰਮ ਕਰ ਰਹੇ ਨੇ, ਪਰ ਡਿਪਾਰਟਮੈਂਟ ਥੋੜ੍ਹਾ ਲੇਟ ਕੰਮ ਕਰਨ ਲੱਗੇ। ਇਹਨਾਂ ਦੀ ਆਪਸ ਦੇ ਵਿੱਚ ਬੜੀ ਖਿੱਚੋਤਾਣ ਚੱਲੀ ਹੈ ਇੱਥੇ, ਅਤੇ ਹੁਣ ਕਾਫੀ ਝਾੜਾਂ ਵੀ ਪਈਆਂ ਨੇ ਇਹਨਾਂ ਡਿਪਾਰਟਮੈਂਟਸ ਨੂੰ, ਜਿਨ੍ਹਾਂ ਨੇ ਕੰਮ ਨਹੀਂ ਕੀਤਾ ਮੌਕੇ ਸਿਰ। ਸੋ ਬਿੱਟਾ ਸਾਹਿਬ, ਇਹ ਤਾਂ ਸੀ ਨਿਊ ਸਾਊਥ ਵੇਲਸ ਦੇ ਚੂਹਿਆਂ ਦੀ ਪ੍ਰੋਬਲਮ, ਇੱਥੇ ਜਿਹੜੇ ਪਲੇਗ ਫੈਲਣ ਦਾ ਖਤਰਾ ਬਣ ਰਿਹਾ, ਅਤੇ ਭਾਰਤ ਤੋਂ ਮੰਗ ਕੀਤੀ ਹੈ ਕਿ ਉੱਥੋਂ 5000 ਲੀਟਰ ਜ਼ਹਿਰ ਭੇਜੀ ਜਾਵੇ, ਜਾਣੀ ਕਿ ਕੈਮੀਕਲ ਦਵਾਈ ਜਿਹੜੀ ਇਹਨਾਂ ਨੂੰ ਕਾਬੂ ਕਰ ਲਏ। ਬਿੱਟਾ ਸਾਹਿਬ, ਮੈਨੂੰ ਯਾਦ ਹੈ ਇੰਡੀਆ ਦੇ ਵਿੱਚ ਵੀ ਇਹਦੇ ਕਾਬੂ ਪਾਏ ਜਾਂਦੇ ਸੀ, ਛੋਟੇ ਛੋਟੇ ਹੁੰਦਿਆਂ ਤੋਂ ਹੀ ਆਪਾਂ ਦੇਖਦੇ ਹਾਂ ਕਿ ਜਦੋਂ ਅੰਨ ਦਾਣੇ ਦੇ ਭੰਡਾਰ ਹੋ ਜਾਂਦੇ ਸੀ ਨਾ, ਚੂਹੇ ਬਹੁਤ ਵੱਧ ਜਾਂਦੇ ਸੀ, ਖਾਸ ਕਰਕੇ ਬਰਸਾਤਾਂ ਨੂੰ ਜਿਹੜੇ ਖੇਤਾਂ ਵਿੱਚੋਂ ਚੂਹੇ ਆ ਉਹ ਭੱਜ ਕੇ ਅੰਦਰ ਆ ਜਾਂਦੇ ਸੀ, ਅਤੇ ਫਿਰ ਚੂਹੇ ਮਾਰ ਦਵਾਈਆਂ ਬਣਾਉਣੀਆਂ ਪਾਣੀਆਂ ਪੈਂਦੀਆਂ ਸੀ, ਰੱਖਣੀਆਂ ਪੈਂਦੀਆਂ ਸੀ। ਮੈਨੂੰ ਯਾਦ ਹੈ ਕਿ ਸਾਡੇ ਵੀ ਇੱਕ ਸਾਲ ਬਹੁਤ ਚੂਹੇ ਆ ਗਏ, ਅਤੇ ਮੈਂ ਸ਼ਹਿਰੋਂ ਆਉਂਦਾ ਹੋਇਆ ਨਾ ਪੁਰਾਣੀਆਂ ਬਰੈਡਾਂ ਦੇ 2-3 ਲੋਫ ਲਿਆ ਆ, ਉਹਨਾਂ ਦੇ ਪੈਕਟ, ਅਤੇ ਨਾਲ ਚੂਹੇ ਮਾਰ ਦਵਾਈ ਦੇ ਪੈਕਟ ਲਿਆ ਆ। ਅਤੇ ਮੈਂ ਘਰੇ ਬੈਠਾ ਸ਼ਾਮ ਨੂੰ, ਅਤੇ ਉਹ ਬਰੈਡਾਂ ਦੇ ਉੱਤੇ ਨਾ ਉਹ
ਗੋਲੀਆਂ ਵੱਟ ਕੇ,
ਨਹੀਂ ਗੋਲੀਆਂ ਨਹੀਂ, ਮੈਂ ਉਹਦੇ ਜਿੱਦਾਂ ਬਣਾਈ ਦੇ ਨਾ ਸੈਂਡਵਿਚ, ਮੈਂ ਇੱਦਾਂ ਉਹਨਾਂ 'ਤੇ ਲਾ ਰਿਹਾ ਸੀ ਬਰੈਡਾਂ 'ਤੇ, ਫਿਰ ਮੈਂ ਬਾਅਦ 'ਚ ਛੋਟੇ ਛੋਟੇ ਪੀਸ ਕਰਕੇ ਰੱਖੂੰਗਾ। ਅਤੇ ਜਾਨੂੰ ਮੇਰਾ ਦਰਵਾਜ਼ਾ ਖੜਕਿਆ, ਉਹਨੇ ਦਿਨੀ ਮੈਂ ਇਕੱਲਾ ਹੀ ਸੀਗਾ, ਹੋਸਟਲ ਤੋਂ ਆਇਆ ਸੀ ਸ਼ਾਮ ਨੂੰ, ਅਤੇ ਮੇਰੇ ਚਾਚੇ ਦਾ ਮੁੰਡਾ ਤੇ ਉਹਨਾਂ ਦੇ ਚਾਚੇ ਦੀ ਭੂਆ ਦਾ ਮੁੰਡਾ ਨਾ ਉਹ ਮੇਰੇ ਹਾਣੀ ਸਨ, ਉਹਨਾਂ ਨੇ ਦੇਖਿਆ ਵੀ ਆ ਗਿਆ ਬਾਈ ਹੈ ਨਾ, ਤੇ ਉਹ ਆ ਗਏ ਬੱਤੀ ਜਾਗਦੇ ਦੇਖਦੇ। ਮੈਂ ਦਰਵਾਜ਼ਾ ਖੋਲਿਆ ਜਾ ਕੇ ਤੇ ਅਸੀਂ ਮੈਂ ਦਰਵਾਜ਼ੇ ਦੇ ਕੁੰਡੇ ਚ ਕੁੰਡਾ ਲਾਉਣ ਲੱਗ ਗਿਆ ਅੰਦਰੋਂ, ਸ਼ਾਮ ਸੀ ਸਰਦੀਆਂ ਦਿਨ ਸੀ, ਤੇ ਉਹ ਆ ਕੇ ਨਾ ਮੰਜੇ ਤੇ ਬਹਿ ਗਏ ਮੇਤੋਂ ਮੂਹਰੇ। ਤੇ ਮੈਂ ਵਾਪਸ ਆਇਆ ਤਾਂ ਉਹਨਾਂ ਨੇ ਨਾ ਜਿਹੜਾ ਚਾਚੇ ਦੀ ਭੂਆ ਦਾ ਮੁੰਡਾ ਸੀ ਨਾ ਸਾਡਾ ਬਿੱਲਾ, ਉਹਨੇ ਹੱਥ ਦੇ ਵਿੱਚ ਬ੍ਰੈਡ ਫੜੀ ਉਹ, ਤੇ ਉਹ ਜਿੱਦਾਂ ਨਾ ਉਹਦੇ ਗਾਚੀ ਵੱਢਣ ਲੱਗਾ
ਹਨਾ। ਤਿਆਰੀ ਸੀ ਉਹਦੀ ਪੂਰੀ,
ਪੂਰੀ ਤਿਆਰੀ ਸੀ ਉਹਦੀ ਵੀ ਇਹ ਆਇਆ ਆ ਪਟਿਆਲੇ ਤੋਂ ਕੋਈ ਨਵੀਂ ਚੀਜ਼ ਲੈ ਕੇ ਆਇਆ, ਵੀ ਆਹ ਕਾਲੇ ਰੰਗ ਦੀ ਤਾਂ ਪਹਿਲੀ ਵਾਰੀ ਮੈਂ ਬਟਰ ਵਗੈਰਾ ਦੇਖਿਆ ਆ। ਤੇ ਉਹ ਮੈਂ ਕਿਹਾ ਉਹ ਰੁਕੋ ਇਹ ਨਾ ਖਾਈ ਹਨਾ, ਤੇ ਉਹ ਕਹਿੰਦਾ ਕੀ ਹੋਇਆ, ਉਹ ਮੈਂ ਕਿਹਾ ਭਰਾਵਾ ਇਹ ਤਾਂ ਚੂਹੇ ਮਾਰ ਦਵਾਈ ਆ, ਕਿਤੇ ਹੋਰ ਕੰਮ ਤੇਰਾ ਹੋ ਚ ਕਹਿੰਦਾ ਫਿਰ ਹੁਣ ਚੂਹੇ ਮਰੂਗੇ, ਜਦ ਮੈਂ ਭੁਲੇਖਾ ਖਾ ਕੇ ਮਤਲਬ ਖਾਣ ਲੱਗਾ ਸੀ ਤਾਂ ਹੁਣ ਚੂਹੇ ਤਾਂ ਨੀ ਬਚਦੇ। ਮੈਂ ਵਾਕਿਆ ਉਹੀ ਗੱਲ ਹੋਈ, ਫਿਰ ਸਾਨੂੰ ਕਈ ਦਿਨ ਲੱਭ ਖੂੰਜਿਆਂ ਖਾਲਿਆਂ ਚੋਂ ਲੱਭਦਿਆਂ ਨੂੰ, ਕਿਉਂਕਿ ਫਿਰ ਮੁਸ਼ਕ ਆਉਣ ਲੱਗ ਜਾਂਦਾ ਨਾ। ਸੋ ਇਹ ਮੇਰਾ ਪਰਸਨਲ ਐਕਸਪੀਰੀਅੰਸ ਸੀ ਜਿਹੜਾ ਮਤਲਬ ਮੈਨੂੰ ਹਜੇ ਤੱਕ ਵੀ ਯਾਦ ਹੈ। ਬਿੱਟਾ ਸਾਹਿਬ ਗੱਲ ਅੱਗੇ ਤੋਰਦੇ ਹਾਂ, ਚਿੰਤਨ ਕਰਦੇ ਹਾਂ, ਪੰਜਾਬ ਦੀ ਸਿਆਸਤ ਦੇ ਬਾਰੇ ਵੀ ਗੱਲ ਕਰਨੀ ਆ, ਕਾਫੀ ਮਗੀ ਹੋਈ ਆ। ਤੇ ਸਾਡੇ ਨਾਲ ਗੌਰਵ ਸ਼ਰਮਾ ਸਾਂਝ ਪਾਉਂਦੇ ਨੇ, ਉਹ ਪੁੱਛਣਾ ਚਾਹੁੰਦੇ ਨੇ ਤੁਹਾਨੂੰ ਕਿ ਸੁਣਨ ਦੇ ਵਿੱਚ ਆਇਆ ਕਿ ਸੁਖਵਾਲ ਖਹਿਰਾ ਸਾਹਿਬ ਹੁਣ ਆਪ ਖੁਦ ਮੁਖਤਿਆਰੀ ਦੀ ਤਲਾਸ਼ ਵਿੱਚ ਕਾਂਗਰਸ ਦੇ ਵਿੱਚ ਜਾ ਰਹੇ ਨੇ, ਇਹਦੇ ਵਿੱਚ ਕਿੰਨੀ ਕੁ ਸੱਚਾਈ ਆ?
ਹਾਂਜੀ ਬਿਲਕੁਲ 100% ਇਹ ਖ਼ਬਰ ਝੂਠੀ ਹੈ।
ਮੈਂ ਕਹਿਣ ਲੱਗੇ 100% ਸੱਚੀ ਹੈ। ਅੱਛਾ
ਨਹੀਂ 100% ਝੂਠੀ ਹੈ। ਗੱਲ ਪਰਸੋਂ ਦੀ ਗੱਲ ਚੱਲ ਰਹੀ ਸੀ, ਪਰਸੋਂ ਅਸਲ ਚ ਨਾ ਜੀ ਸੋਸ਼ਲ ਮੀਡੀਆ ਤੇ ਇੰਨਾ ਕੁ ਗੰਦ ਪੈ ਗਿਆ।
ਅੱਛਾ,
ਗੱਲ ਕੋਈ ਹੋਰ ਹੁੰਦੀ ਹੈ, ਖ਼ਬਰ ਕੋਈ ਹੋਰ ਹੁੰਦੀ ਹੈ, ਉਹਦਾ ਟਾਈਟਲ ਕੋਈ ਹੋਰ ਹੁੰਦਾ, ਉਹਦਾ ਕੰਟੈਂਟ ਕੋਈ ਹੋਰ ਹੁੰਦਾ ਹੈ। ਜਦੋਂ ਤੁਸੀਂ ਕੱਢਦੇ ਹੋ ਵਿੱਚੋਂ ਉਹਨੂੰ ਖੋਲਦੇ ਹੋ, ਉਦੋਂ ਤੁਹਾਨੂੰ ਕੋਈ ਐਡ ਜੀ ਲੱਭ ਜਾਂਦੀ ਹੈ ਉਹਦੇ ਤੋਂ।
ਅੱਛਾ,
ਉਹ ਪਤਾ ਨੀ ਲੱਗਦਾ ਵੀ ਇਹ ਕੀ ਕਰੀਏ ਹੁਣ, ਉਹਦੇ ਬੰਦਾ ਆਪਦੇ ਆਪ ਕੱਚਾ ਹੋਈ ਜਾਂਦਾ ਵੀ ਇਹ ਮੈਂ ਖੋਲ ਕੇ ਬੈਠਾ, ਇਹਨੂੰ ਹੁਣ ਬੰਦ ਕਰਾਂਗੇ ਇਹਨੂੰ। ਮੈਨੂੰ ਬਹੁਤ ਸਾਰੇ ਬੰਦਿਆਂ ਦਾ ਫੋਨ ਵੀ ਆਉਂਦੇ ਆ ਵੀ ਅਸੀਂ ਜੀ ਫਲਾਨਾ ਚੈਨਲ ਦੇਖਣਾ ਬੰਦ ਕਰ ਦਿੱਤਾ, ਫਲਾਨਾ ਸੀ। ਮੈਂ ਕਿਹਾ ਜੀ ਕਿਉਂ? ਉਹ ਕਹਿੰਦੇ ਜੀ ਹੁੰਦਾ ਕੁਛ ਹੋਰ ਹੈ। ਉਹ ਕਹਿੰਦੇ ਇੱਕ ਬੰਦੇ ਨੇ ਮੈਨੂੰ ਬੜੀ ਗੱਲ ਸੁਣੀ ਸੁਣਾਈ, ਕਹਿੰਦੇ ਜੀ ਗੁਲਾਬ ਜਾਮਣ ਦੇ ਵਿੱਚ ਨਾ ਕਹਿੰਦੇ ਬੇਰ ਪਾਇਆ ਹੁੰਦਾ।
ਅੱਛਾ,
ਮੈਂ ਕਿਹਾ ਗੁਲਾਬ ਜਾਮਣ ਚ ਬੇਰ ਕਿਵੇਂ ਪੈ ਜਾਂਦਾ? ਉਹ ਕਹਿੰਦੇ ਜੀ ਉੱਤੋਂ ਤਾਂ ਬੜਾ ਸੋਹਣਾ ਉਹ ਟਾਈਟਲ ਜਿਹਾ ਦੇ ਦਿੰਦੇ ਆ ਵੀ ਬੜਾ ਸੋਹਣਾ ਲੱਗਦਾ ਵੀ ਆਹ ਵਧੀਆ ਵਿੱਚੋਂ ਜਦੋਂ ਚੱਕ ਮਾਰੀ ਦਾ ਤੇ ਕੱਚਾ ਬੇਰ ਹੁੰਦਾ ਉਹ ਵੀ ਹਰਾ।
ਅੱਛਾ,
ਫਿਰ ਸਵਾਦ ਨੀ ਆਉਂਦਾ, ਬੱਕ ਪੱਖਾ ਜਿਹਾ ਹੋ ਜਾਂਦਾ,
ਫਿਰ ਦੰਦ ਵੀ ਖਰਾਬ ਹੋ ਜਾਂਦੇ ਆ ਕਿਉਂਕਿ ਉਹਦੀ ਗਿਟਕ ਦੇ ਵਿੱਚ ਲੱਗਦੇ ਨੇ ਨਾ,
ਕਈ ਕੁਛ ਕਹਿੰਦੇ ਖਰਾਬ ਹੋ ਜਾਂਦਾ, ਫਿਰ ਆਪਦੇ ਆਪ ਨੂੰ ਭੁਲੇਖਾ ਪੈਂਦਾ। ਅਸਲ ਚ ਕੀ ਸੀਗਾ, ਜਦੋਂ ਇਹ ਚੱਲ ਰਹੀ ਸੀ ਨਾ ਜੀ ਗੱਲ ਵੀ ਆਹ ਹੁਣ ਜਦੋਂ ਹੁਣ ਨਵਜੋਤ ਸਿੰਘ ਸਿੱਧੂ ਪ੍ਰਗਟ ਸਿੰਘ ਦਾ ਰੌਲਾ ਪਿਆ, ਉਦੋਂ ਬਾਅਦ ਸੁਰਜੀਤ ਧਮਾਣ ਨੇ ਨਵਾਂ ਪਟਾਕਾ ਪਾਤਾ, ਇਸ ਤੋਂ ਪਹਿਲਾਂ ਜਿਹੜਾ ਸੰਗਤ ਸਿੰਘ ਗਿੱਲ ਜੀ ਆ ਉਹ ਕਰਦੇ ਰਹੇ, ਔਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਹਿ ਦਿੱਤਾ ਕਿ ਮੈਨੂੰ ਬੜਾ ਅੰਦਰ ਦੇ ਦਿਓ, ਮੰਦਰ ਨਾਲ ਜਲਾਲਪੁਰ ਹੋਇਆ, ਇਹ ਸਾਰਿਆਂ ਨੇ ਕਾਫੀ ਇੱਕ ਦੂਜੇ ਦਾ ਜਿਹੜਾ ਕਾਂਗਰਸ ਦਾ ਜਿਹੜਾ ਜਲੂਸ ਕੱਢਿਆ।
ਅੱਛਾ,
ਔਰ ਇਹ ਜਲੂਸ ਅੱਜ ਦਾ ਨੀ ਨਿਕਲਿਆ, ਤੁਹਾਨੂੰ ਯਾਦ ਹੋਣਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਇੱਕ ਵਾਰੀ ਮਨਪ੍ਰੀਤ ਬਾਦਲ, ਪਰਮਿੰਦਰ ਸਿੰਘ ਪਿੰਕੀ, ਆਈ ਜੀ ਬੈਠਾ ਸੀਗਾ, ਤਾਂ ਉਦੋਂ ਕੁਲਬੀਰ ਜੀਰੇ ਨੇ ਸਭ ਤੋਂ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਪੁਲਿਸ ਨਸ਼ਾ ਵਗਾਉਂਦੀ ਹੈ ਤੇ ਪੁਲਿਸ ਹੀ ਮਹੀਨਾ ਲੈਂਦੀ ਹੈ।
ਅੱਛਾ,
ਔਰ ਉਦੋਂ ਬੜੇ ਰੌਲਾ ਪਿਆ ਸੀ, ਬੜੀਆਂ ਵੀਡੀਓ ਵਾਇਰਲ ਹੋਈਆਂ ਸੀ, ਤੇ ਉਦੋਂ ਲੋਕਾਂ ਨੇ ਕਿਹਾ ਸੀਗਾ ਵੀ ਕਾਂਗਰਸ ਦੇ ਵਿੱਚ ਆਪਸੀ ਫੁੱਟ ਹੈ
ਜੀ।
ਲੇਕਿਨ ਉਦੋਂ ਬਾਅਦ ਹੌਲੀ ਹੌਲੀ ਇਹ ਗੱਲ ਉੱਠਦੀ ਨਵਜੋਤ ਸਿੰਘ ਸਿੱਧੂ ਤੋਂ ਬਾਅਦ, ਪ੍ਰਗਟ ਸਿੰਘ ਤੋਂ ਬਾਅਦ, ਹੁਣ ਇਹ ਵੀ ਗੱਲ ਚੱਲਣ ਲੱਗ ਪਈ ਸੀ ਵੀ ਸੁਖਪਾਲ ਸਿੰਘ ਖਹਿਰਾ ਨੂੰ ਇੱਕ ਦੋ ਦਿਨਾਂ ਦੇ ਵਿੱਚ ਜੀ ਹਰੀਸ਼ ਰਾਵਤ ਦੀ ਗੱਲ ਹੋ ਗਈ ਹੈ, ਤੇ ਹਰੀਸ਼ ਰਾਵਤ ਦੇ ਰਾਹੀਂ ਸੁਖਪਾਲ ਖਹਿਰਾ ਬੜੀ ਛੇਤੀ ਚਲਾ ਜਾ ਰਿਹਾ। ਇਦੋਂ ਪਹਿਲਾਂ ਵੀ ਗੱਲ ਆਈ ਸੀ, ਇਹ ਤੁਹਾਨੂੰ ਯਾਦ ਹੋਣਾ 3-4 ਮਹੀਨੇ ਪਹਿਲਾਂ ਵੀ ਗੱਲ ਆਈ।
ਹਾਂਜੀ ਬਿੱਟਾ ਸਾਹਿਬ, ਕੱਲ ਵੀ ਕੁਐਸਚਨ ਆਇਆ ਸੀਗਾ ਵੀ ਜਿਹੜਾ ਕਾਂਗਰਸ ਦੇ ਕਾਟੋ ਕੋਲੇ ਇਸ ਬਾਰੇ ਗੱਲਬਾਤ ਕੀਤੀ ਜਾਵੇ। ਖੈਰ ਆਪਾਂ ਉਹੀ ਕਰ ਰਹੇ ਹਾਂ ਤੇ ਉਹਨਾਂ ਨੂੰ ਦੱਸ ਦੇਵਾਂਗੇ ਧਿਆਨ ਨਾਲ ਸੁਣ ਕੇ ਹੁਣ ਕੀ ਹੋਇਆ ਤੇ ਕੀ ਹੋ ਰਿਹਾ ਜੀ। ਕੈਰੀ ਓਨ।
ਬਿਲਕੁਲ, ਸੁਖਪਾਲ ਖਹਿਰਾ ਨਹੀਂ ਜਾ ਰਹੇ ਜੀ ਕਾਂਗਰਸ ਚ, ਹਾਲੇ ਤੱਕ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਵਿਚਾਰ ਨਹੀਂ ਗਾ
ਜੀ।
ਕੱਲ ਮੇਰੀ ਉਹਨਾਂ ਦੇ ਨਾਲ ਗੱਲ ਹੋਈ ਹੈ, ਨਿੱਜੀ ਤੌਰ ਤੇ ਉਹਨਾਂ ਦੇ ਪੀਏ ਨਾਲ ਵੀ ਗੱਲ ਹੋਈ ਹੈ। ਮੈਂ ਉਹਨਾਂ ਨੂੰ ਪੁੱਛਿਆ ਸੀ, ਮੈਂ ਕਿਹਾ ਜੀ ਹੁਣ ਫਿਰ ਕਿਹੜਾ ਘਰ ਜਾਣਾ ਆਪਾਂ, ਹੁਣ ਕੀ ਕਰਨਾ? ਉਹ ਕਹਿੰਦੇ ਜੀ ਉਹੀ ਘਰ ਹੈ ਜਿੱਥੇ ਪਹਿਲਾਂ ਹੈਗੇ ਸੀ। ਮੈਂ ਕਿਹਾ ਸ਼ਾਇਦ ਘਰ ਬਦਲਣਾ ਹੋਵੇ, ਨਵਾਂ ਲੈਣਾ ਹੋਵੇ, ਘੱਟ ਕਿਰਾਏ ਵਾਲਾ ਮਿਲਦਾ ਹੋਵੇ। ਕਹਿੰਦੇ ਨਹੀਂ ਹਾਲੇ ਨੀ, ਹਜੇ ਕੋਈ ਐਸੀ ਗੱਲ ਨੀ ਗੀ, ਹਾਲੇ ਤਾਂ ਮੇਰਾ ਫੋਕਸ ਜਿਹੜਾ ਕਿਸਾਨੀ ਅੰਦੋਲਨ ਤੇ ਹੀ ਹੈ, ਕਿਉਂਕਿ ਨਵਰੀਤ ਜਿਹੜੇ ਦੀ ਜਾਨ ਚਲੀ ਗਈ, ਨਵਰੀਤ ਦੇ ਕੇਸ ਦੇ ਵਿੱਚ ਸੁਖਪਾਲ ਖੇਰਾ ਕਾਫੀ ਇਨਵੋਲਵ ਹੋਏ ਨੇ, ਨਵਰੀਤ ਦੇ ਦਾਦੀ ਜਿਹੜੇ ਡਿਬਡਵਾ ਹਰਦੀਪ ਸਿੰਘ ਡਿਬਡਵਾ ਉਹ ਕਾਫੀ ਲੰਬੇ ਸਮੇਂ ਤੋਂ ਲੱਗੇ ਹੋਏ ਨੇ। ਲੇਕਿਨ ਜਿਹੜੇ ਹੁਣ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ ਉਹਦੇ ਲਈ ਤਾਂ ਵੈਸੇ ਤਾਂ ਪਤਾ ਲੱਗ ਹੀ ਗਿਆ ਬਹੁਤੇ ਲੋਕਾਂ ਨੂੰ ਕਿ ਹੁਣ ਇਹਨਾਂ ਨੂੰ ਸਮਝੌਤਾ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦੀ ਔਰ ਨਵਜੋਤ ਸਿੰਘ ਸਿੱਧੂ ਦੀ, ਪ੍ਰਗਟ ਸਿੰਘ ਦੀ, ਸੁਖਜਿੰਦਰ ਰੰਧਾਵਾ ਦੀ। ਇਹਦੇ ਲਈ ਹਾਈਕਮਾਂਡ ਬੜੀ ਵਧੀਆ ਜੀ, ਮੈਨੂੰ ਨਾ ਮੈਂ ਬੜਾ ਹੈਰਾਨ ਹੁੰਦਾ ਇਹੋ ਜਿਹੀ ਹਾਈਕਮਾਂਡ ਹੋਣੀ ਚਾਹੀਦੀ ਹੈ ਕਾਂਗਰਸ ਦੀ।
ਅੱਛਾ ਕਿੱਦਾਂ?
ਜਦੋਂ ਪੂਰੇ ਜੁੱਤੋ ਜੁੱਤੀ ਹੋਲੇ ਲੋਕ ਇੱਕ ਦੂਜੇ ਨੂੰ ਗਾਲੋ ਗਾਲੀ ਹੋ ਗਏ,
ਜਿਵੇਂ
ਪੰਜਾਬੀ ਚ ਕਹਿੰਦੇ ਹੁੰਦੇ ਆ ਵੀ ਉਹਨਾਂ ਨੇ ਪੂਰੀਆਂ ਇੱਕ ਦੂਜੇ ਦੀਆਂ
ਜੁੰਡੋ ਜੁੰਡੀ ਹੋ ਗਏ,
ਮਤਲਬ ਛਿੱਲ ਲਾੜੀ, ਉਦੋਂ ਕਹਿੰਦੇ ਵੀ ਅੱਛਾ ਤੁਹਾਡਾ ਰੌਲਾ ਹੈ ਕੋਈ, ਸਾਨੂੰ ਤਾਂ ਹੁਣ ਪਤਾ ਲੱਗਿਆ ਅੱਛਾ ਤੁਹਾਡਾ ਰੌਲਾ ਹੈ। ਉਹਦੇ ਚ ਰੌਲਾ ਨੀ ਸਾਡਾ, ਤਾਂ ਸਾਡਾ ਤਾਂ ਬੜਾ ਕਲੇਸ਼ ਹੈ,
ਸਾਡਾ ਤਾਂ ਬਹੁਤ ਰੌਲਾ।
ਅੱਛਾ ਕਲੇਸ਼ ਤੁਹਾਡਾ, ਅੱਛਾ ਤੁਹਾਡਾ ਕਲੇਸ਼ ਹੈ, ਸਮਝਿਆ ਕਿਤੇ ਬੀਜੇਪੀ ਦਾ ਜਾਂ ਅਕਾਲੀਆਂ ਦਾ ਹੀ ਆ, ਲੇਕਿਨ ਤੁਹਾਡਾ ਕਲੇਸ਼। ਮੈਨੂੰ ਉਹ ਦਿਨ ਵੀ ਯਾਦ ਹੈ ਜਸਵੀਰ ਸਿੰਘ ਟਿੰਪਾ, ਉਹਨਾਂ ਦੀ ਮਦਰ ਦੀ ਵੀ ਡੈਥ ਹੋ ਗਈ ਪਰਸੋਂ। ਜਸਵੀਰ ਸਿੰਘ ਟਿੰਪਾ ਜਿਹੜੇ ਮੈਂਬਰ ਨੇ, ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਦੇ, ਤੇ ਗੁਰਜੀਤ ਔਜਲਾ, ਕੁਲਵੀਰ ਜੀਰਾ ਤੇ ਰਵਨੀਤ ਪਿੱਟੂ, ਇਹ ਸਾਰੇ ਜਾਣੇ ਉੱਥੇ ਬੈਠੇ ਜੰਤਰ ਮੰਤਰ। ਤੇ ਇੱਕ ਦਿਨ ਪਹਿਲਾਂ ਮੈਨੂੰ ਕਿਸੇ ਮੈਂਬਰ ਪਾਰਲੀਮੈਂਟ, ਸਾਬਕਾ ਮੈਂਬਰ ਪਾਰਲੀਮੈਂਟ ਨੇ ਬੁਲਾਇਆ ਸੀ ਆਪਣੇ ਘਰ, ਉਹ ਨੌਰਥ ਐਵਨਿਊ ਚ ਰਹਿੰਦਾ। ਤੇ ਮੈਂ ਇਹਨਾਂ ਨੂੰ ਦੱਸਿਆ, ਮੈਂ ਕਿਹਾ ਜੀ ਇੱਥੇ ਨਾ ਪੰਜਾਬ ਦੇ ਸਾਡੇ ਐਮ ਪੀ ਤੇ ਐਮ ਐਲ ਏ ਬੈਠੇ ਹੈ ਆਪਣੇ ਜੰਤਰ ਮੰਤਰ ਦੇ ਧਰਨੇ ਤੇ ਬੈਠੇ।
ਅੱਛਾ।
ਤੇ ਮੈਨੂੰ ਕਹਿੰਦੇ ਵੀ ਕਿੰਨੇ ਕੁ ਜਾਣੇ ਹੁੰਦੇ ਆ? ਮੈਂ ਕਿਹਾ 10-15 ਜਾਣੇ ਹੁੰਦੇ ਆ, ਗਨਮੈਨ ਲਾ ਕੇ ਕੋਈ, ਮੈਂ ਕਿਹਾ ਮੇਰੇ ਆ ਜਾਂਦਾ ਕੋਈ ਮਿਲਣ, ਕੋਈ ਹੋਰ ਆ ਜਾਂਦਾ। ਕਹਿੰਦੇ ਕੱਲ ਨੂੰ ਮੈਂ ਲੰਚ ਲੈ ਕੇ ਆਊਂਗਾ ਉਹਨਾਂ ਲਈ।
ਅੱਛਾ।
ਮੈਂ ਕਿਹਾ ਜੀ ਠੀਕ ਹੈ ਆ ਜਾਓ।
ਅੱਛਾ।
ਮੈਂ ਕਿਹਾ ਮੈਂ ਉਹਨਾਂ ਨੂੰ ਦੱਸ ਦੂੰਗਾ। ਤਾਂ ਉੱਥੇ ਜਦੋਂ ਪਹੁੰਚਿਆ ਉਹ ਲੰਚ ਲੈ ਕੇ,
ਅੱਛਾ,
ਤਾਂ ਉਹ ਬੜਾ ਹੈਰਾਨ ਹੋਇਆ। ਕਹਿੰਦਾ ਉਹ ਜਦੋਂ ਸਾਰਿਆਂ ਨੇ ਕਿਹਾ ਲੰਚ ਬੜਾ ਵਧੀਆ, ਡਿੰਪਾ ਬਿੱਟੂ ਜੀਰਾ ਕਹਿੰਦੇ ਲੰਚ ਬੜਾ ਵਧੀਆ, ਉਹ ਕਹਿੰਦੇ ਵੀ ਮੈਨੂੰ ਤਾਂ ਰਾਤ ਭਾਈ ਸਾਹਿਬ ਮਿਲੇ ਸੀਗੇ ਮੇਰਾ ਨਾਂ ਲੈ ਕੇ, ਵੀ ਇਹਨਾਂ ਨੇ ਦੱਸਿਆ, ਮੈਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਬੈਠੇ ਹੋ।
ਅੱਛਾ।
ਤੇ ਉਹ ਉੱਚੀ ਉੱਚੀ ਹੱਸ ਪਏ ਸਾਰੇ ਜਾਣੇ।
ਅੱਛਾ।
ਉਹ ਕਹਿੰਦਾ ਹੱਸਦੇ ਕਿਉਂ ਆ ਯਾਰ, ਕੀ ਗੱਲ ਹੈ? ਉਹ ਕਹਿੰਦਾ ਜੀ ਬਾਬੂ ਜੀ ਗੱਲ ਪਤਾ ਕੀ ਹੈ, ਤੁਸੀਂ ਤਾਂ ਹੁਣ ਸਾਬਕਾ ਐਮ ਪੀ ਹੋ, ਤੁਹਾਨੂੰ ਤਾਂ ਕੀ ਪਤਾ ਲੱਗਣਾ ਸੀ, ਇੱਥੇ ਤਾਂ ਮੌਜੂਦਾ ਮੌਜੂਦਾ ਐਮ ਪੀਆਂ ਨੂੰ ਨੀ ਪਤਾ ਲੱਗਿਆ। ਉਹ ਕਹਿੰਦੇ ਉਹ ਕਿਵੇਂ? ਮੈਂ ਕਿਹਾ ਵੀ ਇਹ ਦੱਸੋ, ਦੱਸੋ ਗੱਲ ਵੀ ਆਹ ਕੀ ਗੱਲ ਹੈ। ਉਹ ਕਹਿੰਦੇ ਵੀ ਪ੍ਰਿਯੰਕਾ ਗਾਂਧੀ ਨੇ ਨੂੰ ਪਤਾ ਲੱਗਿਆ ਤੇ ਪ੍ਰਿਯੰਕਾ ਗਾਂਧੀ ਨੇ ਇਹਨਾਂ ਨੂੰ ਬੁਲਾਇਆ ਸਾਰਿਆਂ ਨੂੰ।
ਅੱਛਾ।
ਵੀ ਆਓ ਤੁਹਾਨੂੰ ਚਾਹ ਪਿਲਾਉਣੇ ਆ। ਪ੍ਰਿਯੰਕਾ ਗਾਂਧੀ ਨੇ, ਇਹ ਆਫੀਸ਼ਲੀ ਗੱਲ ਹੈ, ਪ੍ਰਿਯੰਕਾ ਗਾਂਧੀ ਨੇ ਉਹਨਾਂ ਨੂੰ ਬੁਲਾਇਆ, ਉਹਦੇ ਚ ਰਵਨੀਤ ਸਿੰਘ ਬਿੱਟੂ ਗਿਆ, ਕੁਲਵੀਰ ਸਿੰਘ ਜੀਰਾ ਗਿਆ, ਔਜਲਾ ਸਾਹਿਬ ਉੱਧਰ ਹੈ ਨੀ ਸੀਗੇ, ਗੁਰਜੀਤ ਔਜਲਾ, ਤੇ ਡਿੰਪਾ ਭਾਜੀ ਚਲੇ ਗਏ, ਤੇ ਡਿੰਪਾ ਭਾਜੀ ਦੇ ਨਾਲ ਇੱਕ ਬੰਦਾ ਹੋਰ ਹੁੰਦਾ ਰਾਜਪ੍ਰੀਤ ਲੱਕੀ, ਜਿਹੜਾ ਵਾਈਸ ਚੇਅਰਮੈਨ ਹੈ ਸੀਵਰੇਜ ਬੋਰਡ ਦਾ।
ਅੱਛਾ।
ਤੇ ਇੱਕ ਉੱਥੇ ਕਰਨਲ ਵੜੈਚ ਕਈ ਵਾਰੀ ਆ ਜਾਂਦੇ, ਉਹ ਦਿੱਲੀ ਦੇ ਰਹਿਣ ਵਾਲੇ ਆ, ਤੇ ਇੱਕ ਉੱਥੇ ਅੰਕਲ ਸਤਿੰਦਰ ਹੈਗੇ ਨੇ, ਉਹ ਕਈ ਵਾਰੀ ਫਲ ਫਰੂਟ ਲੈ ਆਉਂਦੇ ਨੇ, ਉਹ ਵੀ ਬੜੇ ਇੰਟੈਲੀਜੈਂਟ ਬੰਦੇ ਆ, ਤੇ ਉਹ ਵੀ ਨਾਲ ਚਲੇ ਗਏ। ਤੇ ਪ੍ਰਿਯੰਕਾ ਨੇ ਉਹਨਾਂ ਨੂੰ ਚਾਹ ਚੁੱਪ ਲਾਈ, ਤੇ ਪ੍ਰਿਯੰਕਾ ਕਹਿੰਦੀ ਵੀ ਮੁਝੇ ਤੋਂ ਬੜੀ ਹੈਰਾਨੀ ਹੋਈ ਕਿ ਹਮਾਰੇ ਜੋ ਪੀਪੀਸੀ ਕੇ ਪ੍ਰੈਜ਼ੀਡੈਂਟ ਹੈ ਸੁਨੀਲ ਜਾਖੜ ਬਾਰੇ ਗੱਲ ਕਰੀ, ਤੋ ਉਹਨਾਂ ਨੇ ਮੇਰੇ ਕੋਲ ਬਤਾਇਆ ਕਿ ਹਮਾਰੇ ਮੈਂਬਰ ਪਾਰਲੀਮੈਂਟ ਇਧਰ ਜੰਤਰ ਮੰਤਰ ਪੇ ਕਿਸਾਨ ਅੰਦੋਲਨ ਕੇ ਪਕਸ਼ ਮੇ ਧਰਨੇ ਪੇ ਬੈਠੇ ਹੈ, ਤੇ ਕਹਿੰਦਾ ਅਸੀਂ ਮੱਥੇ ਤੇ ਹੱਥ ਮਾਰੀਏ ਵੀ ਸਾਡਾ ਪ੍ਰਧਾਨ ਉਹ ਤੁਹਾਨੂੰ ਦੱਸੀ ਜਾਂਦਾ, ਤੇ ਤੁਹਾਡੀ ਸੀ ਆਈ ਡੀ ਕਿੱਧਰ ਜਾਂਦੀ ਹੈ, ਜਿਹੜੇ ਤੁਹਾਡੇ ਖੱਬੇ ਸੱਜੇ ਬੰਦੇ ਹੈ ਉਹ ਕੀ ਕਰਦੇ ਹੈ? ਉਹ ਕਹਿੰਦੇ ਜੀ ਸਾਨੂੰ ਬੜੀ ਹੈਰਾਨੀ ਹੋਈ। ਫਿਰ ਉਦੋਂ ਬਾਅਦ ਉਹਨਾਂ ਨੇ, ਪ੍ਰਿਯੰਕਾ ਨੇ ਕਿਹਾ ਵੀ ਮੈਂ ਤੁਹਾਡੇ ਲਈ ਨਾ ਖਾਣਾ ਭੇਜਣਾ ਚਾਹੁੰਦੀ ਹਾਂ।
ਅੱਛਾ।
ਤਾਂ ਫਿਰ ਉਹਨੇ ਇੱਕ ਦਿਨ ਖਾਣਾ ਵੀ ਭੇਜਿਆ ਉਹਨਾਂ ਨੂੰ।
ਠੀਕ।
ਸੋ ਕਾਂਗਰਸ ਦਾ ਤਾਂ ਇਹ ਹਾਲ ਹੈ ਜੀ ਵੀ ਦਿੱਲੀ ਦੇ ਵਿੱਚ ਬੈਠੇ ਬੰਦਿਆਂ ਦਾ ਦਿੱਲੀ ਵਾਲਿਆਂ ਨੂੰ ਨਹੀਂ ਪਤਾ ਇਹਦਾ ਮਤਲਬ ਕੀ ਹੈ। ਇਹਦਾ ਮਤਲਬ ਇਹ ਹੈ ਕਿ ਕਾਂਗਰਸ ਹਾਈਕਮਾਂਡ ਦੇ ਆਸੇ ਪਾਸੇ ਜਿਹੜੀਆਂ ਵੀ ਕੰਨ ਅੱਖ ਨੱਕ ਨੇ, ਜਾਂ ਜੇ ਤੁਹਾਡੇ ਸੱਜੇ ਖੱਬੇ ਬੰਦੇ ਨੇ, ਤੇ ਜੇ ਮੈਨੂੰ ਕੋਈ ਤਕਲੀਫ ਆ ਉਹ ਤੁਹਾਡੇ ਤੱਕ ਉਹ ਪਹੁੰਚਣ ਹੀ ਨਾ ਦੇਣ, ਤਾਂ ਮੇਰੀ ਤਕਲੀਫ ਕਿਵੇਂ ਹੱਲ ਹੋਊਗੀ? ਤੁਸੀਂ ਅੰਦਾਜ਼ਾ ਲਾ ਲਓ। ਤੇ ਅਸੀਂ ਗੱਲਾਂ ਕਰਦੇ ਹਾਂ ਕਿ ਅਸੀਂ ਨਵੀਂ ਜਿਹੜੀ ਸਰਕਾਰ ਸਾਡੀ 2024 ਦੇ ਵਿੱਚ ਆਉਣੀ ਹੈ ਤੇ ਅਸੀਂ ਪ੍ਰਧਾਨ ਮੰਤਰੀ ਬਣਨਾ, ਗੱਲਾਂ ਅਸੀਂ ਇਹ ਕਰਦੇ ਹਾਂ।
ਹਾਈ ਕਮਾਂਡ ਦੇ ਬਣ ਵੀ ਸਕਦੇ ਨੇ ਇਧਰੋਂ ਪੰਜਾਬ ਤੋਂ, ਕਿਉਂਕਿ ਉਹਨਾਂ ਦਾ ਤਾਂ
ਬਿਲਕੁਲ
ਕਮਿਊਨੀਕੇਸ਼ਨ, ਉਹਨਾਂ ਦਾ ਕਮਿਊਨੀਕੇਸ਼ਨ ਦਾ ਟੋਟਲ ਬ੍ਰੇਕਡਾਊਨ ਨਹੀਂ ਹੋਇਆ ਆਪਸ ਚ।
ਬਿਲਕੁਲ ਲੱਗਦਾ ਤੇ ਇਹੀ ਹੈ ਨਾ ਜੀ। ਉਹ ਕਹਿੰਦੇ ਜੀ, ਮੈਂ ਕਿਹਾ ਜੀ ਫਿਰ ਇਹਨਾਂ ਨੂੰ ਸਮਝਾਇਆ ਕਰੋ ਤੁਸੀਂ। ਉਹ ਕਹਿੰਦੇ ਜੀ ਪਤਾ ਕੀ ਹੈ, ਦਿੱਲੀ ਵਾਲੇ ਨਾ, ਦਿੱਲੀ ਵਾਲੇ ਇਹ ਸਮਝਦੇ ਹੈ ਕਿ ਪੰਜਾਬ ਦੇ ਵਿੱਚ ਤਾਂ ਜਿਹੜਾ ਇੱਕ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਅਸੀਂ ਕਿਸੇ ਨੂੰ ਬਦਲ ਦਈਏ ਤਾਂ ਸਾਡੇ ਪੈਰ ਨਹੀਂ ਰੱਖਦੇ।
ਬਿੱਟਾ ਸਾਹਿਬ, ਅਕਸਰ ਮੈਂ ਹੁਣ ਚਲੋ ਇੱਥੇ ਗੁਰੂ ਘਰ ਜਾਂਦਾ, ਲੋਕਾਂ ਨੂੰ ਮਿਲਦੇ ਹਾਂ ਅਸੀਂ ਇੱਕ ਦੂਜੇ ਨੂੰ ਆਪਸ ਚ ਮਿਲੀਦਾ ਪਰਸਨਲੀ ਤੌਰ ਤੇ, ਤੇ ਉਹ ਕਿਉਂਕਿ ਚਲੋ ਮੀਡੀਆ ਦੇ ਨਾਤੇ ਨਾਲ ਜੁੜੇ ਹੋਣ ਨਾਤੇ ਉਹ ਸਾਨੂੰ ਮੈਨੂੰ ਨਾ ਇੱਕੋ ਹੀ ਸਵਾਲ ਪੁੱਛਦੇ ਨੇ, ਮਤਲਬ ਜਿਹੜਾ ਸਮਰਾਈਜ਼ ਮੈਂ ਕਰ ਦਿੰਦਾ, ਤੁਸੀਂ ਵੀ ਮੈਨੂੰ ਉਹਦਾ ਹੀ ਸਮਰਾਈਜ਼ ਆਨਸਰ ਦਿਓ। ਉਹ ਪੁੱਛਦੇ ਨੇ ਸਿੱਧੂ ਦਾ ਬਣੂ ਕੁਛ, ਮਤਲਬ ਇਹ ਇੰਨਾ ਕੀ ਹੁੰਦਾ ਕੁਐਸਚਨ, ਐਤਕੀ ਸਿੱਧੂ ਦਾ ਬਣੂ ਕੁਛ?
ਤੁਸੀਂ ਕਈ ਵਾਰੀ ਸਿੱਧੂ ਦੀ ਗੱਲ ਕਈ ਵਾਰੀ ਕਰ ਚੁੱਕੇ ਆ। ਸਿੱਧੂ ਦਿੱਲੀ ਖੜਾ, ਤੁਸੀਂ ਅੰਦਾਜ਼ਾ ਲਓ ਸਿੱਧੂ ਦਿੱਲੀ ਖੜਾ ਹੈ ਤੇ ਕੋਲੇ ਦੋ MLA ਖੜੇ ਆ, ਮੈਂ ਨਾਂ ਵੀ ਲੈ ਦਿੰਦਾ, ਕੁਲਵੀਰ ਜੀਰਾ ਖੜਾ ਹੈ, ਗੁਰਪ੍ਰੀਤ ਜੀਪੀ ਖੜਾ ਹੈ, ਤੇ ਉਹ ਖੜੇ ਨੂੰ ਮਤਲਬ ਨਵਜੋਤ ਸਿੱਧੂ ਇਹਨਾਂ ਨੂੰ ਕਹਿੰਦਾ ਵੀ ਬੱਲੇ ਵੀ ਮਿੱਤਰੋ, ਬੜਾ ਹੀ ਕਾਇਮ ਬੰਦੇ ਆ ਤੁਸੀਂ, ਬੜੇ ਧਰਨੇ ਲਾਉਣੇ ਆ, ਤੁਹਾਡੇ ਵਰਗੇ ਬੰਦੇ ਚਾਹੀਦੇ ਆ, ਤੇ ਅੱਗੋਂ ਦੋਨੇ ਜਣੇ ਹੱਸ ਪੈਂਦੇ ਆ ਉੱਚੀ ਉੱਚੀ, ਇੱਧਰ ਉੱਧਰ ਦੇਖਦੇ ਆ, ਪਹਿਲਾਂ ਵੀ ਕੋਈ ਦੇਖਦਾ ਨੀ ਰਿਹਾ। ਉਹ ਕਹਿੰਦੇ ਵੀ ਅਸੀਂ ਤਾਂ ਕਾਇਮ ਹੈ, ਤੂੰ ਕਾਇਮ ਰਹੀ, ਤੂੰ ਸਾਡਾ ਫੋਨ ਹੀ ਚੱਕ ਲਈ, ਜੇ ਸਾਨੂੰ ਕਿਤੇ ਲੋੜ ਪੈ ਗਈ ਸਾਡਾ ਟੈਲੀਫੋਨ ਹੀ ਚੱਕ ਲਈ, ਤੂੰ ਵੀ ਇਕੱਲਾ ਕਹਿੰਦਾ ਗੱਲਾਂ ਹੀ ਮਾਰਦਾ
ਰਹਿੰਦਾ,
ਐਵੇਂ ਥਾਪਾ ਮਾਰਦਾ ਰਹਿੰਦਾ, ਜਦੋਂ ਸਾਨੂੰ ਲੋੜ ਹੁੰਦੀ ਉਦੋਂ ਤੂੰ ਨੀ ਆਉਂਦਾ। ਸੋ ਇਸ ਕਰਕੇ ਸਿੱਧੂ ਦਾ ਇਹੀ ਬਣੂਗਾ, ਸਿੱਧੂ ਤੇ ਕੋਈ ਯਕੀਨ ਨੀ ਕਰਦਾ, ਸਿੱਧੂ ਦਾ ਕਾਂਗਰਸ ਦਾ ਵੀ ਨੀ ਯਕੀਨ ਕਰਦਾ। ਉਹ ਕਹਿੰਦਾ ਜੀ ਇਹ ਬੰਦਾ ਕਿਵੇਂ ਹੈ, ਕਹਿੰਦਾ ਜੀ ਬੰਦਾ ਬੜਾ ਇਮਾਨਦਾਰ, ਕਹਿੰਦਾ ਕੰਮ ਕਿਤੇ ਕਦੇ ਕਰਦਾ, ਕਹਿੰਦਾ ਜੀ ਕੰਮ ਘੁੰਮ ਨੀ ਕਰਦਾ, ਬੰਦਾ ਇਮਾਨਦਾਰ ਹੈ, ਕਹਿੰਦਾ ਇਮਾਨਦਾਰ ਕੀ, ਕਹਿੰਦਾ ਮੌਕਾ ਹੀ ਨੀ ਮਿਲਿਆ ਨੂੰ। ਜੇ ਸਿੱਧੂ ਨੂੰ 200 ਹੋਰ ਮੌਕਾ ਮਿਲ ਜਾਂਦਾ, ਹੁਣ ਹੀ ਤੁਸੀਂ ਦੇਖੋ ਵੀ ਉਹ ਬਿਲਡਰਾਂ ਦੇ ਜਿਹੜੇ ਹੈ LOC ਕੱਢੇ ਬੈਠੇ ਆ, ਜੀਰਕਪੁਰ ਦੇ ਇੱਕ ਬਿਲਡਰ ਜਿਹੜਾ ਦੱਸੀ ਜਾਂਦਾ, ਉਹ ਕਹਿੰਦਾ 50-50 ਲੱਖ ਰੁਪਏ ਦੇ ਚੈੱਕ ਮੈਂ ਦੋ ਦਿੱਤੇ ਆ, ਤੇ ਉਹ ਕਹੀ ਜਾਂਦਾ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨੇ ਉਹਦੇ ਨਾਮ ਤੇ ਉਹਨੇ ਕੈਸ਼ ਕਰਾਏ ਜਾਂ ਨਹੀਂ ਕਰਾਏ, ਤਾਂ ਚਲੋ ਜਾਂਚ ਦਾ ਵਿਸ਼ਾ ਹੈਗਾ। ਸੋ ਹਾਲਾਤ ਪਤਾ ਕੀ ਹੈ ਜੀ, ਨਵਜੋਤ ਸਿੰਘ ਸਿੱਧੂ ਦੇਖਣ ਨੂੰ ਬੜਾ ਸੋਹਣਾ ਲੱਗਦਾ, ਸਾਨੂੰ ਚਿਹਰਾ ਉਹਦਾ ਬੜਾ ਸੋਹਣਾ ਲੱਗਦਾ, ਗੱਲਾਂ ਬੜੀਆਂ ਸੋਹਣੀਆਂ ਕਰਦਾ, ਪਰ ਲੋਕਾਂ ਨੇ ਗੱਲਾਂ ਨਾਲ ਕੁਛ ਨੀ ਕਰਨਾ, ਲੋਕਾਂ ਨੂੰ ਕੰਮ ਚਾਹੀਦਾ। ਮੈਨੂੰ ਯਾਦ ਹੈ ਜਗਮੀਤ ਸਿੰਘ ਬਰਾੜ ਜਦੋਂ ਮੈਂਬਰ ਪਾਰਲੀਮੈਂਟ ਹੁੰਦਾ ਸੀ ਤੇ ਉਹਦੇ ਕੋਲ ਕਿਸੇ ਨੇ ਕਹਿਣਾ ਵੀ ਸਾਡੇ ਮੁੰਡੇ ਨੂੰ ਜੀ ਥਾਣੇਦਾਰ ਕੁੱਟੀ ਜਾਂਦਾ ਹੈ, ਤੇ ਤੁਸੀਂ ਦੱਸੋ ਵੀ ਕੋਈ ਹੱਲ ਕਰੋ, ਤਾਂ ਉਹਨਾਂ ਨੇ ਕਹਿਣਾ ਵੀ ਮੈਂ DIG ਨੂੰ ਫੋਨ ਕਰ ਦਿੰਦਾ। ਜੇ ਕਿਸੇ ਨੇ ਕਹਿਣਾ ਵੀ ਮੇਰਾ ਕੰਮ ਹੈ BDO ਦਫ਼ਤਰ ਤੇ, ਉਹਨਾਂ ਨੇ ਕਹਿਣਾ ਮੈਂ ਡਾਇਰੈਕਟਰ ਨੂੰ ਫੋਨ ਕਰ ਦਿੰਦਾ, ਤੇ ਲੋਕਾਂ ਨੇ ਕਹਿਣਾ ਵੀ ਥਾਣੇਦਾਰ ਤਾਂ ਹੁਣ ਕੁੱਟੀ ਜਾਂਦਾ ਮੁੰਡੇ ਨੂੰ, ਜਦੋਂ ਤੂੰ DIG ਨੂੰ ਫੋਨ ਕਰੇਗਾ ਉਹ SSP ਨੂੰ ਕਰੂਗਾ, SSP DSP ਨੂੰ ਕਰੂਗਾ, DSP ਥੱਲੇ ਥਾਣੇ ਵਾਲੇ ਨੂੰ ਕਰੂਗਾ ਕਿ ਨਹੀਂ ਕਰੂਗਾ, ਅਸੀਂ ਤਾਂ 10,000 ਰੁਪਏ ਦੇ ਕੇ ਮੁੰਡਾ ਛੁਡਾ ਲਿਆਉਣੇ ਆ, ਤੇਰੇ ਤੋਂ ਅਸੀਂ ਕੀ ਕਰਾਉਣਾ, ਤੈਨੂੰ ਵੋਟਾਂ ਕਦੇ ਹੱਸੇ ਪਾਈਆਂ, ਤੇਰੇ ਮਗਰ ਕਿਉਂ ਜੁੱਤੀਆਂ ਤੜਾਈਆਂ ਅਸੀਂ। ਲੋਕ ਤਾਂ ਅੱਜ ਕੱਲ ਤੁਰਤ ਕੰਮ ਭਾਲਦੇ ਆ, ਤੇ ਲੋਕਾਂ ਦੇ ਕੰਮ ਵੀ ਤੁਰਤ ਹੋਣੇ ਚਾਹੀਦੇ,
ਹੁੰਦੇ ਵੀ ਆ। ਔਰ ਜਿਹੜੇ ਵਧੀਆ MLA ਆ, ਜਿਹੜੇ ਵਧੀਆ ਲੀਡਰ ਨੇ ਨਾ, ਜਿਹਨਾਂ ਨੂੰ ਅਸਲ ਚ ਪੋਲਿਟਿਕਸ ਦਾ ਪਤਾ, ਉਹ ਕਰਦੇ ਵੀ ਨੇ, ਇੱਦਾਂ
ਕਰਦੇ ਵੀ ਆ। ਸੁਖਬੀਰ ਬਾਦਲ ਨੂੰ ਲੋਕ ਕਿਉਂ ਚੰਗਾ ਸਮਝਦੇ ਆ, ਸੁਖਬੀਰ ਬਾਦਲ ਪਹਿਲੇ ਦਿਨ ਕਹਿ ਦਿੰਦਾ ਵੀ ਜੇ ਮੇਰੀ ਸਰਕਾਰ ਆ ਗਈ, ਕੁੰਡੀਆਂ ਲਾਇਓ ਜਿੰਨੀਆਂ ਮਰਜ਼ੀ, ਬਿਜਲੀ ਜਿੰਨੀ ਮਰਜ਼ੀ ਚੋਰੀ ਕਰਿਓ, ਕਿਸੇ ਨਾਕੇ ਤੇ ਤੁਹਾਨੂੰ ਕੋਈ ਪੁਲਿਸ ਨੀ ਰੋਕੂ।
ਇਹੀ ਤਾਂ ਆਪਾਂ ਚਾਹੁੰਦੇ ਆ,
ਅਸੀਂ ਚਾਹੁੰਦੇ ਹੀ ਹੈ ਜੀ, ਅਸੀਂ ਆਦਤ ਸਾਨੂੰ ਇਹ ਪੈ ਗਈ। ਹੁਣ ਕਈ ਵਾਰੀ ਮੈਨੂੰ ਯਾਦ ਹੈ ਜਗਮੀਤ ਸਿੰਘ ਬਰਾੜ ਜਦੋਂ ਮੈਂਬਰ ਪਾਰਲੀਮੈਂਟ ਹੁੰਦੇ ਸੀ ਤੇ ਅੱਖਾਂ ਦੇ ਬਹੁਤ ਮਾਹਰ ਡਾਕਟਰ ਸੀ ਡਾਕਟਰ ਦਲਜੀਤ ਸਿੰਘ,
ਹਾਂਜੀ ਅੰਮ੍ਰਿਤਸਰ,
ਇੱਕ ਬੰਦਾ ਅੰਮ੍ਰਿਤਸਰ ਵਾਲੇ, ਇੱਕ ਬੰਦਾ ਉਹਨਾਂ ਨੂੰ ਦਿਖਾਉਣ ਚਲਾ ਗਿਆ।
ਅੱਛਾ,
ਉਹ ਦਿਖਾਉਣ ਚਲਾ ਗਿਆ ਤੇ ਉਹਨਾਂ ਨੇ ਆਖਿਆ ਵੀ ਭਾਈ ਇਹ ਤੇਰੀ ਅੱਖ ਦੀ ਨਜ਼ਰ ਵਾਪਸ ਨਹੀਂ ਆ ਸਕਦੀ, ਨਿਗਾਹ ਤੇਰੀ ਵਾਪਸ ਨਹੀਂ ਆਉਣੀ।
ਅੱਛਾ,
ਉਹ ਕਹਿੰਦਾ ਜੀ ਅੱਛਾ ਠੀਕ ਹੈ ਜੀ, ਉਹਨੇ ਵੈਸੇ ਰੁਟੀਨ ਚ ਚੈੱਕ ਕਰਾਇਆ, ਅੱਧੇ ਘੰਟੇ ਬਾਅਦ ਉਹਨੇ ਜਗਮੀਤ ਬਰਾੜ ਦੀ ਚਿੱਠੀ ਕੱਢ ਲਈ, ਕਹਿੰਦਾ ਜੀ ਆਹ ਲੋ ਬਰਾੜ ਸਾਹਿਬ ਨੇ ਚਿੱਠੀ ਭੇਜੀ ਸੀ, ਮੈਨੂੰ ਦੁਬਾਰਾ ਚੈੱਕ ਕਰੋ। ਉਹਨਾਂ ਨੇ ਚਿੱਠੀ ਦਾ ਜਹਾਜ਼ ਬਣਾਤਾ, ਉੱਥੇ ਖੜੇ ਨੇ ਬੈਠਿਆਂ ਨੇ ਏਦਾਂ ਮਾਰੀ ਚਲਾ ਕੇ, ਤੁਸੀਂ ਅੰਦਾਜ਼ਾ ਲਾਓ। ਉਹ ਕਹਿੰਦੇ ਯਾਰ ਮੈਂ ਤੈਨੂੰ ਕਹਿ ਦਿੱਤਾ ਵੀ ਤੇਰੀ ਨਜ਼ਰ ਨਹੀਂ ਆ ਸਕਦੀ ਵਾਪਸ, ਤੂੰ ਪੋਲੀਟੀਕਲ ਗੱਲ ਕਿਉਂ ਕਰਦਾ ਵੀ
ਅੱਖ ਨਾਲ, ਜਗਮੀਤ ਬਰਾੜ ਦਾ ਅੱਖ ਨਾਲ ਕੀ ਲੈਣ ਦੇਣ ਦੀ ਗੱਲ।
ਉਹ ਕਹਿੰਦੇ ਨਹੀਂ ਜੀ ਸਾਡੇ ਤਾਂ ਆਹੀ ਚੱਲਦਾ ਕੰਮ, ਅਸੀਂ ਤੇ ਜਿਹੜੇ ਕੰਮ ਚਾਹੀਦੇ, ਉਦੋਂ ਟੈਲੀਫੋਨ ਘੱਟ ਹੁੰਦੇ ਸੀ, ਕਹਿੰਦੇ ਅਸੀਂ ਤੇ ਚਿੱਠੀ ਲੈ ਜਾਈਦੀ ਹੈ, ਚਿੱਠੀ ਤੇ ਸਾਡਾ ਕੰਮ ਹੋ ਜਾਂਦਾ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਇੱਕ ਮਹਿਲਾ ਵਿੰਗ ਹੁੰਦਾ, ਬੀਬੀ ਹਰਬੰਸ ਕੌਰ ਉਹਦੀ ਪ੍ਰਧਾਨ ਸੀ, ਤੇ ਮੈਂ ਉਦੋਂ ਚੜ੍ਹਦੀ ਕਲਾ ਅਖਬਾਰ ਦਾ ਪੱਤਰਕਾਰ ਸੀ, ਬਹੁਤ ਪੁਰਾਣੀ ਗੱਲ ਹੈ, ਉਦੋਂ ਫਰੀਦਕੋਟ ਜ਼ਿਲ੍ਹਾ ਹੁੰਦਾ ਸੀ, ਮੁਕਤਸਰ ਅਤੇ ਮੋਗਾ ਜ਼ਿਲ੍ਹਾ ਨੀ ਬਣੇ।
ਅੱਛਾ,
ਤੇ ਮੈਨੂੰ ਮੈਨੂੰ ਵੀ ਹੋ ਗਿਆ, ਮੈਂ ਕਿਹਾ ਵੀ ਚੜ੍ਹਦੀ ਕਲਾ ਅਖਬਾਰ ਵਾਲੇ ਇਸ਼ਤਿਹਾਰ ਮੰਗੀ ਜਾਂਦੇ ਆ ਤੇ ਮੈਂ ਬੀਬੀ ਦਾ ਕੋਈ ਫਾਇਦਾ ਹੀ ਲੈਣਾ, ਸ਼ੈਤਾਨੀ ਦਿਮਾਗ ਕਈ ਵਾਰੀ ਚੱਲਦਾ ਨਾ ਜੀ ਪੱਤਰਕਾਰ ਦਾ ਵੀ,
ਬਿਲਕੁਲ
ਇਹਦਾ ਕੋਈ ਮੈਂ ਕਿਹਾ ਜੀ ਤੁਸੀਂ ਨਾ ਡੀ ਸੀ ਨੂੰ ਚਿੱਠੀ ਲਿਖ ਦਿਓ ਵੀ ਮੈਨੂੰ ਉਹ ਇਸ਼ਤਿਹਾਰ ਵਗੈਰਾ ਦੇ ਦੂਗਾ ਤੇ ਮੇਰਾ ਸਪਲੀਮੈਂਟ ਨਿਕਲ ਜੂ ਤੇ ਮੈਂ ਆਪਦਾ ਅਖਬਾਰ ਚ ਪੱਕਾ ਹੋ ਜੂਗਾ।
ਅੱਛਾ
ਤੇ ਉਹ ਕਹਿੰਦੀ ਮੈਨੂੰ ਤਾਂ ਪਤਾ ਨੀ ਕਿਵੇਂ ਲਿਖਦੀ, ਤੂੰ ਲਿਖ ਲਾ ਤੇ ਮੈਂ ਤੈਨੂੰ ਸਾਈਨ ਕਰ ਦਿੰਦੀ। ਮੈਂ ਕਿਹਾ ਠੀਕ ਹੈ ਜੀ।
ਅੱਛਾ ਜੀ।
ਤੇ ਮੈਂ ਉਹ ਚਿੱਠੀ ਲਿਖ ਲਈ
ਜੀ,
ਤੇ ਮੈਂ ਜਦੋਂ ਚਿੱਠੀ ਲਿਖ ਲਈ ਤੇ ਮੈਂ ਡੀ ਸੀ ਇੱਥੇ ਹੁੰਦੇ ਸੀ, ਮੈਨੂੰ ਹੁਣ ਉਹਦੇ ਨਾਮ ਨੀ ਯਾਦ ਆ ਰਹੇ, ਬਾਅਦ ਚੋਂ ਡਾਇਰੈਕਟਰ ਬਣੇ
ਜੀ।
ਔਰ ਜਦੋਂ ਮੈਂ ਉਹਨਾਂ ਕੋਲ ਚਿੱਠੀ ਲੈ ਕੇ ਆ ਗਿਆ ਤੇ ਉਹ 80 ਜਾਣ ਮੈਨੂੰ ਕਹਿੰਦੇ ਤੇਰੀ ਉਮਰ ਕਿੰਨੀ ਹੈ? ਮੈਂ ਕਿਹਾ ਜੀ ਮੇਰੀ 22 ਸਾਲ ਹੈ, 21 ਸਾਲ
ਹੈ।
ਤੇ ਵਿਆਹਿਆ ਮੈਂ ਤੂੰ? ਮੈਂ ਕਿਹਾ ਨਹੀਂ ਸਰ। ਕਹਿੰਦੇ ਚਿੱਠੀ ਤਾਂ ਕਹਿੰਦੀ ਵਿਆਹਿਆ ਮੈਂ। ਮੈਂ ਕਿਹਾ ਜੀ ਨਹੀਂ ਸਰ, ਮੈਂ ਉਹ ਚਿੱਠੀ, ਮੈਨੂੰ ਕਹਿੰਦੇ ਚਿੱਠੀ ਪੜ੍ਹ ਕੇ ਸੁਣਾ, ਮੈਂ ਉਹ ਚਿੱਠੀ ਆਪ ਹੀ ਲਿਖੀ ਸੀ।
ਅੱਛਾ।
ਤੇ ਮੈਂ ਉਹਦੇ ਚ ਇਹ ਲਿਖਤਾ ਸੀਗਾ ਵੀ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ, ਇਹ ਮੇਰਾ ਬੜਾ ਖਾਸ, ਇਹ ਮੇਰਾ ਬੜਾ ਖਾਸ ਬੰਦਾ ਜਸਵਿੰਦਰ ਸਿੰਘ ਬਿੱਟਾ ਤੁਹਾਡੇ ਕੋਲ ਆ ਰਿਹਾ, ਤੇ ਇਹਦੀ ਗੱਲ ਸੁਣੀ ਜਾਵੇ, ਇਹ ਮੇਰਾ ਸਭ ਤੋਂ ਖਾਸ ਬੰਦਾ ਹੈ। ਕਹਿੰਦੇ ਤੂੰ ਤਾਂ ਉਹਦਾ ਖਾਸ ਬੰਦਾ, ਇਹਦਾ ਮਤਲਬ ਖਾਸ ਤਾਂ ਉਹਦਾ ਘਰ ਵਾਲਾ ਹੀ ਹੋ ਸਕਦਾ ਨਾ।
ਖਾਸ ਬੰਦਾ
ਮੈਂ ਕਿਹਾ ਜੀ ਇਹ ਕਿਤੇ ਲਿਖੀ ਕਿ ਨੀ? ਮੈਂ ਕਿਹਾ ਜੀ ਲਿਖੀ ਤਾਂ ਮੈਂ ਹੀ ਹੈ। ਕਹਿੰਦੇ ਫਿਰ ਤੂੰ ਘਰ ਹੀ ਲਿਖਣਾ ਸੀ ਨਾ ਵੀ ਇਹ ਬੰਦਾ ਜਸਵਿੰਦਰ ਸਿੰਘ ਬਿੱਟਾ ਆ ਰਿਹਾ, ਇਹਦੀ ਗੱਲ ਸੁਣੀ ਜਾਵੇ, ਇਹ ਸਾਡੇ ਪਰਿਵਾਰਕ ਮੈਂਬਰ ਹੈ। ਮੈਂ ਕਿਹਾ ਜੀ ਹਾਂ ਇਹ ਤਾਂ, ਕਿਉਂਕਿ ਫਿਰ ਉਹ ਨਾਲੇ ਉਹ ਮੇਰੇ ਵੀ ਵੇਖ ਕੇ ਹੱਸੀ ਜਾਵੇ, ਨਾਲੇ ਮੈਂ ਉਹਦੇ, ਮੈਂ ਕਿਹਾ ਯਾਰ ਪੰਗਾ ਹੀ ਲੜਿਆ ਤਾਂ ਗਲਤ ਸਾਂਧੇ ਆ ਗਏ।
ਖਾਸ ਬੰਦਾ
ਉਹਨੇ ਬੀਬੀ ਨੂੰ, ਉਹਨੇ ਬੀਬੀ ਨੂੰ ਫੋਨ ਕਰ ਲਿਆ ਵੀ ਭਾਈ ਤੁਹਾਡਾ ਖਾਸ ਬੰਦਾ? ਉਹ ਕਹਿੰਦੇ ਹਾਂਜੀ ਖਾਸ ਬੰਦਾ ਸਾਡਾ। ਉਹ ਕਹਿੰਦੇ ਚਿੱਠੀ ਤੁਸੀਂ ਤਰੀਕੇ ਨਾਲ ਲਿਖ ਕੇ ਭੇਜਣੀ ਸੀ। ਕਹਿੰਦੇ ਨੀ ਮੈਂ ਸਾਈਨ ਕੀਤੇ ਚਿੱਠੀ ਇਸਦੇ ਨੀ
ਲਿਖੀ।
ਇਸ ਕਰਕੇ ਕਈ ਵਾਰੀ ਖਾਸ ਕਈ ਖਾਸ ਹੁੰਦੇ, ਮੈਨੂੰ ਯਾਦ ਹੈ ਉਹ ਕਹਿੰਦੇ ਜੀ ਪੰਚਾਇਤ ਸੈਕਟਰੀ ਰੱਖਣੇ ਆ, ਜਾਂ ਕਹਿੰਦੇ ਕਈ ਵਾਰੀ ਕਹਿੰਦੇ ਵੀ ਫਲਾਣੇ ਰੱਖਣੇ ਆ। ਕਹਿੰਦੇ ਅਸੀਂ ਨਾ ਜੀ ਫਲਾਣੇ ਲੀਡਰ ਕੋਲੇ ਗਏ ਸੀ ਤੇ ਉਹਨੇ ਆਪਣੀ ਡਾਇਰੀ ਚ ਨਾਂ ਲਿਖ ਲਿਆ। ਮੈਂ ਕਿਹਾ ਅੱਛਾ ਡਾਇਰੀ ਚ ਤੁਸੀਂ ਨਾਂ ਲਿਖ ਲਿਆ ਉਹਨਾਂ ਨੇ? ਉਹਨਾਂ ਨੇ ਕਹਿ ਦਿੱਤਾ ਵੀ ਤੁਹਾਡਾ ਨੰਬਰ ਪੱਕਾ ਹੈ। ਮੈਂ ਕਿਹਾ ਡਾਇਰੀ ਕਿਹੜੀ ਚ ਲਿਖਿਆ? ਕਹਿੰਦੇ ਜੀ ਲਾਲ ਡਾਇਰੀ ਚ। ਮੈਂ ਕਿਹਾ ਉਹਦੇ ਘਰ ਵਾਲੀ ਡਾਇਰੀ ਜਿਹੜੀ ਉਹ ਹੋਰ ਹੈ, ਉਹਦੀ ਕਾਰ ਵਾਲੀ ਡਾਇਰੀ ਹੋਰ ਹੈ, ਜਿਹੜੀ ਚੰਡੀਗੜ੍ਹ ਲੈ ਕੇ ਜਾਂਦਾ ਉਹਦੀ ਡਾਇਰੀ ਹੋਰ ਹੈ। ਹੁਣ ਮੈਨੂੰ ਤਾਂ ਇਹ ਨੀ ਪਤਾ ਲੱਗਦਾ ਤੁਹਾਡੀ ਕਿਹੜੀ ਡਾਇਰੀ ਚ ਨਾਂ ਲਿਖਿਆ। ਇੱਕ ਲੀਟਰ ਕੋਲੇ 8-8 ਡਾਇਰੀਆਂ ਹੁੰਦੀਆਂ, ਕਾਂ ਦੋ ਦੋ ਤਿੰਨ ਤਿੰਨ ਪੀਏ ਰੱਖੇ ਹੁੰਦੇ ਆ।
ਬਿਲਕੁਲ ਬਿਲਕੁਲ।
ਸੋ ਕਈ ਵਾਰੀ ਸਾਨੂੰ ਇਹਨਾਂ ਗੱਲਾਂ ਨਾਲ ਹੀ ਸਬਰ ਸੰਤੋਖ ਕਰਨਾ ਪੈਂਦਾ।
ਬਿੱਟਾ ਸਾਹਿਬ
ਹੁਣ ਨਵਜੋਤ ਸਿੰਘ,
ਹਾਂਜੀ ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ, ਮਸਲੇ ਹੋਰ ਵੀ ਬੜੇ ਆ ਰਹੇ ਨੇ। ਰਾਜਵਿੰਦਰ ਖੱਕ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸੁਰਿੰਦਰ ਸਿੰਘ ਹੁਣੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੁਇਕਲੀ ਆਪਾਂ ਇਸ ਟੌਪਿਕ ਤੇ 2 ਮਿੰਟ ਗੱਲ ਕਰਨੀ ਆ। ਉਹ ਕਹਿੰਦੇ ਬਿੱਟਾ ਜੀ ਨੂੰ ਪੁੱਛੋ ਕਿ ਸਰਕਾਰ ਗਲੀਆਂ ਮੁਹੱਲਿਆਂ 'ਚ ਸੈਨੀਟਾਈਜ਼ਰ ਸਪਰੇ ਕਿਉਂ ਨਹੀਂ ਕਰਦੇ? ਸਰਕਾਰ ਕੁਛ ਤਾਂ ਕਰੇ। ਤੇ ਉਹ ਕਰੇਨ ਬਰਨ ਤੋਂ ਕਹਿ ਰਹੇ ਨੇ ਵੀ ਕੋਈ ਲੱਗੇ ਤਾਂ ਸਹੀ, ਕੁਛ ਹੋ ਰਿਹਾ ਹੈ, ਨਥਿੰਗ ਇਜ਼ ਹੈਪਨਿੰਗ, ਕੁਛ ਨਹੀਂ ਹੋ ਰਿਹਾ।
ਕੁਛ ਨਹੀਂ ਹੋ ਰਿਹਾ, ਬਿਲਕੁਲ ਗੱਲ ਸਹੀ ਹੈ। ਮੈਂ ਡੀਸੀ ਸਾਹਿਬ ਦੇ ਕਮਰੇ ਚ ਗਿਆ ਤੇ ਉੱਥੇ ਨਾ ਜੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲਾ ਇੱਕ ਸੈਨੇਟਾਈਜ਼ਰ ਪਿਆ ਤੇ ਉਹਦੇ ਤੇ ਕੈਪਟਨ ਅਮਰਿੰਦਰ ਦੀ ਫੋਟੋ ਲੱਗੀ ਤੇ ਉਹ 2 ਕੁ ਮਿੰਟ ਬਾਅਦ ਉਹਦਾ ਜਿਹੜਾ ਸਟੈਨੋ ਹੈ ਉਹ ਕਿਹਾ ਕਰੇ ਆ ਇੱਕ ਮਿੰਟ ਜੀ ਸੈਨੇਟਾਈਜ਼ਰ ਕਰੋ, ਹੱਥ ਸੈਨੇਟਾਈਜ਼ ਕਰੋ। ਉੱਪਰ ਨਾ 2 ਮੋਰੀਆਂ ਜਾਂ ਜਿੱਦਾਂ ਆਪਾਂ ਨਮਕਦਾਨੀ ਦੇ ਵਿੱਚ ਨੀ ਕੱਢ ਲਏ ਢੱਕਣ ਦੇ, ਉਹ ਮਾਰੀਆਂ ਵੀ ਆ
ਤੇ
ਕਰਕੇ। ਮੈਂ ਕਿਹਾ ਜੀ ਨਹੀਂ ਮੈਂ ਤਾਂ ਕਰਕੇ ਆਇਆ। ਕਹਿੰਦਾ ਨਹੀਂ ਕਰੋ ਤਾਂ ਸਹੀ, ਮੈਂ ਨਹੀਂ। ਮੈਂ ਕਿਹਾ ਜੀ ਤੁਸੀਂ ਤਾਂ ਰੋਜ਼ ਫਿਰ ਪਊਆ ਦਾਰੂ ਦਾ ਪੀ ਜਾਂਦੇ ਹੋ। ਕਹਿੰਦਾ ਕਿਵੇਂ ਜੀ? ਮੈਂ ਕਿਹਾ ਜੀ ਇਹ ਤਾਂ ਦੇਸੀ ਸ਼ਰਾਬ ਹੈ, ਸੌਂਫੀ ਆ, ਉਹਦੇ ਉੱਤੇ ਸਟਿੱਕਰ ਲੱਗਿਆ। ਕਹਿੰਦਾ ਜੀ ਕੀ ਮਤਲਬ? ਮੈਂ ਕਿਹਾ ਜੀ ਇਹ ਜਿਹੜੀ ਸੈਨੇਟਾਈਜ਼ਰ ਹੈ ਨਾ ਇਹਦੇ ਚ ਰੰਗ ਪਾਇਆ ਹੋਇਆ ਹੈ, ਅਸਲ ਚ ਉਹ ਦੇਸੀ ਸ਼ਰਾਬ ਦਾ ਜਿਹੜਾ ਇੱਕ ਛੋਟਾ ਪਊਆ ਨੀ ਆਉਂਦਾ ਜੀ ਆਪਣਾ, ਉਹ ਡਿਸਟਿਲਰੀ ਜਿਹੜੀਆਂ ਸ਼ਰਾਬ ਬਣਾਉਂਦੀਆਂ ਕੰਪਨੀਆਂ ਨੇ, ਫੈਕਟਰੀਆਂ ਨੇ, ਰਾਣਾ ਗੁਰਜੀਤ ਦੀਆਂ ਹੋਣ ਜਾਂ ਕਿਸੇ ਹੋਰ ਦੀਆਂ ਹੋਣ, ਉਹਨਾਂ ਨੇ ਉਹਦੇ ਚ ਰੰਗ ਪਾ ਕੇ ਇਹਨਾਂ ਨੂੰ ਸਪਲਾਈ ਦੇ ਦਿੱਤੀ ਉਹ ਪੰਜਾਬ ਸਰਕਾਰ ਨੇ। ਔਰ ਉਹ ਪਤਾ ਕਿੱਥੋਂ ਲੱਗਿਆ? ਜਿਹੜੇ ਬੰਦੇ ਕਲਾਸ 4 ਨੇ ਜਿਹੜੇ ਲੈ ਕੇ ਆਉਂਦੇ ਆ ਤੇ ਉਹ ਕਹਿੰਦੇ ਜੀ ਰਾਤ ਨੂੰ ਅਸੀਂ ਪੀ ਲੈਂਦੇ ਹਾਂ, ਸਾਨੂੰ ਕੋਈ ਨਸ਼ਾ ਵੀ ਉਹਨਾਂ ਪੂਰਾ ਹੁੰਦਾ, ਸਾਨੂੰ ਕੋਈ ਦਿੱਕਤ ਵੀ ਨਹੀਂ ਆਉਂਦੀ। ਸੈਨੇਟਾਈਜ਼ਰ ਤਾਂ ਸ਼ਰਾਬ ਦੀਆਂ ਫੈਕਟਰੀਆਂ ਨੇ ਦਿੱਤਾ ਹੈ, ਔਰ ਉਹ ਦੇਸੀ ਸ਼ਰਾਬ ਹੈਗੀ ਹੈ, ਅਸਲੀ ਗੱਲ ਇਹ ਹੈ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਸੈਨੇਟਾਈਜ਼ ਨਹੀਂ ਕਰਦੇ, ਲੋਕ ਕੋਰੋਨਾ ਤੋਂ ਬਿਲਕੁਲ ਨਹੀਂ ਡਰ ਰਹੇ, ਲੋਕ ਕਹਿੰਦੇ ਆ ਕਿ ਇਹ ਡਰਾਮਾ ਹੈ, ਲੋਕ ਤਾਂ ਟੀਕਾ ਨਹੀਂ ਲਵਾ ਰਹੇ। ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਬਹੁਤ ਘੱਟ ਟੀਕਾ ਲੱਗਿਆ, 15% ਤੋਂ ਵੀ ਘੱਟ ਟੀਕਾ ਲੱਗਿਆ
ਜੀ,
ਹਾਲਾਤ ਇਹ ਨੇ। ਦੂਜੀ ਗੱਲ ਲੋਕਾਂ ਨੂੰ ਤਾਂ ਇਹ ਹੈ ਕਿ ਸਾਨੂੰ ਖਾਣ ਨੂੰ ਰੋਟੀ ਮਿਲ ਜੇ, ਸਾਨੂੰ ਕੋਈ ਹੋਰ ਨਹੀਂ, ਸਾਨੂੰ ਕੋਰੋਨਾ ਨੇ ਕੁਛ ਨਹੀਂ ਕਰਨਾ।
ਕਰੋਨਾ ਤੋਂ ਉੱਪਰ ਬਿਮਾਰੀਆਂ, ਕੈਂਸਰ ਉਸ ਤੋਂ ਵੱਡੀ ਬਿਮਾਰੀ ਹੈਗੀ ਆ, ਬੀਪੀ ਸਭ ਨੂੰ ਹੈਗਾ, ਸ਼ੂਗਰ ਸਭ ਨੂੰ ਹੈਗੀ ਆ, ਓਬੈਸਿਟੀ ਸਭ ਨੂੰ ਹੈਗੀ ਹੈ। 50% ਤੋਂ ਜ਼ਿਆਦਾ ਜਿਹੜਾ ਇੰਡੀਆ ਹੈਗਾ ਉਹ ਸ਼ੂਗਰ ਦਾ ਘਰ ਬਣਿਆ ਹੋਇਆ।
ਬਿੱਟਾ ਸਾਹਿਬ ਸਾਡੇ ਨਾਲ ਜਗਤਾਰ ਭਾਜੀ ਵੀ ਜੁੜੇ ਨੇ, ਮਸਲੇ ਕਈ ਆ ਨੇ, ਆਪਾਂ ਇੱਕ ਦੋ ਡਿਸਕਸ ਕਰਾਂਗੇ। ਜਿਹੜੇ ਪੰਜਾਬ ਦੇ ਵਿੱਚ ਬੀੜ ਤਲਾਬ ਅਰਦਾਸ ਦੀ ਗੱਲ ਕਰਨੀ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਅੱਗੇ, ਇੱਕ ਸਿੱਖ ਵੱਲੋਂ ਮੋਦੀ ਦੀ ਤਾਰੀਫ, ਰਾਮ ਰਹੀਮ ਦਾ ਬਾਹਰ ਆਉਣਾ ਅਤੇ ਬਠਿੰਡੇ ਦੀ ਬੇਅਦਬੀ ਦੀ ਘਟਨਾ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਕਹਿੰਦੇ
ਮੈਨੂੰ ਪਰਸੋਂ ਨਾ ਜੀ ਇੱਕ ਬੰਦੇ ਨੇ ਉਹਦੀ ਪੂਰੀ ਡਿਟੇਲ ਭੇਜੀ ਸੀ, ਉਹਦੇ ਚ ਕੀ ਹੋਇਆ
ਹਾਂਜੀ
ਉਹ ਮੈਂ ਤੁਹਾਨੂੰ ਜ਼ਰੂਰ ਭੇਜਣੀ ਸੀ, ਮੈਂ ਭੁੱਲ ਗਿਆ, ਤੁਹਾਨੂੰ ਭੇਜਣੀ ਚਾਹੀਦੀ ਸੀ ਉਹਨੂੰ
ਜੀ।
ਉਹਦੇ ਚ ਇਨਵੈਸਟੀਗੇਸ਼ਨ ਕੀਤੀ ਹੈ 5 ਬੰਦਿਆਂ ਨੇ
ਜੀ।
ਉਹਦੇ ਚ ਸਪਸ਼ਟ ਹੁੰਦਾ ਕਿ ਇੱਕ ਬੰਦਾ ਜਿਹੜਾ ਇਹ ਜਿਹਨੇ ਅਰਦਾਸ ਕੀਤੀ ਹੈ
ਜੀ,
ਉਹ ਮੈਂਟਲੀ ਤੌਰ ਤੇ ਉਹ ਠੀਕ ਨੀ। ਉਹਦੀ ਘਰਵਾਲੀ ਵੀ ਕਹਿ ਰਹੀ ਹੈ ਕਿ ਮੈਨੂੰ ਵੀ ਇਹ ਕੁੱਟਦਾ ਮਾਰਦਾ ਸੀ, ਕਈ ਵਾਰੀ ਸਮਾਨ ਨੂੰ ਅੱਗ ਲਾਉਂਦਾ ਸੀ ਤੇ ਮੈਂ ਆਪਦਾ ਸਮਾਨ ਲੈ ਕੇ ਵੀ ਚਲੀ ਗਈ ਸੀ
ਜੀ।
ਤੇ ਪਿਛਲੇ ਕਰੋਨਾ ਵੇਲੇ ਉਹਨੇ ਕਹਿੰਦੇ ਵੀ ਬੜਾ ਕੰਮ ਕੀਤਾ ਜੀ, ਕੋਈ ਕਹਿੰਦਾ ਨਲਕਾ ਲਵਾਤਾ, ਕੋਈ ਕਹਿੰਦਾ ਸਾਨੂੰ ਰਾਸ਼ਨ ਦਿੱਤਾ, ਕੋਈ ਕਹਿੰਦਾ ਕੁਛ ਕਰ ਦਿੱਤਾ
ਜੀ।
ਉਹ 7 ਬੰਦਿਆਂ ਦੀ ਨਾ ਟੀਮ ਬਣੀ ਹੈ। 7 ਬੰਦਿਆਂ ਦੀ ਟੀਮ ਦੇ ਵਿੱਚ ਬਾਬਾ ਹਰਦੀਪ ਸਿੰਘ ਨੇ, ਦਲ ਖਾਲਸਾ ਦੇ ਪ੍ਰਧਾਨ, ਇੱਕ ਪੱਤਰਕਾਰ ਹੈ ਬਲਜਿੰਦਰ ਸਿੰਘ ਕੋਟਭਰਾ, ਇੱਕ ਸੁਖਪਾਲ ਸਿੰਘ ਪਾਲਾ ਤੇ 2 ਐਡਵੋਕੇਟ ਨੇ, ਹਰਜੀਤ ਸਿੰਘ ਤੇ ਸਿਮਰਜੀਤ ਸਿੰਘ ਖਾਲਸਾ
ਜੀ।
ਉਹਨਾਂ ਨੇ ਜਿਹੜੀ ਇਹ ਇਨਵੈਸਟੀਗੇਸ਼ਨ ਕੀਤੀ ਹੈ ਉਹਦੇ ਚ ਇਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਗੱਲ ਜ਼ਿਕਰ ਕੀਤਾ ਹੈ ਕਿ ਉਸ ਬੰਦੇ ਨੂੰ ਜਿਹੜਾ ਦੋਸ਼ੀ ਹੈ ਗੁਰਮੇਲ ਸਿੰਘ ਜਿਹੜਾ ਜੇਲ੍ਹ ਦੇ ਵਿੱਚ ਹੈ, ਉਹਨੂੰ ਇੱਕ ਬੰਦਾ ਬੀਜੇਪੀ ਦਾ ਸੁਖਪਾਲ ਸਿੰਘ ਸਰਾਂ ਉਹਦਾ ਨਾਂ ਹੈ, ਉਹਨੂੰ ਇੱਕ ਟਰੈਕਟਰ ਦੇ ਕੇ ਆਇਆ ਨਵਾਂ, ਜਦਕਿ ਉਹਦੇ ਕੋਲ ਕੋਈ ਜ਼ਮੀਨ ਨਹੀਂ, ਤੇ ਨਾਲ 20,000 ਰੁਪਇਆ ਨਕਦ ਦੇ ਕੇ ਆਇਆ। ਔਰ ਸਾਰੀ ਕਹਾਣੀ ਉਹਨਾਂ ਨੇ ਪਲੈਨ ਕਰਕੇ ਇਹ ਰਚੀ ਤੇ ਨਾਲ ਉਹਨਾਂ ਨੇ ਕਿਹਾ ਕਿ ਆਹ ਵਰਡਿੰਗ ਬੋਲਣੀ ਹੈ, ਆਹ ਚੀਜ਼ ਗੱਲ ਕਹਿਣੀ ਹੈ, ਤੇ ਨਾਲ 2 ਪੱਤਰਕਾਰਾਂ ਨੂੰ ਵੀ ਉਹਨੇ ਕਹਿ ਦਿੱਤਾ, ਮੌਕੇ ਤੇ ਭੇਜ ਦਿੱਤਾ, ਜਿਨ੍ਹਾਂ ਨੇ ਇਹ ਵੀਡੀਓ ਬਣਾ ਲਈ। ਤੇ ਜਿਹੜਾ ਉਹਨਾਂ ਦੇ ਟੈਲੀਫੋਨ ਜਿਹਦੀ ਜਿਹੜੀ ਗੱਲ ਹੁੰਦੀ ਹੈ, ਜਿਹਦੇ 'ਚ ਉਹ ਪੂਰਾ ਕਹਿੰਦਾ ਕਿ ਮੈਂ ਤੇਰੀ ਜ਼ਮਾਨਤ ਵੀ ਕਰਾ ਲੂੰਗਾ, ਤੈਨੂੰ ਕੋਈ ਕਰਨ ਵੀ ਨਹੀਂ ਦਿੰਦਾ, ਤੇ ਨਾਲ ਉਹਨਾਂ ਨੇ ਪੂਰੀ ਪਲੈਨਿੰਗ ਨਾਲ ਇਹ ਜਿਹੜੀ ਵੀਡੀਓ ਬਣਾਈ ਹੈ। ਤੇ ਔਰ ਉਸ ਤੋਂ ਬਾਅਦ ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਹੈ ਵਿਜੇ ਸਾਂਪਲਾ, ਤੇ ਵਿਜੇ ਸਾਂਪਲਾ ਨੂੰ ਵੀ ਉਹਦੀ ਘਰਵਾਲੀ ਮਿਲਦੀ ਹੈ, ਤੇ ਉਸ ਤੋਂ ਬਾਅਦ ਵਿਜੇ ਸਾਂਪਲਾ SSP DC ਨੂੰ ਫੋਨ ਕਰਦਾ, ਇਸ ਘਟਨਾ ਦੀ ਜਾਂਚ ਦੀ ਮੰਗ ਕਰਦਾ। ਇਹ ਸਾਰੀ ਕੜੀ ਇੱਕ ਦੂਜੇ ਵਿੱਚ ਜੁੜੀ ਹੋਈ ਹੈ। ਇਹ ਜਿਹੜੇ ਡੇਰਾ ਸਰਸਾ ਮੁਖੀ ਦੇ ਲਈ ਜਿਹੜੀ ਅਰਦਾਸ ਕੀਤੀ ਹੈ, ਔਰ ਭਾਜਪਾ ਦੇ ਜਿਹੜਾ ਬੰਦਾ ਵਿੱਚ ਇਨਵੋਲਵ ਹੁੰਦਾ ਹੈ, ਭਾਜਪਾ ਇਸ ਇਹਨੂੰ ਜਾਣ ਬੁੱਝ ਕੇ ਇਹਦੇ ਆਗੂ ਜਿਹੜੇ ਸੁਖਪਾਲ ਸਿੰਘ ਹੈਗਾ ਬੰਦਾ ਉੱਥੋਂ ਦਾ ਸਰਾਂ, ਉਹਦੇ ਵਿੱਚ ਇਨਵੋਲਵਮੈਂਟ ਹੁੰਦੀ ਹੈ। ਹੁਣ ਉਹ ਪੁਲਿਸ ਨੂੰ ਇੱਕ ਐਪਲੀਕੇਸ਼ਨ ਕੱਲ੍ਹ ਦਿੱਤੀ ਗਈ ਹੈ ਕਿ ਆਹ ਤੁਸੀਂ ਜਾਂਚ ਕਰੋ, ਇਹਦੇ ਵਿੱਚ ਇਹ ਬੰਦੇ ਜਿਹੜੇ ਹੈ ਇਹ ਜਾਣ ਬੁੱਝ ਕੇ ਇੱਕ ਫਿਰਕੂ ਵਿਵਾਦ ਪੈਦਾ ਕਰਨਾ ਚਾਹੁੰਦੇ ਸੀ, ਔਰ ਸਾਰੀ ਸਬੂਤ ਉਹਦੇ ਵਿੱਚ ਇਕੱਠੇ ਹੋਏ ਨੇ। ਔਰ ਇਹਦੇ ਨਾਲ ਹੀ ਜਿਹੜੇ ਇਹਨੇ ਇੱਕ ਤਰੀਕੇ ਨਾਲ ਅਰਦਾਸ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਉਹਦੇ ਚ ਇੱਕ ਪਾਸੇ ਇਹ ਕਹਿ ਰਿਹਾ ਕਿ ਦਲਿਤ ਚਿਹਰੇ ਦਾ ਜਿਹੜਾ ਮੁੱਖ ਮੰਤਰੀ ਬਣਾਉਣ ਦਾ ਧੰਨਵਾਦ, ਦੂਜੇ ਪਾਸੇ ਉਹ ਪ੍ਰਧਾਨ ਮੰਤਰੀ ਦੀ ਸਿੱਧ ਜਾਬੀ ਦੀ ਅਰਦਾਸ ਕਰਦਾ, ਡੇਰਾ ਸਰਸਾ ਮੁਖੀ ਨੂੰ ਕਹਿੰਦਾ ਕਿ ਮੈਂ ਮਿਲ ਕੇ ਆਇਆ ਸੀਗਾ। ਔਰ ਇਹ ਸਾਰੀਆਂ ਗੱਲਾਂ ਆਪਸ ਦੇ ਵਿੱਚ ਜੁੜੀਆਂ ਹੋਈਆਂ ਨੇ। ਔਰ ਇਹਦੇ ਚ ਭਾਜਪਾ ਦਾ ਜਿਹੜਾ ਇੱਕ IT ਸੈੱਲ ਦਾ ਜਿਹੜਾ ਸੋਸ਼ਲ ਮੀਡੀਆ, ਉਹ ਖਾਸ ਇੱਕ ਤਬਕੇ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਉਸ ਸਮੇਂ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ।
ਬਿੱਟਾ ਸਾਹਿਬ
ਬਹੁਤ ਵੱਡੀ
ਹੁਣ ਉਹ ਫੜ ਹੋ ਗਏ, ਪਤਾ ਲੱਗ ਗਿਆ, ਇਨਵੈਸਟੀਗੇਸ਼ਨ ਹੋ ਗਈ, ਇੰਨੇ ਕੱਚੇ ਨੇ ਬੀਜੇਪੀ ਵਾਲੇ ਜਾਂ ਉਹਨਾਂ ਦੇ IT ਸੈੱਲ?
ਨਹੀਂ ਕੱਚੇ ਨੀ ਜੀ, ਚੋਰ ਨੂੰ ਤਾਂ ਐ ਹੁੰਦਾ ਨਾ ਵੀ ਮੈਂ ਚੋਰੀ ਕਰਕੇ ਨਿਕਲ ਜਾਣਾ, ਮੈਨੂੰ ਕੌਣ ਫੜ ਲੂਗਾ? ਉਹ ਤਾਂ ਬਾਅਦ ਚ ਪਤਾ ਲੱਗਦਾ ਨਾ ਵੀ ਸਰਾਗ ਛੱਡ ਜਾਂਦਾ ਹੈ। ਜਿਹੜੇ ਖੋਜੀ ਕੁੱਤੇ ਹੈ ਉਹ ਜਦੋਂ ਮਗਰ ਲੱਗਦੇ ਆ ਕੁਛ ਨਾ ਕੁਛ ਉਹ ਹੱਲ ਲੱਭ ਲੈਂਦੇ ਆ, ਜਾਂ ਉੱਥੇ ਕੋਈ ਬਟੂਆ ਕੋਈ ਸਮਾਨ ਸੁੱਟ ਜਾਂਦੇ ਨੇ ਜਾਂ ਛੱਡ ਜਾਂਦੇ ਨੇ, ਉੱਥੋਂ ਪਤਾ ਲੱਗ ਜਾਂਦਾ। ਅਕਸਰ ਜਦੋਂ ਚੋਰ ਜਦੋਂ ਫੜਦੇ ਆ ਨਾ, ਜੇ ਤੁਸੀਂ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ, ਤਾਂ ਜਦੋਂ ਚੋਰ ਤੁਹਾਡੇ ਸਾਹਮਣੇ ਬੈਠਾ ਹੁੰਦਾ ਤਾਂ ਤੁਸੀਂ ਬਹੁਤ ਸਾਰੀਆਂ ਗੱਲਾਂ ਉਹਦੀਆਂ ਜੁੜਦੀਆਂ ਆਉਂਦੀਆਂ, ਕਹਿੰਦਾ ਜੀ ਇੱਥੋਂ ਆਏ ਹੋ ਗਿਆ ਜੀ, ਉੱਥੋਂ ਫਿਰ ਸਾਡਾ ਸਮਾਨ ਵੰਡਣ ਚ ਰੌਲਾ ਪੈ ਗਿਆ, ਫਿਰ ਇੱਕ ਬੰਦਾ ਸਾਡੇ ਤੋਂ ਵਿੱਚੋਂ ਭੱਜ ਗਿਆ ਜਿਹਨੂੰ ਪੈਸੇ ਅਸੀਂ ਘੱਟ ਦਿੱਤੇ ਸੀਗੇ। ਉਹ ਹੌਲੀ ਹੌਲੀ ਉਹ ਸਰਾਗ ਲੱਭ ਜਾਂਦਾ। ਹੁਣ ਸਰਾਗ ਤਾਂ ਲੱਭ ਗਿਆ, ਲੇਕਿਨ ਹੁਣ ਇਹ ਜਿਹੜੀ ਇਨਵੈਸਟੀਗੇਸ਼ਨ ਕੀਤੀ ਹੈ ਇਹ ਕੀਤੀ ਹੈ ਪ੍ਰਾਈਵੇਟ ਬੰਦਿਆਂ ਨੇ। ਹੁਣ ਪੁਲਿਸ ਕੀ ਕਹੂਗੀ? ਪੁਲਿਸ ਕਹੂਗੀ ਨਹੀਂ ਜੀ ਅਸੀਂ ਤਾਂ, ਸਾਨੂੰ ਇਹ ਸਬੂਤ ਦੇ ਦਿਓ, ਅਸੀਂ ਆਪਦੀ ਨਵੀਂ ਇਨਵੈਸਟੀਗੇਸ਼ਨ ਕਰਾਂਗੇ, ਉਹਦੇ ਚ ਦੇਖ ਲਾਂਗੇ। ਉਹਦੇ ਚ ਕੀ ਹੋਊਗਾ? ਉਹਦੇ ਚ ਪੋਲੀਟੀਕਲ ਪ੍ਰੈਸ਼ਰ ਹੋਜੂਗਾ, ਜਿਵੇਂ ਤੁਹਾਨੂੰ ਯਾਦ ਹੀ ਹੈ ਹੁਣ ਉਸ ਤੋਂ ਬਾਅਦ ਇਲੈਕਸ਼ਨ ਆ ਜਾਣਗੇ, ਉਦੋਂ ਤੱਕ ਤਾਂ ਤੁਸੀਂ ਦੇਖੋ ਵੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਲਈ ਹੁਣ ਤੱਕ ਕਿੰਨੀਆਂ ਸਿੱਟ ਬਣ ਗਈਆਂ, ਹੁਣ ਨਵੀਂ ਸਿੱਟ ਫਿਰ ਆ। ਹੁਣ ਨਵੀਂ ਸੈੱਟ ਫਿਰ ਉਹ ਇਨਵੈਸਟੀਗੇਸ਼ਨ ਕਰੀ ਜਾਂਦੀ ਹੈ, ਫਿਰ ਉਹੀ ਗਵਾਹ ਬੁਲਾਈ ਜਾਂਦੀ ਹੈ, ਪਹਿਲਾਂ ਕੀ ਨਿਕਲਿਆ ਤੇ ਹੁਣ ਕੀ ਨਿਕਲੇਗਾ, ਸੋ ਇਹ ਲੰਬਾ ਪੈ ਜਾਣਾ ਜੀ।
ਇਸ ਤੋਂ ਬਾਅਦ ਚੱਲਦੇ ਆ ਗ੍ਰਿਫ਼ਤਾਰੀ ਦੀਪ ਸਿੱਧੂ ਦੀ ਹੋਈ ਜਾਂਦੀ ਹੈ, ਹਨਾ ਕਹਿੰਦੇ ਵੀ ਸੋਸ਼ਲ ਮੀਡੀਆ ਤੇ ਖਬਰ ਘੁੰਮ ਰਹੀ ਹੈ ਕਿ ਆਕਸੀਜਨ ਸਿਲੰਡਰ ਵੰਡਣ ਤੇ ਦੀਪ ਸਿੱਧੂ ਤੇ ਹੋਇਆ ਪਰਚਾ ਦਰਜ, ਜਦਕਿ ਆਕਸੀਜਨ ਦੇ ਲੰਗਰ ਤਾਂ ਆਮ ਸੰਗਤਾਂ ਨੇ ਲਾਏ ਨੇ, ਇਹ ਕੀ ਸਟੋਰੀ? ਦੀਪ ਸਿੱਧੂ ਦੀ ਕੀ ਪੋਜੀਸ਼ਨ ਹੈ ਓਵਰਆਲ, ਆਪਾਂ 5 ਕੁ ਮਿੰਟ ਚ ਇਹਨੂੰ ਸਮੇਟਣਾ ਪਾ।
ਹਾਂਜੀ, ਦੀਪ ਸਿੱਧੂ ਕੱਲ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਘਰ ਵੀ ਜਾ ਕੇ ਆਏ ਨੇ, ਉਹਨਾਂ ਨੇ ਵੀ ਉਹਨਾਂ ਨੂੰ ਸਰੋਪਾ ਪਾਇਆ ਤੇ ਇੱਕ ਵੀਡੀਓ ਵੀ ਆ ਰਹੀ ਹੈ ਕਿ ਉਹਦੇ ਸਰੋਪੇ ਨੂੰ ਉਹਦੇ ਸਿਰ ਤੇ ਬੰਨ ਰਹੇ ਨੇ। ਇਸੇ ਤਰ੍ਹਾਂ ਦੀ ਇਨਵੈਸਟੀਗੇਸ਼ਨ ਮੈਨੂੰ ਯਾਦ ਹੈ ਦਿੱਲੀ ਦੇ ਵਿੱਚ ਵੀ ਯੂਥ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਸ਼੍ਰੀ ਬੀ ਨਿਵਾਸ ਗੌਤਮ ਗੰਭੀਰ, ਉਹਨਾਂ ਦੇ ਉੱਤੇ ਵੀ ਉੱਠੀ ਹੈ ਦਿੱਲੀ ਹਾਈਕੋਰਟ ਨੇ, ਕਿਹਾ ਕਿ ਇਹ ਰੈਮਡੀਸੀਵਰ ਦਵਾਈਆਂ ਆਕਸੀਜਨ ਸਿਲੰਡਰ ਕਿੱਥੋਂ ਲੈ ਕੇ ਆਏ ਸੀਗੇ। ਸੋਨੂ ਸੂਦ ਦੇ ਬਾਰੇ ਦੇ ਵਿੱਚ ਵੀ ਉੱਠ ਰਹੀ ਹੈ ਕਿ ਇਹ ਕਿੱਥੋਂ ਲੈ ਕੇ ਆਏ, ਕਿਵੇਂ ਵੰਡੀ ਜਾਂਦੇ ਜਦੋਂ ਬਾਕੀ ਲੋਕਾਂ ਨੂੰ ਨਹੀਂ ਮਿਲ ਰਹੀਆਂ। ਦੀਪ ਸਿੱਧੂ ਦੇ ਬਾਰੇ ਦੇ ਵਿੱਚ ਇਹ ਵੀ ਚਰਚਾ ਹੈਗੀ ਹੈ ਕਿ ਦੀਪ ਸਿੱਧੂ ਪੰਜਾਬ ਦਾ ਜਿਹੜਾ ਦੌਰਾ ਕਰ ਰਿਹਾ, ਜਦੋਂ ਹੁਣ ਉਹ ਢੱਡਰੀਆਂ ਵਾਲੇ ਦੇ ਪਿੱਛੇ ਵੀ ਉਹਨੇ ਕਾਫੀ ਵਿਵਾਦਿਤ ਜਿਹੜੇ ਬਿਆਨ ਇੱਕ ਦੂਜੇ ਦੇ ਖਿਲਾਫ਼ ਦਿੱਤੇ ਹੈ, ਢੱਡਰੀਆਂ ਵਾਲੇ ਨੇ ਸਫਾਈ ਦਿੱਤੀ ਹੈ, ਔਰ ਪਿੱਛੇ ਜਿਹੜਾ ਦਿੱਲੀ ਹਾਈਕੋਰਟ ਦੇ ਵਿੱਚ ਇਸ ਲਾਲ ਕਿਲ੍ਹੇ ਘਟਨਾ ਦੀ ਜਾਂਚ ਦੇ ਵਿੱਚ ਵੀ ਉਹਨੂੰ ਦੋਸ਼ੀ ਬਣਾਇਆ ਗਿਆ ਤੇ ਸਾਫ਼ ਤੌਰ ਤੇ ਚਾਰਜਸ਼ੀਟ ਦੇ ਵਿੱਚ ਵੀ ਦੱਸਿਆ ਗਿਆ ਕਿ ਲਾਲ ਕਿਲ੍ਹੇ ਇਹ ਕਿਸਾਨੀ ਅੰਦੋਲਨ ਨੂੰ ਜਿਹੜਾ ਲਾਲ ਕਿਲ੍ਹੇ ਦੇ ਵਿੱਚ ਬਦਲਣਾ ਚਾਹੁੰਦੇ ਸੀ, ਲਾਲ ਕਿਲ੍ਹਾ ਜਗ੍ਹਾ ਚੇਂਜ ਕਰਨਾ ਚਾਹੁੰਦੇ ਸੀ। ਹੁਣ ਦੀਪ ਸਿੱਧੂ ਬਾਰੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਉਹ ਪੰਜਾਬ ਦੇ ਵਿੱਚ ਆਪਣੇ ਪਰ ਤੋਲ ਰਿਹਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਪਾਰਟੀ ਬਣਾਏਗਾ। ਪਾਰਟੀ ਬਣਾਉਣ ਤੋਂ ਬਾਅਦ 2022 ਦੀਆਂ ਚੋਣਾਂ ਲੜਨ ਦੀ ਤਿਆਰੀ ਦੇ ਵਿੱਚ ਹੈ। ਜੈਤੋਂ ਇਹ ਮੁਕੱਦਮਾ ਦਰਜ ਹੋਇਆ ਤੇ ਕੱਲ੍ਹ ਦੀਪ ਸਿੱਧੂ ਦੇ ਸਮਰਥਕਾਂ ਨੇ ਜੈਤੋਂ ਥਾਣੇ ਦੇ ਅੱਗੇ ਧਰਨਾ ਵੀ ਦਿੱਤਾ ਹੈ ਇਸ ਗੱਲ ਦੇ ਵਿੱਚ ਵੀ ਜੇ ਅਸੀਂ ਸੇਵਾ ਕਰ ਰਹੇ ਹਾਂ ਜਾਂ ਅਸੀਂ ਆਕਸੀਜਨ ਸਿਲੰਡਰ ਜਾਂ ਕੰਸਟਰੇਟਰ ਜਾਂ ਦਵਾਈਆਂ ਕਿਤੋਂ ਵੰਡੀਆਂ ਤਾਂ ਉਹ ਬਾਜ਼ਾਰ ਚੋਂ ਲੈ ਕੇ ਵੰਡੀਆਂ ਤੇ ਉਹ ਇਹ ਵੰਡਣਾ ਕੋਈ ਜ਼ੁਰਮ ਨਹੀਂ ਗਾ।
ਜੀ ਨਹੀਂ, ਗੱਲ ਤਾਂ ਠੀਕ ਹੈ, ਮਤਲਬ ਜੇ ਪ੍ਰਾਈਵੇਟ ਅਦਾਰੇ ਨੇ ਜਿਹੜੇ ਉਹ ਵੰਡ ਰਹੇ ਨੇ ਮਤਲਬ ਸਪਲਾਈ ਦੇ ਰਹੇ ਨੇ ਤਾਂ ਜਿਹੜੇ ਕੰਮ ਗਵਰਨਮੈਂਟ ਨੂੰ ਕਰਨੇ ਚਾਹੀਦੇ ਸੀ ਉਹ ਖੁਦ ਆਪ ਤਾਂ ਕਰ ਨਹੀਂ ਰਹੇ, ਇਹ ਵੀ ਇੱਕ ਸਮੱਸਿਆ ਨਾ।
ਬਿਲਕੁਲ ਜੀ, ਹਸਪਤਾਲਾਂ ਦੇ ਵਿੱਚ ਮੈਂ ਦੇਖਿਆ ਹੈ ਕਿ ਜਿਹੜੀ ਚੀਜ਼ ਤੁਹਾਨੂੰ 10,000 ਰੁਪਏ ਚ 20,000 ਚ ਮਿਲਦੀ ਹੈ ਤੇ ਆਮ ਲੋਕਾਂ ਨੂੰ ਬਿਲਕੁਲ ਫ੍ਰੀ ਦੇ ਰਹੇ ਸੀ। ਆਕਸੀਜਨ ਕੰਸਟਰੇਟਰ ਮੈਨੂੰ ਯਾਦ ਹੈ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਲੱਗੀਆਂ ਹੋਈਆਂ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆਕਸੀਜਨ ਕੰਸਟਰੇਟਰ ਤਾਂ 2 ਲੱਖ ਰੁਪਏ ਚ ਨਹੀਂ ਮਿਲਦਾ, ਉਹ ਕਹਿੰਦੇ ਜੀ ਅਸੀਂ 37,000 ਰੁਪਏ ਦਾ ਖਰੀਦ ਕੀਤਾ ਤੇ ਤੁਸੀਂ ਅਸੀਂ ਤਾਂ ਤੁਸੀਂ ਸਾਨੂੰ ਜਗ੍ਹਾ ਦੇ ਦਿਓ। ਇੱਕ ਬੰਦਾ ਮੈਨੂੰ ਮਿਲਿਆ ਇਨੋਨ ਫਾਊਂਡੇਸ਼ਨ ਦਾ ਜਿਹੜਾ ਇੰਚਾਰਜ ਹੈਗਾ, ਐਨ ਜੀ ਓ ਬਣਾਈ ਹੈ, ਉਹ ਕਹਿੰਦੇ ਜੀ 100 ਬੈੱਡ ਤਾਂ ਅਸੀਂ ਅੱਜ ਹੀ ਇੰਸਟਾਲ ਕਰ ਸਕਦੇ ਹਾਂ ਜਿੱਥੇ ਤੁਸੀਂ ਕਹੋਗੇ, ਸਾਨੂੰ ਜਗ੍ਹਾ ਦੇ ਦਿਓ, ਸਾਨੂੰ ਡਾਕਟਰਾਂ ਦੀ ਟੀਮ ਤੁਸੀਂ ਦੇ ਦਿਓ, ਕੰਸਟਰੇਟਰ ਜਿਹੜੇ 100 ਬੈੱਡ 100 ਕੰਸਟਰੇਟਰ 100 ਸਾਈਡ ਟੇਬਲ 100 ਪਿੱਲੋਜ਼ ਅਸੀਂ ਸਾਰੇ ਤੁਹਾਨੂੰ ਅਰੇਂਜ ਕਰਕੇ ਦੇ ਸਕਦੇ। ਸੋ ਲੋਕ ਤਾਂ ਇਸ ਤਰ੍ਹਾਂ ਦੇ ਲੋਕ ਵੀ ਪਏ ਸੀ
ਜੀ। ਬਿੱਟਾ ਸਾਹਿਬ, ਇਸ ਤੋਂ ਅੱਗੇ ਚੱਲਦੇ ਹਾਂ, ਗੁਰਿੰਦਰ ਸਿੰਘ ਹੁਣੀ ਕਹਿੰਦੇ ਨੇ ਕਿ ਕਿਧਰੇ ਇਹ ਡੇਰਾ ਸਾਧ ਦੀ ਰਿਹਾਈ ਦੀ ਅਰਦਾਸ ਕਿਸਾਨੀ ਅੰਦੋਲਨ ਨੂੰ ਖਤਮ ਕਰ ਲੈਣੀ ਤਾਂ ਨਹੀਂ, ਜਿਵੇਂ ਨਕਲੀ ਕੀਟਨਾਸ਼ਕ ਦਵਾਈਆਂ ਬਾਰੇ ਅੰਦੋਲਨ ਸਮੇਂ ਗੁਰੂ ਸਾਹਿਬ ਜੀ ਦੀ ਬੇਅਦਬੀ ਕਾਂਡ ਹੋਇਆ ਸੀ।
ਦੇਖੋ ਇਹ ਇਨਵੈਸਟੀਗੇਸ਼ਨ ਦਾ ਇੱਕ ਪਾਰਟ ਹੈ ਜੀ, ਇਹ ਕੁਛ ਵੀ ਹੋ ਸਕਦਾ। ਅੱਜ ਅਸੀਂ ਇਹਦੇ ਟਿੱਪਣੀ ਇਸ ਤਰ੍ਹਾਂ ਇੱਕਦਮ ਨਹੀਂ ਕਰ ਸਕਦੇ ਕਿ ਇਹ ਪੋਸੀਬਲ ਹੈ ਇਸ ਗੱਲਾਂ, ਕਿਉਂਕਿ ਬਹੁਤ ਸਾਰੀਆਂ ਏਜੰਸੀਆਂ, ਬਹੁਤ ਸਾਰੇ ਲੋਕ, ਬਹੁਤ ਸਾਰੇ ਸਰਕਾਰ ਦੇ ਪਿੱਠੂ, ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਅੰਦਰ ਖਾਤੇ ਇਸ ਗੱਲ ਦੇ ਵਿੱਚ ਲੱਗੀਆਂ ਹੋਈਆਂ ਕਿ ਜਦੋਂ ਕਿਸਾਨੀ ਅੰਦੋਲਨ ਸਿਖਰਾਂ ਵੱਲ ਵੱਧ ਰਿਹਾ ਹੈ ਤਾਂ ਉਦੋਂ ਇਹਨੂੰ ਟਾਲ ਲਾਈ ਜਾਵੇ। ਲੇਕਿਨ ਦੂਜੇ ਪਾਸੇ ਇਹ ਵੀ ਹੈ, ਅੰਦਰ ਖਾਤੇ ਮੈਨੂੰ ਇਹ ਵੀ ਜਾਣਕਾਰੀ ਮਿਲੀ ਹੈ, ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਅੱਜ ਦੁਖੀ ਵੀ ਨੇ ਅੰਦਰੋਂ, ਉਹ ਚਾਹੇ ਖੁੱਲ ਕੇ ਨਹੀਂ ਬੋਲ ਰਹੀਆਂ, ਉਹ ਕਹਿੰਦੇ ਕਿ ਜਦੋਂ ਸਾਨੂੰ 2 ਸਾਲ ਦਾ ਟਾਈਮ ਮਿਲਦਾ ਸੀਗਾ ਤੇ ਸਾਨੂੰ 2 ਸਾਲ ਦਾ ਟਾਈਮ ਉਹ ਲੈ ਲੈਣਾ ਚਾਹੀਦਾ ਸੀ, ਹੋਲਡ ਹੋ ਜਾਂਦੇ ਜੇ ਖੇਤੀ ਬਿੱਲ ਤਾਂ ਸਾਨੂੰ ਕੁਝ ਨਾ ਕੁਝ ਸੋਚਣ ਲਈ ਸਮਾਂ ਮਿਲ ਜਾਂਦਾ। ਜਦੋਂ ਪਹਿਲਾਂ 11 ਮੀਟਿੰਗਾਂ ਦੇ ਵਿੱਚ ਕੁਝ ਨਹੀਂ ਹੱਲ ਹੋਇਆ ਤੇ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਚਿੱਠੀ ਪਾਈ ਹੈ ਦੁਬਾਰਾ ਪ੍ਰਧਾਨ ਮੰਤਰੀ ਨੂੰ ਵੀ ਸਾਨੂੰ ਬੁਲਾਓ, ਤੇ ਪ੍ਰਧਾਨ ਮੰਤਰੀ ਅੱਗੋਂ ਟਿੱਚਰਾਂ ਕਰੀ ਜਾਂਦਾ, ਉਹ ਕਹਿੰਦਾ ਜੀ ਤੁਸੀਂ ਤਾਂ ਇੱਕ ਫੋਨ ਦੀ ਕਾਲ ਦੀ ਦੂਰੀ ਤੇ ਹੋ, ਤੁਸੀਂ ਫੋਨ ਕਰੋ ਤੇ ਅਸੀਂ ਆ ਜਾਓ ਸਾਡੇ ਕੋਲ, ਅਸੀਂ ਗੱਲ ਕਰ ਲੈਂਦੇ ਤੁਹਾਡੇ ਨਾਲ। ਹੁਣ ਉਹ ਗੱਲ ਉਸ ਵੇ ਨਾਲ ਉਸ ਲਹਿਜੇ ਨਾਲ ਹੋਏਗੀ ਜਾਂ ਨਹੀਂ ਹੋਏਗੀ, ਇਹ ਗੱਲ ਹੈਰਾਨੀ ਵਾਲੀ ਹੋਏਗੀ। ਜਦੋਂ ਪਹਿਲਾਂ ਆਫਰ ਆਉਂਦੀ ਸੀ 2 ਸਾਲ ਦੀ ਹੋਲਡ ਕਰਨ ਦੀ, ਉਦੋਂ ਕਿਸਾਨ ਜਥੇਬੰਦੀਆਂ ਦੇ ਵਿੱਚ ਏਕਾ ਹੁੰਦਾ ਤਾਂ ਸ਼ਾਇਦ ਅੱਜ ਨਤੀਜਾ ਜਿਹੜਾ
ਉਹ ਕੁਝ ਹੋਰ ਹੁੰਦਾ, ਕਿਉਂਕਿ ਹੁਣ ਤਾਂ 400 ਤੋਂ ਵੱਧ ਤੱਕ ਕਿਸਾਨਾਂ ਦੀਆਂ ਜਾਨਾਂ ਹੀ ਜਾ ਚੁੱਕੀਆਂ। ਹੁਣ ਮੌਸਮ ਵੀ ਤੁਸੀਂ ਦੇਖੋ ਵੀ, ਕੱਲ ਵੀ ਮੈਂ ਦੇਖ ਰਿਹਾ ਸੀ ਸ਼ਾਹਜਹਾਨਪੁਰ ਵਾਲੇ ਪਾਸੇ ਬਹੁਤ ਤੇਜ਼ ਹਨੇਰੀ ਆਈ ਹੈ ਤੇ ਬਹੁਤ ਸਾਰੇ ਜਿਹੜੇ ਤੰਬੂ ਹੈ ਟੈਂਟ ਆ ਉਹ ਪੱਟੇ ਗਏ ਹੈ, ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਾਰਿਸ਼ ਹੋਈ ਹੈ ਹੁਣ ਉਦੋਂ ਮੱਛਰ ਹੋ ਗਿਆ, ਬਹੁਤ ਸਾਰੇ ਦਿੱਕਤਾਂ ਉੱਥੇ ਸਾਹਮਣਾ ਜਿਹੜਾ ਕਰਨਾ ਪੈ ਰਿਹਾ ਹੈ। ਇਹਨਾਂ ਲੋਕਾਂ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਸੀ ਕਿ ਜਦੋਂ ਮੌਕਾ ਮਿਲਿਆ ਸੀ ਉਦੋਂ ਕੁਝ ਨਾ ਕੁਝ ਹੱਲ ਹੋ ਜਾਂਦਾ।
ਜਿਹੜੀ ਨਾ ਉਦੋਂ ਬੱਲੇ ਬੱਲੇ ਹੋਏ, ਗ੍ਰੈਂਡ ਸਟੈਂਡ ਹੋਏ, ਵੱਡਾ ਸਟੈਂਡ ਹੋਏ, ਹਨਾ, ਇੱਦਾਂ ਨਹੀਂ ਚੱਲਦਾ ਹੁੰਦਾ। ਜਿਹੜੀ ਨੈਗੋਸ਼ੀਏਸ਼ਨਸ ਹੁੰਦੀਆਂ ਨੇ ਨਾ, ਜਦੋਂ ਟੇਬਲ ਤੇ ਦੋ ਧਿਰਾਂ ਬੈਠੀਆਂ ਹੁੰਦੀਆਂ ਤੇ ਕੁਛ ਛੱਡਣਾ ਪੈਂਦਾ ਤੇ ਕੁਛ ਲੈਣਾ ਪੈਂਦਾ ਆ, ਤੇ ਉੱਥੇ ਮਤਲਬ ਜੋ ਇਮੈਚੁਅਰ ਰੱਖ ਲਓ ਕਿ ਤਜਰਬਾ ਨਾ ਹੋਣ ਦੇ ਕਾਰਨ, ਪਾਟੋ ਧਾੜ ਹੋਣ ਦੇ ਕਾਰਨ ਆਪਣਾ ਹੀ ਅਗਰੀਮੈਂਟ ਨਹੀਂ ਬਣਾ ਸਕੇ ਸਾਡੀਆਂ ਜਥੇਬੰਦੀਆਂ, ਇਸ ਕਰਕੇ ਉਹਦੇ ਵਿੱਚ ਫਿਰ ਹੋਰ ਰਾਹਾ ਲੈਣ ਦੀ ਕੋਸ਼ਿਸ਼, ਇਹਨੂੰ ਲੰਬਾ ਕਰਨ ਦੀ ਕੋਸ਼ਿਸ਼ ਪਈ, ਕਿਉਂਕਿ ਪੈਸਾ ਵੀ ਆ ਰਿਹਾ ਬਾਹਰੋਂ, ਸਾਰਾ ਕੁਛ ਆ ਰਿਹਾ, ਲਾਈਮਲਾਈਟ ਹੋ ਰਹੀ, ਉਹ ਜਿੰਨਾ ਸਾਰੀ ਗੁੱਡਵਿਲ ਹੈ ਉਹ ਆਲਮੋਸਟ ਖਰਾਬ ਕਰ ਚੁੱਕੇ ਹਾਂ ਅਸੀਂ। ਖੈਰ ਬਿੱਟਾ ਸਾਹਿਬ, ਸਮਾਂ ਕਾਫੀ ਹੋ ਰਿਹਾ ਹੈ ਅਤੇ ਆਪਾਂ ਨੂੰ ਹੁਣ ਜਾਣਾ ਪੈਣਾ, ਇਜਾਜ਼ਤ ਲੈਣੀ ਪੈਣੀ ਆ। ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਦੇ ਨੇ, ਜੁੜੇ ਨੇ, ਕਈ ਸਵਾਲ ਰਹਿ ਵੀ ਗਏ ਨੇ, ਉਹਨਾਂ ਤੋਂ ਮਾਫ਼ੀ ਚਾਹੁੰਦੇ ਹਾਂ। ਅਤੇ ਜਾਂਦੇ ਜਾਂਦੇ ਕੋਈ ਅਹਿਮ ਗੱਲਬਾਤ ਛੋਟੀ ਜਿਹੀ,
ਖਾਸ ਖਾਸ ਬੰਦਿਆਂ ਦੇ ਪ੍ਰਸ਼ਨ ਜੇ ਰਹਿ ਗਏ ਤਾਂ ਆਪਾਂ ਚਿੱਠੀ ਨਾਲ ਹੱਲ ਕਰ ਲਾਂਗੇ।
ਨਹੀਂ ਨਹੀਂ, ਮੋਦੀ ਸਾਹਿਬ ਮੰਗਰ ਫੋਨ ਹੀ ਕਰੋ, ਇੱਦਾਂ ਆ। ਠੀਕ ਹੈ ਬਿੱਟਾ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ। ਥੈਂਕ ਯੂ ਜੀ।
ਜੀ ਸ਼ੁਕਰੀਆ, ਮਿਹਰਬਾਨੀ।
ਹਾਂ ਜੀ, ਮਿਹਰਬਾਨੀ। ਸੋ ਜਸਵਿੰਦਰ ਸਿੰਘ ਬਿੱਟਾ ਜੀ ਸਾਡੇ ਨਾਲ ਜੁੜਦੇ ਨੇ ਮੁਕਤਸਰ ਸਾਹਿਬ ਤੋਂ, ਬੜੇ ਤਹਿ ਦਿਲ ਨੂੰ ਧੰਨਵਾਦੀਆਂ, ਤੜਕੇ ਉੱਠ ਕੇ ਸਾਂਝਾਂ ਪਾਉਂਦੇ ਨੇ ਵਿਚਾਰਾਂ ਦੀਆਂ। ਅਤੇ ਇਹ ਪ੍ਰੋਗਰਾਮ 15 ਮਿੰਟ ਬਾਅਦ ਪੋਡਕਾਸਟ 'ਤੇ ਮਿਲ ਜਾਵੇਗਾ, ਆਪ ਦੁਆਰਾ ਸੁਣ ਸਕਦੇ। ਇੱਕ ਵਾਰੀ ਫੇਰ ਦੱਸ ਦਈਏ ਕਿ ਅੱਜ ਗੋਲਡ ਕੋਰਸ ਦੇ ਵਿੱਚ 11 ਵਜੇ ਪ੍ਰੋਟੈਸਟ ਰੱਖਿਆ ਗਿਆ ਗੁਰੂ ਘਰ ਦੀ ਸੇਲ ਨੂੰ ਲੈ ਕੇ। ਸੋ ਮੈਸੇਜ ਵੀ ਆ ਰਹੇ ਨੇ, ਫੋਨ ਵੀ ਆ ਰਹੇ ਨੇ, ਸੋ ਸਾਰਿਆਂ ਨੂੰ ਬੇਨਤੀ ਹੈ ਗੋਲਡ ਕੋਰਸ ਦੀ ਸੰਗਤ ਨੂੰ, ਬ੍ਰਿਸਬੇਨ ਜੀ ਨੂੰ, ਕਿ ਉੱਥੇ ਪਹੁੰਚਣ ਅਤੇ ਆਪਣਾ ਰੋਸ ਸ਼ਾਂਤਮਈ ਤਰੀਕੇ ਨਾਲ ਦਰਜ ਕਰਵਾਉਣ। ਅਤੇ ਹਰਮਨ ਰੇਡੀਓ ਦੀ ਐਪ ਜਿਹੜੀ ਆ ਉਹ ਅਪਡੇਟ ਕੀਤੀ ਜਾ ਚੁੱਕੀ ਆ, ਸੋ ਤੁਸੀਂ ਉਸਨੂੰ ਅਪਡੇਟਡ ਐਪ ਦੇ ਰਾਹੀਂ ਆਪਣੇ ਪਸੰਦੀਦਾ ਪ੍ਰੋਗਰਾਮ ਸੁਣ ਸਕਦੇ ਹੋ, ਪੋਡਕਾਸਟ ਸੁਣ ਸਕਦੇ ਹੋ, ਗੁਰਦੁਆਰਾ ਗਲੈਨਵੁੱਡ ਸਿਡਨੀ ਤੋਂ ਲਾਈਵ ਕੀਰਤਨ ਸੁਣ ਸਕਦੇ ਹੋ, ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਕੀਰਤਨ ਸੁਣ ਸਕਦੇ ਹੋ। ਸੋ ਬਹੁਤ ਕੁਛ ਐਪ ਦੇ ਵਿੱਚ ਹੈ, ਉਸਨੂੰ ਅਪਡੇਟ ਕੀਤਾ ਜਾ ਚੁੱਕਾ ਹੈ। ਸੋ ਇੰਨਾ ਕੁਛ ਕਹਿੰਦੇ ਮੈਂ ਇਜਾਜ਼ਤ ਲੈਂਦਾ, ਅਤੇ ਮਿਲਦੇ ਹਾਂ ਜੀ ਅਗਲੇ ਹਫ਼ਤੇ ਫਿਰ ਪ੍ਰੋਗਰਾਮ ਦਿਲ ਵਾਲੀਆਂ ਗੱਲਾਂ ਦੇ ਵਿੱਚ। ਅਤੇ ਇਨ ਦਾ ਮੀਨ ਟਾਈਮ 24 ਘੰਟੇ 7 ਦਿਨ ਹਰਮਨ ਰੇਡੀਓ ਚੱਲਦਾ ਹੈ ਤੁਹਾਡੀ ਸੇਵਾ ਦੇ ਵਿੱਚ, ਜੁੜੇ ਰਹੋ, ਆਪਣਾ ਰੱਖਿਓ ਖਿਆਲ, ਰੱਬ ਰਾਖਾ ਜੀ।